ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ
ਮੈਂ ਖੁਦਾ ਨੂੰ ਕਿਹਾ ਆਪਣਾ ਜਲਵਾ ਦਿਖਾ ਤਾਂ ਖੁਦਾ ਬੋਲਿਆ ਪਹਿਲਾਂ ਜਿਗਰਾ ਦਿਖਾ ਕੋਈ ਮਕਸਦ ਨਹੀਂ ਕੋਈ ਮੰਜ਼ਿਲ ਨਹੀਂ ਕੋਈ ਚਾਨਣ ਦਿਖਾ ਤੇ ਕੋਈ ਰਸਤਾ ਦਿਖਾ ਮੈਂ ਵੀ ਬਤਕ ਬਣਾ ਮੈਂ ਵੀ ਮਛਲੀ ਬਣਾ ਕੋਈ ਸਰਵਰ ਦਿਖਾ ਕੋਈ ਦਰਿਆ ਦਿਖਾ ਮੈਨੂੰ ਸਾਰਾ ਜਹਾਂ ਅਜਨਬੀ ਜਾਪੇ ਕੋਈ ਆਪਣਾ ਮਿਲਾ ਤੇ ਕੋਈ ਸੁਪਨਾ ਦਿਖਾ ਤੇ ਲਓ ਜੀ ਫਿਰ ਡਾਕਟਰ ਸੁਸ਼ੀਲ ਦੀਆਂ ਇਹਨਾਂ ਸਤਰਾਂ ਦੇ ਨਾਲ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਦੇ ਬੇੜੇ ਅੱਜ ਦੇ ਇਸ ਸਫ਼ਰ ਦੇ ਵਿੱਚ ਜੀ ਹਾਂ ਬਿਲਕੁਲ ਸਫ਼ਰ ਆਪਣਾ ਆਪਣਿਆਂ ਦੇ ਨਾਲ ਹੀ ਸੋਹਣਾ ਲੱਗਦਾ ਜਿਵੇਂ ਕਿ ਕਿਹਾ ਕਿ ਕੋਈ ਆਪਣਾ ਮਿਲਾ ਤੇ ਕੋਈ ਸੁਪਨਾ ਦਿਖਾ ਸੋ ਇਹੀ ਅਰਦਾਸ ਆ ਜੀ ਸਾਡੀ ਇਹੀ ਦੁਆ ਵਾ ਕਿ ਤੁਸੀਂ ਆਪਣਿਆਂ ਦੇ ਵਿੱਚ ਹੀ ਹਮੇਸ਼ਾ ਰਹੋ ਤੇ ਆਪਣਿਆਂ ਦੇ ਨਾਲ ਮਿਲ ਕੇ ਆਪਣੇ ਸੋਹਣੇ ਸੋਹਣੇ ਸੁਪਨੇ ਦੇਖੋ ਵੀ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਵੀ ਕਰੋ ਤੇ ਹਸੀ ਖੁਸ਼ੀ ਆਪਣੇ ਆਪਣੇ ਆਲਣਿਆਂ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ ਨਾ ਹਮੇਸ਼ਾ ਹੱਸਦੇ ਵਸਦੇ ਮੁਸਕਰਾਉਂਦੇ ਰਹੋ ਤੇ ਤੁਹਾਡੇ ਵੱਲੋਂ ਸਾਨੂੰ ਠੰਡੀਆਂ ਠੰਡੀਆਂ ਹਵਾਵਾਂ ਤੇ ਸੋਹਣੇ ਸੋਹਣੇ ਸੰਦੇਸ਼ ਇਸੇ ਤਰ੍ਹਾਂ ਹੀ ਆਉਂਦੇ ਰਹਿਣ ਤੇ ਲਓ ਜੀ ਫਿਰ ਆਪਾਂ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਕਹਿੰਦੇ ਹੁੰਦੇ ਆ ਨਾ ਉਸ ਰੱਬ ਦੇ ਨਾਂ ਤੋਂ ਕਰੋ ਰੱਬ ਦਾ ਨਾਂ ਤਾਂ ਤੁਸੀਂ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਸਾਡਾ ਪਹਿਲਾ ਗੁਰਬਾਣੀ ਵਿਚਾਰ ਚੱਲਦਾ ਹੁੰਦਾ ਵਾ ਉਸ ਰੱਬ ਦਾ ਨਾਂ ਕਹਿੰਦੇ ਆ ਨਾ ਕਈ ਵਾਰੀ ਮਾਹੌਲ ਹੀ ਏਦਾਂ ਦਾ ਬਣ ਜਾਂਦਾ ਹੁੰਦਾ ਵਾ ਕਿ ਬੰਦੇ ਦਾ ਮਨ ਨਾ ਕਰੇ ਤੇ ਜੇ ਗੁਰਬਾਣੀ ਦਾ ਕੋਈ ਪ੍ਰੋਗਰਾਮ ਚੱਲਦਾ ਹੋਵੇ ਤਾਂ ਬੰਦੇ ਦਾ ਮਨ ਆ ਜਿਹੜਾ ਆਪਣੇ ਆਪ ਉਧਰ ਨੂੰ ਲੱਗ ਜਾਂਦਾ ਸੋ ਸਾਡੀ ਕੋਸ਼ਿਸ਼ ਹੁੰਦੀ ਆ ਜੀ ਇਹੀ ਇੱਕ ਦਲਜੀਤ ਸਿੰਘ ਵੱਡੇ ਤੜਕੇ ਉੱਠ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਬੜਾ ਵਧੀਆ ਪ੍ਰੋਗਰਾਮ ਹੁੰਦਾ ਵਾ ਤੇ ਬਹੁਤ ਹੀ ਮਨ ਨੂੰ ਸਕੂਨ ਦੇਣ ਵਾਲੇ ਗੁਰਬਾਣੀ ਦੇ ਸ਼ਬਦ ਸੁਣਨ ਨੂੰ ਮਿਲਦੇ ਆ ਤਾਂ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਬਹੁਤ ਹੀ ਵਧੀਆ ਹੋ ਜਾਂਦੀ ਆ ਤੇ ਲਓ ਫਿਰ ਹੁਣ ਲਹਿਰਾਂ ਦਾ ਜਿਹੜਾ ਪ੍ਰੋਗਰਾਮ ਆ ਲਹਿਰਾਂ ਦਾ ਜਿਹੜਾ ਹਲਕਾ ਫੁਲਕੀ ਨੋਕ ਚੋਕ ਆ ਉਹ ਆਪਾਂ ਸਾਰੇ ਜਾਣੇ ਰਲ ਮਿਲ ਕੇ ਕਰਾਂਗੇ ਜੀ 8 to 10 ਵਜੇ ਤੱਕ ਜਾਣੀ ਕਿ ਮੇਰੇ ਨਾਲ ਪ੍ਰਿਸਬਨ ਤੋਂ ਤੇ ਤੁਸੀਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਬੈਠੇ ਹੋ ਕੰਮਾਂ ਕਾਰਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਹੋਊਗੀ ਜੀ ਬਿਲਕੁਲ ਕੰਮਾਂ ਕਾਰਾਂ ਦੀ ਸ਼ੁਰੂਆਤ ਕਰ ਦਿੱਤੀ ਹੋਊਗੀ ਵੈਸੇ ਵੀ ਫਰਾਈਡੇ ਨੂੰ ਤਾਂ ਆਪਾਂ ਗਿਣਦੇ ਹੀ ਨਹੀਂ ਕਿਉਂਕਿ ਇਸ ਦਿਨ ਚਾਹ ਹੁੰਦਾ ਵਾ ਸਾਰਿਆਂ ਨੂੰ ਵੀਕਐਂਡ ਸ਼ੁਰੂ ਹੁੰਦਾ ਸੈਟਰਡੇ ਸੰਡੇ ਦੀ ਛੁੱਟੀ ਹੁੰਦੀ ਆ ਘਰ ਦੇ 100 ਕੰਮ ਕਾਰ ਕਰਨੇ ਹੁੰਦੇ ਆ ਸੋ ਹੁਣ ਤਾਂ ਵੈਸੇ ਵੀ ਇੱਥੇ ਨਾ ਆਸਟ੍ਰੇਲੀਆ ਵਿੱਚ ਕਹਿੰਦੇ ਮੇਲੇ ਤੇ ਤਿਉਹਾਰਾਂ ਦਾ ਟਾਈਮ ਚੱਲ ਰਿਹਾ ਵਾ ਕਿਤੇ ਕਿਹੜਾ ਫੰਕਸ਼ਨ ਹੋ ਰਿਹਾ ਤੇ ਕਿਤੇ ਤੀਆਂ ਦਾ ਤੇ ਕਿਤੇ ਫਿਰ ਸਾਡੇ ਕਈ ਵੱਡੇ ਵੱਡੇ ਸਿੰਗਰ ਆ ਰਹੇ ਆ ਜੀ ਆਸਟ੍ਰੇਲੀਆ ਦੀ ਧਰਤੀ ਤੇ ਸਾਡੇ ਨਾਲ ਆਪਣੇ ਦਿਲ ਦੇ ਗੁਬਾਰ ਕੱਢਣ ਤੇ ਸੋਹਣੀਆਂ ਸਾਂਝਾਂ ਪਾਉਣ ਦੇ ਲਈ ਸੋ ਇਸੇ ਤਰ੍ਹਾਂ ਜੀ ਇਹ ਮੇਲੇ ਲੱਗਦੇ ਰਹਿਣ ਤੇ ਇਸੇ ਤਰ੍ਹਾਂ ਇਹ ਦੁਨੀਆਂ ਵਾ ਜਿਹੜੀ ਹੱਸਦੀ ਖੇਡਦੀ ਰਹੇ ਤੇ ਸਭ ਦੇ ਵਿੱਚ ਜਿਹੜਾ ਪਿਆਰ ਆ ਇਸੇ ਤਰ੍ਹਾਂ ਹੀ ਬੁਲੰਦ ਰਹੇ ਪਿਆਰ ਸਭਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਪਰਮਾਤਮਾ ਬਣਾਈ ਰੱਖੇ ਤੇ ਲਓ ਫਿਰ ਆਪਾਂ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਤੋਂ ਤਰੀਕ ਕਿੰਨੀ ਹੋ ਚੁੱਕੀ ਹੈ ਜੀ ਤਰੀਕ ਤੇ ਤਰੀਕ ਤਰੀਕਾਂ ਜਿਹੜੀਆਂ ਬਦਲਦੀਆਂ ਰਹਿਣੀਆਂ ਨੇ ਬਸ ਜੀ ਇਹਨਾਂ ਨੇ ਤਾਂ ਆਪਣੇ ਚਾਲੇ ਚੱਲੀ ਜਾਣਾ ਤੇ ਤਰੀਕ ਹੋ ਚੁੱਕੀ ਹੈ ਜੀ ਅੱਜ 18 ਅਗਸਤ ਤੇ ਚਾਲ ਚੱਲ ਰਿਹਾ ਵਾ 2017 ਲੱਗਦਾ ਵਾ ਨਾ ਕਿ ਹਜੇ ਥੋੜਾ ਕੁ ਟਾਈਮ ਹੀ ਹੋਇਆ ਸੀ ਜਦੋਂ ਆਪਾਂ ਨਵੇਂ ਸਾਲ ਦਾ ਪ੍ਰੋਗਰਾਮ ਮਨਾਇਆ ਸੀਗਾ ਹਰਮਨ ਰੇਡੀਓ ਦੇ ਵਿਹੜੇ ਸੈਲੀਬ੍ਰੇਟ ਕੀਤਾ ਸੀਗਾ ਪਰ ਦੇਖ ਲਓ ਟਾਈਮ ਆ ਆਪਣੇ ਚਾਲੇ ਚੱਲੀ ਜਾਂਦਾ ਰਹਿੰਦਾ ਵਾ ਬਸ ਅਸੀਂ ਹੀ ਲੋਕ ਆ ਜਿਹੜੇ ਟਾਈਮ ਦੇ ਨਾਲ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦੇ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਨਾ ਉਹ ਬਹੁਤ ਉੱਥੇ ਪਾਸੇ ਵੀ ਚੱਲਦਾ ਵਾ ਤੇ ਚੰਗੇ ਪਾਸੇ ਵੀ ਚੱਲਦਾ ਵਾ ਸੋ ਡਿਪੈਂਡ ਕਰਦਾ ਜੀ ਸਾਡੇ ਤੇ ਕਿ ਅਸੀਂ ਕਿੱਧਰ ਨੂੰ ਚੱਲਣਾ ਸੋ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਤੁਸੀਂ ਕਹੋਗੇ ਕੁੜੀ ਆਉਂਦੀ ਸ਼ੁਰੂ ਹੋ ਗਈ ਹੈ ਨਾ ਚਲੋ ਕੋਈ ਗੱਲ ਨੀ ਜੀ ਤੇ ਦਿਨ ਤੇ ਤਰੀਖ ਆਪਾਂ ਤੁਹਾਨੂੰ ਦੱਸ ਦਿੱਤੀ ਆ ਤੇ ਆਪਣਾ ਪ੍ਰੋਗਰਾਮ ਵੀ ਚੱਲ ਰਿਹਾ ਜੀ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਤੇ ਤੁਸੀਂ ਚਲੇ ਆਓ ਜੀ ਫਿਰ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ +91 7508 01 4489 ਤੇ ਈਮੇਲ ID request@harmanradio.com ਸੋ ਕੀ ਹੈ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਹੋ ਰਿਹਾ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਮੌਸਮ ਜੀ ਅੱਜ ਕਾਫੀ ਜ਼ਿਆਦਾ ਗਰਮ ਆ 2 ਦਿਨਾਂ ਤੋਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ ਤੇ ਅੱਜ ਵੀ ਧੁੱਪ ਕਾਫੀ ਨਿਕਲੀ ਹੋਈ ਆ ਤੇ ਮੈਲਬੋਰਨ ਸਿਡਨੀ ਤੇ ਕੈਨਬਰਾ ਵਾਲੇ ਹੋ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਆ? ਤੁਹਾਡੇ ਤਾਂ ਅੱਜ ਕਾਫੀ ਹਵਾਵਾਂ ਚੱਲਣਗੀਆਂ ਤੇ ਬਾਰਿਸ਼ ਵੀ ਹੋਣ ਦੀ ਸੰਭਾਵਨਾ ਹੈਗੀ ਆ ਜੀ, ਸੋ ਬੀ ਕੇਅਰਫੁਲ ਕਿਉਂਕਿ ਇੱਥੋਂ ਦੀ ਜਿਹੜੀ ਹਵਾ ਨਾ ਉਹ ਬੜੇ ਬੁਰੇ ਤਰੀਕੇ ਨਾਲ ਚੱਲਦੀ ਹੁੰਦੀ ਆ। ਸੋ ਲਓ ਜੀ ਫਿਰ ਆਪਾਂ ਹਵਾਵਾਂ ਦੇ ਨਾਲ ਨਾਲ ਹਵਾ ਦੇ ਰੁੱਖ ਨੂੰ ਸਮਝਦੇ ਹੋਏ ਆਪਾਂ ਵੀ ਪ੍ਰੋਗਰਾਮ ਦਾ ਰੁੱਖ ਸਮਝੀਏ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗਾਣਾ ਤੇ ਫਿਰ ਮਿਲਦੇ ਹਾਂ ਜੀ ਇਸ ਚੀਜ਼ ਤੋਂ ਬਾਅਦ।
ਵਧੀ ਜਾਂਦਾ ਜਾਲ, ਕੋਈ ਕਹਿੰਦਾ ਲਾ ਕੇ ਸੁੱਤੇ ਮੈਂ ਕੰਮ ਕਰਾਂ ਪੁੱਠੇ, ਤੇ ਕੋਈ ਕਹਿੰਦਾ ਹੁੰਦੀ ਇੱਥੇ ਫੀਮ ਦੀ ਸਰਦਾਰੀ। ਸਾਲੇ ਦੀ ਮੱਤ ਗਈ ਮਾਰੀ, ਤੁਸੀਂ ਆਪ ਦੱਸੋ ਕਿੱਥੇ ਹੁੰਦੀ ਨਸ਼ੇ ਦੀ ਸਰਦਾਰੀ। ਜਿਹੜੇ ਵੀ ਘਰ ਨਸ਼ੇ ਵਿਸਰਦੇ, ਮੈਂ ਤਾਂ ਦੇਖੇ ਨੇ ਸਦਾ ਉਹ ਉੱਜੜਦੇ।
ਉਹਦੀ ਬਾਰੇ ਸੋਚੋ ਜੀ ਦੇ ਲਾਡ ਲਿਓ ਪੁੱਤ, ਨੌ ਮਹੀਨੇ ਜੀਨੇ ਵਿੱਚ ਰੱਖਿਆ ਸੀ ਕੁੱਖ। ਬਾਪੂ ਵੀ ਸਮਾਜ ਵਿੱਚ ਹੋਵੇ ਸ਼ਰਮਿੰਦਾ, ਰੱਬਾ ਇਹੋ ਜਿਹੀ ਤੂੰ ਔਲਾਦ ਹੀ ਨਾ ਦਿੰਦਾ।
ਵੇਖ ਲੋ ਦੇਸ਼ ਹੈ ਆਜ਼ਾਦ, ਜਵਾਨੀ ਹੈ ਗੁਲਾਮ, ਘਰ ਨਸ਼ਾ ਪੱਤਾ ਬਣਦੇ ਨਵਾਬ। ਜਵਾਨੀ ਹੈ ਪੰਜਾਬ ਦੀ, ਜਾਈ ਜਾਵੇ ਕਿੱਧਰ ਰੱਬ ਕੋਲੋਂ ਹੱਥ ਜੋੜ ਪੁੱਛੇ ਹੈਰੀ ਲਿੱਦੜ ਬੁੱਢੇ ਬਾਰੇ ਮਾਪਿਆਂ ਦੇ। ਤੁਸੀਂ ਉਹ ਸਹਾਰੇ ਲਾ ਲਾ ਕੇ ਟੀਕੇ, ਕੋ ਮਰਦੇ ਕੁਵਾਰੇ ਵੀਰੋ ਮੁੜ ਆਓ। ਇਸ ਨਸ਼ੇ ਵਾਲੇ ਰਾਤੋਂ ਜ਼ਿੰਦਗੀ ਖਰਾਬ ਕਰੀ ਜਾਂਦੇ ਕਾਤੋਂ। ਗਲਤੀਆਂ ਤਾਂ ਹਰ ਕੋਈ ਕਰਦਾ ਏ, ਇੱਥੇ ਨੇਟਿਵ ਸਿੰਘ ਕਿਹੜਾ ਬਹੁਤ ਚੱਜਦਾ ਏ, ਬਟ ਬੰਦਾ ਇਹ ਉਹੀ ਜੋ ਗਲਤੀਆਂ ਤੋਂ ਸਿੱਖਦਾ। ਨਸ਼ੇ ਦੇ ਖਿਲਾਫ ਰਹੂ ਇੰਜ ਮੈਂ ਤਾਂ ਲਿਖਦਾ।
ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੋਂ, ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਪ੍ਰਿਸਟਨ ਤੋਂ। ਤੇ ਲਓ ਜੀ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਗੱਲਾਂ ਬਾਤਾਂ ਕਾਫੀ ਜ਼ਿਆਦਾ ਕਰਾਂਗੇ, ਵੈਸੇ ਗੱਲਾਂ ਬਾਤਾਂ ਤਾਂ ਆਪਾਂ ਹਮੇਸ਼ਾ ਹੀ ਕਰਦੇ ਹੁੰਦੇ ਹਾਂ। ਸੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਇੰਡੀਆ ਤੋਂ। ਸੋ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੀ ਬਾਗ ਡੋਰ ਇਹਨਾਂ ਦੇ ਹੱਥ ਹੁੰਦੀ ਆ ਤੇ ਬੜਾ ਔਖਾ ਵਾ ਜੀ ਸੁਬਹਾ ਸੁਬਹਾ ਉੱਠਣਾ। ਵੈਸੇ ਓਨੈਸਟਲੀ ਦੱਸਾਂ, ਸੱਚੀ ਦੱਸਾਂ, ਮੈਂ ਨਹੀਂ ਉੱਠ ਸਕਦੀ ਏਦਾਂ ਇੰਨੀ ਸੁਬਹਾ ਸੁਬਹਾ ਹਰ ਰੋਜ਼, ਹਨਾ। ਸੋ ਸਲਾਮ ਆ ਜੀ ਇਹਨਾਂ ਦੇ ਜਜ਼ਬੇ ਨੂੰ ਵੀ, ਜਿਹੜੀ ਇੰਨੀ ਸੋਹਣੀ ਨੀਂਦ ਨੂੰ ਤਿਆਗ ਕੇ ਸਾਡਾ ਸਾਰਿਆਂ ਦਾ ਸਾਥ ਦਿੰਦੇ ਨੇ, ਪ੍ਰੋਗਰਾਮ ਦੀ ਸਾਰੀ ਬਾਗਡੋਰ ਹੈਂਡਲ ਕਰਦੇ ਨੇ, ਤੁਹਾਡੇ ਪਸੰਦ ਦੇ ਸੋਹਣੇ ਸੋਹਣੇ ਗਾਣੇ ਵੀ ਸੁਣਾਉਂਦੇ ਨੇ। ਤੇ ਥੋੜੀ ਹੀ ਟਾਈਮ ਦੇ ਵਿੱਚ ਆਪਾਂ ਮਿੰਟੂ ਬਰਾੜ ਜੀ ਨਾਲ ਵੀ ਗੱਲਬਾਤ ਕਰਾਂਗੇ ਖਬਰਾਂ ਦੇ ਸਿਲਸਿਲੇ ਦੇ ਬਾਰੇ ਵਿੱਚ। ਤੁਹਾਡੇ ਮਨਾਂ ਦੇ ਵਿੱਚ ਕੋਈ ਖਬਰ ਆ ਜਾਂ ਕੋਈ ਖਿਆਲ ਆ ਜਿਹੜਾ ਕਿ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਵਾ, ਤੇ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਜੀ ਈਮੇਲ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਤੇ ਹੋਰ ਇੱਕ ਨਾ ਆਪਾਂ ਗੱਲਬਾਤ ਕਰਾਂਗੇ, ਗੱਲਬਾਤ ਕਿਹੜੀ ਕਰਾਂਗੇ, ਸਾਨੂੰ ਪਤਾ ਹੀ ਆ ਨਾ ਜੀ ਆਪਾਂ ਜਦੋਂ ਪੜ੍ਹਦੇ ਹੁੰਦੇ ਸੀਗੇ, ਕੱਲੀ ਮੈਂ ਨੀ ਆਪਾਂ ਸਾਰੇ ਜਣੇ ਹਨਾ ਇੰਡੀਆ ਦੇ ਵਿੱਚ, ਤਾਂ ਬੱਸਾਂ ਤੇ ਜਾਂਦੇ ਹੁੰਦੇ ਸੀਗੇ ਤੇ ਬੱਸਾਂ ਦਾ ਕੀ ਹਾਲ ਹੁੰਦਾ ਸੀਗਾ। ਕਈ ਵਾਰੀ ਤਾਂ ਬੱਸਾਂ ਵਾਲੇ ਨਾ ਬੱਸ ਦਾ ਜਿਹੜਾ ਅੱਡਾ ਵਾ ਸਟੋਪ ਆ ਜਿਹਨੂੰ ਕਹਿੰਦੇ ਆ, ਉੱਥੋਂ ਦੀ ਬੱਸ ਹੀ ਨਹੀਂ ਸੀ ਲੈ ਕੇ ਜਾਂਦੇ, ਪਤਾ ਨੀ ਕਿੱਧਰ ਦੀ ਘੁਮਾ ਕੇ ਲੈ ਜਾਂਦੇ ਸੀ। ਸੋ ਬੱਸ ਦੀਆਂ, ਬੱਸ ਦੇ ਸਫ਼ਰ ਦੀਆਂ ਉਹ ਖੱਟੀਆਂ ਮਿੱਠੀਆਂ ਗੱਲਾਂ ਕਰਾਂਗੇ ਜੀ ਅੱਜ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਇਲਾਵਾ ਤੁਸੀਂ ਵੀ ਦੱਸਿਓ ਜੀ ਤੁਹਾਡੇ ਨਾਲ ਕੋਈ ਏਦਾਂ ਦਾ ਬਰਤਾਂਤ, ਕੋਈ ਏਦਾਂ ਦੀ ਹਾਸੇ ਵਾਲੀ ਗੱਲ, ਕੁਛ ਵੀ ਏਦਾਂ ਦਾ ਹੋਇਆ ਹੋਵੇ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਤੇ ਦੂਸਰੀ ਗੱਲ ਕਰਾਂਗੇ ਜੀ ਆਪਾਂ ਥੋੜੀ ਜਿਹੀ, ਜਿਹੜੀ ਕਿ ਅੱਜ ਕੱਲ੍ਹ ਵੀਡੀਓ ਅਪਲੋਡਸ ਹੋ ਰਹੀਆਂ ਨੇ। ਪਹਿਲਾਂ ਹੁੰਦਾ ਸੀ ਨਾ ਸਿਆਣੇ ਬਜ਼ੁਰਗਾਂ ਦੀ ਨਾ ਇੱਕ ਵਾਰੀ ਕੀ ਹੁੰਦਾ, ਚਲੋ ਤੁਹਾਡੇ ਨਾਲ ਦੱਸ ਹੀ ਦੇਣੀ ਆ ਕਿ ਇੱਕ ਵਾਰੀ ਕੀ ਹੁੰਦਾ, ਬਜ਼ੁਰਗ ਤੇ ਮਾਤਾ ਪਾਰਕ ਦੇ ਵਿੱਚ ਬੈਠੇ ਹੁੰਦੇ ਆ, ਗੱਲਾਂ ਕਰਦੇ ਹੁੰਦੇ ਆ, ਤੇ ਉੱਥੇ ਕੋਲ ਹੀ ਕੋਈ ਮੁੰਡਾ ਬੈਠਾ ਹੁੰਦਾ ਤੇ ਉਹਨਾਂ ਦੀਆਂ ਗੱਲਾਂ ਸੁਣੀ ਜਾਂਦਾ, ਤੇ ਸੁਣਦਾ ਸੁਣਦਾ ਕਹਿੰਦਾ ਬਾਪੂ ਬੜਾ ਪਿਆਰਾ ਤੁਹਾਡੇ ਵਿੱਚ ਅੱਜ ਵੀ ਹੈ। ਤੇ ਬਾਪੂ ਕਹਿੰਦਾ ਹਾਂ ਵੀ ਬੱਚਿਆ ਏਦਾਂ ਹੀ ਆ, ਹੁਣ ਜ਼ਿੰਦਗੀ ਦੀ ਸਾਥ ਆ ਨਾ ਤੇ ਪਿਆਰ ਤਾਂ ਹੋਣਾ ਹੀ ਆ ਇਹਦੇ ਨਾਲ, ਕਹਿੰਦਾ ਬਾਪੂ ਕਿੰਨਾ ਚਿਰ ਹੋ ਗਿਆ ਵੀ ਤੁਹਾਡੇ ਵਿਆਹ ਹੋਏ ਨੂੰ? ਤਾਂ ਉਹ ਕਹਿੰਦਾ ਪੁੱਤਰਾ ਵੀ ਮੇਰੀ ਜਿਹੜੀ ਉਮਰ ਆ ਨਾ ਤੂੰ ਦੇਖ ਲਾ, ਹੁਣ 60-70 ਦੇ ਵਿਚਾਲੇ ਹੈਗੀ ਆ, 65 ਸਾਲ ਦੀ ਹੋਊਗੀ, ਤੇ ਤੂੰ ਦੇਖ ਲਾ ਫਿਰ ਹੁਣ ਕਿੰਨੇ ਸਾਲ ਹੋ ਗਏ ਹੋਣਗੇ ਤੇ ਸਾਡੇ ਵਿਆਹ ਹੋਏ ਨੂੰ। ਕਹਿੰਦਾ ਬਾਪੂ ਵੀ ਕੀ ਗੱਲ, ਬੇਬੇ ਦੇ ਨਾਲ ਕਦੇ ਲੜਾਈ ਝਗੜਾ ਜਾਂ ਇੱਦਾਂ ਦਾ ਕੋਈ ਵੀ ਨਹੀਂ ਸੀ ਹੋਇਆ ਵੀ ਤੁਹਾਡੇ ਚ ਇੰਨਾ ਪਿਆਰ ਅੱਜ ਤੱਕ ਇਸੇ ਤਰ੍ਹਾਂ ਹੀ ਆ। ਉਹ ਕਹਿੰਦਾ ਬੱਚਿਆ ਜ਼ਿੰਦਗੀ ਆ, ਇਹਦੇ ਵਿੱਚ ਲੜਾਈ ਝਗੜੇ ਸਭ ਕੁਛ ਹੁੰਦਾ ਵਾ, ਪਰ ਗੱਲ ਹੁੰਦੀ ਆ ਤੁਹਾਡੀ ਸੋਚ ਦੀ, ਤੁਹਾਡੀ ਸਮਝ ਦੀ ਕਿ ਤੁਸੀਂ ਇਸ ਰਿਸ਼ਤੇ ਨੂੰ ਨਿਭਾਉਣਾ ਕਿੱਦਾਂ ਵਾ। ਕਹਿੰਦਾ ਬਾਪੂ ਮੈਂ ਸਮਝਿਆ ਨੀ ਵੀ ਤੂੰ ਕੀ ਕਹਿਣਾ ਚਾਹੁੰਦਾ। ਕਹਿੰਦਾ ਬੱਚਿਆ ਜਿਹੜਾ ਸਾਡਾ ਟਾਈਮ ਸੀ, ਸਾਨੂੰ ਜਿਹੜੀ ਟੁੱਟੀ ਆ ਨਾ ਉਹ ਗੰਢਣੀ ਆਉਂਦੀ ਸੀ, ਤੇ ਪਰ ਜਿਹੜਾ ਅੱਜ ਕੱਲ ਦਾ ਤੁਹਾਡਾ ਟਾਈਮ ਆ ਨਾ, ਤੁਹਾਨੂੰ ਗੰਢਣੀ ਨੀ, ਤੁਹਾਨੂੰ ਝਟਕੇ ਦੇ ਨਾਲ ਉਸ ਡੋਰ ਨੂੰ ਤੋੜਨਾ ਤੁਸੀਂ ਚੰਗਾ ਸਮਝਦੇ ਹੋ। ਸੋ ਇਸੇ ਲਈ ਜੀ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਆ ਉਹ ਦਿਨੋ ਦਿਨ ਵੱਧਦੀ ਜਾ ਰਹੀ ਆ। ਕੋਈ ਵੀ ਗੱਲ ਹੁੰਦੀ ਆ ਅਸੀਂ ਉਸ ਚੀਜ਼ ਨੂੰ ਸੁਲਝਾਉਣ ਦੀ ਬਜਾਏ ਨਾ ਉਸਨੂੰ ਹੋਰ ਕੰਪਲੀਕੇਟਡ ਹੋਰ ਅਲਝਾ ਲੈਂਦੇ ਹਾਂ। ਸੋ ਇਸੇ ਤਰ੍ਹਾਂ ਦਾ ਰੁਝਾਨ ਅੱਜ ਕੱਲ੍ਹ ਫੇਸਬੁੱਕ ਤੇ ਹੋ ਰਿਹਾ ਵਾ। ਚਲੋ ਇੰਡੀਆ ਵਾਲਿਆਂ ਦਾ ਤਾਂ ਮੈਂ ਕੁਛ ਕਹਿ ਨਹੀਂ ਸਕਦੀ, ਪਰ ਅਸੀਂ ਤਾਂ ਸਾਰੇ ਇੱਥੇ ਪੜ੍ਹੇ ਲਿਖੇ ਆਏ ਹਾਂ ਨਾ, ਸਾਰਿਆਂ ਨੂੰ ਪਤਾ ਵਾ ਚੰਗੇ ਮਾੜੇ ਦਾ, ਬਹੁਤ ਸੂਝਵਾਨ ਨੇ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ, ਸਾਰੇ ਥਾਂ ਇੰਡੀਆ ਦੇ ਵਿੱਚ ਵੀ ਹੈਗੇ ਨੇ ਕੁਝ ਸ਼ਰਾਰਤੀ ਅਨਸਰਾਂ ਨੂੰ ਛੱਡ ਕੇ, ਪਰ ਕਿਤੇ ਨਾ ਕਿਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਰਲ ਜਾਂਦੇ ਹਾਂ। ਜਦੋਂ ਕੋਈ ਵੀ ਵੀਡੀਓ ਅਪਲੋਡ ਹੁੰਦੀ ਆ, ਅਸੀਂ ਪਤਾ ਨਹੀਂ ਉਸ ਵੀਡੀਓ ਦੇ ਵਿੱਚੋਂ ਇਹੋ ਜਿਹਾ ਕੀ ਲੱਭ ਕੇ ਕੀ ਚੰਗਾ ਲੱਗਦਾ ਵਾ ਕਿ ਅਸੀਂ ਉਸ ਵੀਡੀਓ ਨੂੰ ਗਾਂਹ ਦੀ ਗਾਂਹ ਠਾ 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 ਸ਼ੇਅਰ ਕਰ ਦਿੰਦੇ ਹਾਂ। ਸੋ ਕਦੇ ਇਹ ਨਹੀਂ ਸੋਚਦੇ ਕਿ ਜੇ ਇਹ ਜਿਹੜੀ ਗੱਲ ਆ ਇਹਦੇ ਅੱਗੇ ਨਤੀਜੇ ਕੀ ਹੋਣਗੇ। ਸੋ ਸਪੈਸ਼ਲੀ ਗੱਲ ਕਰ ਰਹੀ ਹਾਂ ਜੀ ਮੈਂ ਜਿਹੜੀਆਂ ਕਿ ਅੱਜ ਕੱਲ੍ਹ ਫੇਸਬੁੱਕ ਤੇ ਵੀਡੀਓ ਅਪਲੋਡ ਹੋ ਰਹੀਆਂ ਵਾ। ਚਲੋ ਮੈਂ ਵਰਡਿੰਗ ਚਲੋ ਸ਼ਾਇਦ ਥੋੜੀ ਔਡ ਲੱਗੂਗੀ, ਕਹਿ ਦਿੰਦੇ ਆ ਕਿ ਫਲਾਨੀ ਕੁੜੀ ਫਲਾਨੀ ਮੁੰਡੇ ਦੇ ਨਾਲ ਇੱਥੇ ਫੜੀ ਗਈ, ਫਲਾਨੀ ਕੁੜੀ ਇੱਕ ਔਰਤ ਪੁਲਿਸ ਵਾਲੇ ਨਾਲ ਇੱਦਾਂ ਫੜੀ ਗਈ। ਸੋ ਇਹ ਸਾਰਾ ਕੁਛ ਕਿੱਥੋਂ ਕੁ ਤੱਕ ਜਾਇਜ਼ ਆ ਇਹ ਤੁਸੀਂ ਦੱਸਿਓ, ਕਿਉਂਕਿ ਇੱਜ਼ਤ ਹਰ ਇੱਕ ਦੀ ਇਹੀ ਹੁੰਦੀ ਆ। ਗਲਤੀ ਕਿਸੇ ਵੀ ਇਨਸਾਨ ਤੋਂ ਹੁੰਦੀ ਆ, ਨਾ ਮੈਂ ਚੰਗੀ ਹਾਂ ਨਾ ਤੁਸੀਂ ਚੰਗੇ ਹੋ। ਸਾਰੇ ਕਹਿੰਦੇ ਹੁੰਦੇ ਨੇ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਦੁੱਧ ਧੋਤਾ ਤਾਂ ਕੋਈ ਵੀ ਨਹੀਂ ਹੁੰਦਾ, ਜੇ ਇਨਸਾਨ ਤੋਂ ਗਲਤੀ ਨਹੀਂ ਹੁੰਦੀ ਤਾਂ ਉਹ ਇਨਸਾਨ ਹੈਗਾ ਹੀ ਨਹੀਂ, ਠੀਕ ਆ। ਤੇ ਉਸ ਗਲਤੀ ਨੂੰ ਸੁਧਾਰਨ ਦਾ ਤਰੀਕਾ ਕੀ ਹੈ, ਸਹੀ ਆ ਤੇ ਕਿੱਥੋਂ ਤੱਕ ਸਹੀ ਆ, ਉਸ ਦੇ ਬਾਰੇ ਤੁਸੀਂ ਸਾਨੂੰ ਜ਼ਰੂਰ ਦੱਸਿਓ। ਅਗਰ ਤੁਸੀਂ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਸਾਨੂੰ ਵੌਇਸ ਮੈਸੇਜ ਵੀ ਕਰ ਸਕਦੇ ਹੋ, ਤਾਂ ਜ਼ਰੂਰ ਇਹਨਾਂ ਗੱਲਾਂ ਬਾਰੇ ਗੱਲ ਕਰਾਂਗੇ। ਤੇ ਇੱਕ ਹੋਰ ਤੁਹਾਡੇ ਲਈ ਮੈਂ ਅੱਜ ਸਰਪ੍ਰਾਈਜ਼ ਲੈ ਕੇ ਆਈ ਹਾਂ। ਸਰਪ੍ਰਾਈਜ਼ ਤਾਂ ਇੱਦਾਂ ਵਾ ਜੀ, ਆਪਾਂ ਤੁਹਾਨੂੰ ਨਾ ਇੱਕ 4 ਐਡ ਦਿਖਾਵਾਂਗੇ, ਸੁਣਾਵਾਂਗੇ, ਦਿਖਾਵਾਂਗੇ ਤਾਂ ਨਹੀਂ ਸੁਣਾਵਾਂਗੇ, ਹਰਮਨ ਰੇਡੀਓ ਤੇ ਚੱਲਦੀਆਂ ਨੇ ਉਹ 4 ਐਡਵਰਟਾਈਜ਼ਮੈਂਟ। ਸੋ ਉਹਨਾਂ 4 ਐਡਵਰਟਾਈਜ਼ਮੈਂਟਾਂ ਨੂੰ ਤੁਸੀਂ ਇੱਕ ਐਡਵਰਟਾਈਜ਼ਮੈਂਟ ਬਣਾਉਣਾ ਵਾ, ਤੇ ਜਿਹਨੇ ਵੀ ਉਸ 4 ਐਡਵਰਟਾਈਜ਼ਮੈਂਟ ਨੂੰ ਇੱਕ ਐਡਵਰਟਾਈਜ਼ਮੈਂਟ ਬਣਾ ਦਿੱਤਾ ਤੇ ਉਹਦੇ ਲਈ ਸਾਡੇ ਵੱਲੋਂ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ ਵਾ ਜਿਹੜਾ ਉਹ ਡੈਡੀਕੇਟ ਕੀਤਾ ਜਾਊਗਾ। ਸੋ ਐਡਵਰਟਾਈਜ਼ਮੈਂਟਾਂ ਜੋ ਚੱਲ ਰਹੀਆਂ ਹਾਲੇ ਨਹੀਂ ਅਸੀਂ ਸੁਣਾਵਾਂਗੇ ਤੁਹਾਨੂੰ, ਪਲੇ ਕਰਾਂਗੇ ਉਹ ਥੋੜਾ ਜਿਹਾ ਲੇਟਰ ਔਨ ਕਰਾਂਗੇ, ਹੈ ਨਾ ਕਿੰਨਾ ਕੁਛ ਪ੍ਰੋਗਰਾਮ ਦੇ ਵਿੱਚ। ਇੱਕ ਹੋਰ ਵੀ ਚੀਜ਼ ਹੈਗੀ ਆ, ਉਹ ਫਿਰ ਦੇਖਾਂਗੇ ਹਨਾ, ਜੇਕਰ ਟਾਈਮ ਹੋਇਆ ਤਾਂ ਉਹਦੇ ਵਿੱਚ ਵੀ ਸਾਡੀ ਸਾਰਿਆਂ ਦੀ ਸਮਝ ਆ ਨਾ ਜਿਹੜੀ ਉਸਦਾ ਪਤਾ ਲੱਗ ਜੂਗਾ। ਸੀ ਮੈਨੂੰ ਨੀ ਪਤਾ ਹੈਗਾ, ਮੈਂ ਬਹੁਤ ਟਰਾਈ ਕੀਤਾ, ਬਹੁਤ ਉਲਝੀ ਆ ਜੀ ਉਸ ਸਵਾਲ ਦੇ ਨਾਲ ਕਿ ਵੀ ਇਹਦਾ ਆਂਸਰ ਕੀ ਹੋ ਸਕਦਾ। ਓਨੈਸਟਲੀ ਦੱਸ ਦਿੰਦੀ ਹਾਂ ਕਿ ਉਹਦਾ ਜਵਾਬ ਕੀ ਆ ਉਹ ਮੈਨੂੰ ਵੀ ਨੀ ਪਤਾ, ਕਿਉਂਕਿ ਮੈਂ ਵੀ ਉਸਦੇ ਉਲਝੀ ਰਹੀ ਹਾਂ ਉਸ ਦੇ ਵਿੱਚ। ਤਾਂ ਫਿਰ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਗੱਲ ਕਰਾਂ। ਉਲਝਣ ਨਾਲ ਉਹ ਕੀ ਆ, ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਸਾਰੇ ਹੀ ਇੱਕ ਪਰਿਵਾਰ ਦੇ ਮੈਂਬਰ ਆ, ਤਾਂ ਫਿਰ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਵਾ ਉਹ ਉਸੇ ਤਰ੍ਹਾਂ ਹੀ ਚੱਲਦਾ ਹੀ ਰਹਿੰਦਾ ਵਾ। ਸੋ ਗੀਤ ਸੰਗੀਤ ਦਾ ਵੀ ਪ੍ਰੋਗਰਾਮ ਚੱਲਦਾ ਰਹੇਗਾ, ਕਿਉਂਕਿ ਗੀਤ ਸੰਗੀਤ ਵੀ ਜ਼ਿੰਦਗੀ ਦਾ ਹਿੱਸਾ ਵਾ, ਤੇ ਇਸੇ ਤਰ੍ਹਾਂ ਹੀ ਗੀਤ ਸੰਗੀਤ ਵੀ ਜਾਰੀ ਰੱਖਾਂਗੇ। ਤੇ ਨਾਲ ਪ੍ਰੋਗਰਾਮ ਦੇ ਵਿੱਚ ਮੈਸੇਜ ਆ ਜੀ ਜਿਹੜੇ ਉਹ ਵੀ ਆਉਣੇ ਸ਼ੁਰੂ ਹੋ ਗਏ ਆ, ਮਨਜੀਤ ਸਿੱਧੂ ਤੇ ਕੁਲਦੀਪ ਕੌਰ ਤੇ ਹਰਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ, ਸਵਾਗਤ ਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਵੀ। ਮਨਜੀਤ ਸਿੱਧੂ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਇੱਧਰ ਮੇਰੀ ਭੈਣ ਕੁਲਦੀਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੀ ਆ ਜੀ, ਮਿੰਟੂ ਭਾਜੀ ਨੂੰ ਵੀ। ਬਸ ਜੀ ਉਹ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਬਸ ਤੁਹਾਡੇ ਰੂਬਰੂ ਹੋਣ ਵਾਲੇ ਨੇ, ਤੇ ਸਰਬਜੀਤ ਭਾਜੀ ਜਿਹੜੇ ਕਿ ਇੰਡੀਆ ਤੋਂ ਵੱਟੇ ਤੜਕੇ ਉੱਠ ਕੇ ਸਾਡਾ ਸਾਥ ਦਿੰਦੇ ਆ, ਤੇ ਕਹਿ ਰਹੇ ਆ ਜੀ ਕਿ ਆਪ ਸਾਰਿਆਂ ਦਾ ਸਮਾਂ, ਸਾਰੇ ਸਰੋਤਿਆਂ ਦਾ ਸਮਾਂ ਸੁੱਖ ਦਾ ਬਤੀਤ ਹੋਵੇ, ਇਹੀ ਬੇਨਤੀ ਆ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਸੱਚੀ ਕੁੜੀ ਸ਼ੁਰੂ ਹੋ ਗਈ। ਹੋਰ ਕੀ ਕਰਾਂ ਜੀ, ਮੇਰੇ ਕੋਲ ਵੀ ਹਫ਼ਤਾ ਹੁੰਦਾ ਵਾ ਤੁਹਾਡੇ ਨਾਲ ਗੱਲਾਂ ਕਰਨੀਆਂ, ਹਨਾ, ਸਾਰਿਆਂ ਦੇ ਪ੍ਰੋਗਰਾਮ ਮੈਂ ਸੁਣਦੀ ਰਹਿੰਦੀ ਆ। ਤੇ ਕੱਲ ਜਦੋਂ ਪ੍ਰੋਗਰਾਮ ਦੇ ਵਿੱਚ ਨਾ ਗੱਲ ਚੱਲਦੀ ਸੀਗੀ, ਕੱਲ ਦਾ ਪ੍ਰੋਗਰਾਮ ਚੱਲ ਰਿਹਾ ਸੀ ਗੁਰਸੇਵਕ ਭਾਜੀ ਦਾ, ਹਨਾ, ਤੇ ਉਹ ਕਹਿੰਦੇ ਨਾ, ਮੈਂ ਮੈਸੇਜ ਕੀਤਾ ਉਹਨਾਂ ਨੂੰ ਤੇ ਕਹਿੰਦੇ ਕਿ ਵੀ ਬੌਬੀ ਸਿੱਧੂ ਜਿਹੜੇ ਕਿ ਮੇਰੇ ਸੀਨੀਅਰ ਆ, ਸੁਣ ਕੇ ਇੰਨੀ ਕੁ ਖੁਸ਼ੀ ਹੋਈ ਨਾ ਬਾਹਲੀ ਜ਼ਿਆਦਾ ਕਿ ਚਲੋ ਵੀ ਮੇਰਾ ਵੀ ਕੋਈ ਜੂਨੀਅਰ ਹੈਗਾ ਵਾ, ਹਨਾ। ਨਹੀਂ ਤਾਂ ਜਿਹੜੇ ਛੋਟੇ ਹੁੰਦੇ ਆ ਘਰ ਦੇ ਵਿੱਚ, ਸਾਰਿਆਂ ਤੋਂ ਤੁਹਾਨੂੰ ਪਤਾ ਹੀ ਆ, ਸਾਰੇ ਉਹਨਾਂ ਨੂੰ ਆਹ ਵੀ ਕੰਮ ਕਰ ਦਿਓ, ਇੱਦਾਂ ਵੀ ਜਾਓ, ਆਹ ਵੀ ਕਰ ਲਓ, ਇੱਧਰ ਆਓ, ਹਨਾ, ਕਿੰਨਾ ਕੁਛ ਹੁੰਦਾ ਤੁਹਾਨੂੰ ਵੀ ਪਤਾ। ਵੀ ਕੱਲ੍ਹ ਮੈਨੂੰ ਨਾ ਬੜਾ ਵਧੀਆ ਲੱਗਾ ਕਿ ਮੇਰਾ ਵੀ ਕੋਈ ਜੂਨੀਅਰ ਹੈਗਾ ਵਾ। ਤੇ ਲਓ ਜੀ ਫਿਰ ਹੁਣ ਆਪਾਂ ਖਬਰਾਂ ਬਾਰੇ ਗੱਲ ਕਰ ਲੈਂਦੇ ਹਾਂ ਕਿਉਂਕਿ ਮੇਰੀਆਂ ਜਿਹੜੀਆਂ ਗੱਲਾਂ ਵਾ ਉਹ ਤਾਂ ਮੁੱਕਣੀਆਂ ਹੀ ਨਹੀਂ। ਸੋ ਖਬਰਾਂ ਬਾਰੇ ਗੱਲ ਕਰ ਲਈ ਆਪਾਂ ਮਿੰਟੂ ਬਰਾੜ ਜੀ ਨੂੰ ਕਹਿੰਦੇ ਹਾਂ ਜੀ ਆਇਆਂ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ। ਮੇਰੇ ਖਿਆਲ ਦੇ ਵਿੱਚ
ਹਾਂਜੀ ਮੈਨੂੰ ਲੱਗਦਾ ਹੁਣ ਮੇਰੀ ਆਵਾਜ਼ ਆ ਗਈ ਹੋਣੀ ਤੁਹਾਡੇ ਕੋਲ। ਮੇਰੀ ਆਵਾਜ਼ ਆ ਜਿਹੜੀ ਸ਼ੁਰੂ ਚ ਨਹੀਂ ਗਈ, ਪਰ ਕੋਈ ਚੱਕਰ ਨੀ ਜੀ, ਹੁਣ ਆਪਾਂ ਜਿਹੜੀ ਕਸਰ ਆ ਕੱਢ ਦੇਣੀ ਆ ਸਾਰੀਆਂ ਆਵਾਜ਼ਾਂ ਵਾਲੀ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰਿਆਂ ਨੂੰ, ਤੇ ਉਮੀਦ ਕਰਦੇ ਜੀ ਪ੍ਰੋਗਰਾਮ ਜਿਹੜਾ ਵਧੀਆ ਚੱਲ ਰਿਹਾ ਹੁਣ।
ਜੀ ਬਰਾੜ ਸਾਹਿਬ ਹੋਰ ਸੁਣਾਓ, ਰਿਵਰਲੈਂਡ ਦਾ ਕੀ ਹਾਲ ਚਾਲ ਆ, ਕਿੱਦਾਂ ਦਾ ਮੌਸਮ ਆ ਗਈ ਉੱਥੇ, ਕਿੰਨੀ ਕੁ ਗਰਮੀ ਪੈ ਰਹੀ ਆ?
ਦੇਖੋ ਤੁਸੀਂ ਉਲਟੀ ਗੱਲ ਕਰਨੀ ਹੋਣੀ ਆ, ਤੁਸੀਂ ਐਡਲੇਡ ਦਾ ਹਾਲ ਪੁੱਛੋ ਅੱਜ ਮੈਂ ਐਡਲੇਡ
ਵੀ ਤੁਹਾਡਾ ਵੀ ਬਰਾੜ ਸਾਹਿਬ ਪਤਾ ਨਹੀਂ ਲੱਗਦਾ ਕਿ ਤੁਸੀਂ ਉਹ ਗਾਣਾ ਨਹੀਂ ਹੁੰਦੇ ਕਿ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ, ਤੋ ਜਦੋਂ ਤਾਂ ਮੈਂ ਐਡੀਲੇਡ ਕਹਿ ਦਿੰਦੀ ਹਾਂ ਤਾਂ ਤੁਸੀਂ ਰਿਵਰਲੈਂਡ ਹੁੰਦੇ ਆ, ਤੇ ਜਦੋਂ ਮੈਂ ਰਿਵਰਲੈਂਡ ਕਹਿ ਦਿੰਦੀ ਹਾਂ ਤੁਸੀਂ ਐਡੀਲੇਡ ਹੁੰਦੇ ਹੋ।
ਬਿਲਕੁਲ ਜੀ ਬਿਲਕੁਲ, ਦੇਖੋ ਜਦੋਂ ਕਹਿੰਦੇ ਨੀ ਟੱਪਰੀ ਵਾਸਾਂ ਦੀ ਜ਼ਿੰਦਗੀ ਦੇ ਵਿੱਚ ਬੰਦਾ ਆ ਜਾਂਦਾ ਤੇ ਉਦੋਂ ਕੋਈ ਟਿਕਾਣਾ ਨਹੀਂ ਹੁੰਦਾ, ਜਿੱਥੇ ਅੰਨ ਪਾਣੀ ਜਿੱਥੇ ਕੋਈ ਵੀ ਚੀਜ਼ ਖਿੱਚ ਲਿਆਉਂਦੀ ਆਪਾਂ ਚਲੇ ਜਾਂਦੇ ਹਾਂ, ਤੇ ਆਪਾਂ ਉੱਥੇ ਜਾ ਕੇ ਆਪਦਾ ਕਹਿੰਦੇ ਨੀ ਹੁੰਦੇ ਘਾਈਆਂ ਨੇ ਘਾਈ ਖੋਤਣਾ ਜਿੱਥੇ ਮਰਜ਼ੀ ਚਲਿਆ ਜਾਵੇ। ਸੋ ਕੰਮ ਵਾਲੇ ਬੰਦੇ ਨੇ ਕੰਮ ਹੀ ਕਰਨਾ, ਤੇ ਬਾਕੀ ਹਰ ਚੀਜ਼ ਦੀ ਫਿਤਰਤ ਹੁੰਦੀ ਆ, ਕੋਈ ਬੰਦਾ ਕਿਸੇ ਫਿਤਰਤ ਚ ਜਾਂਦਾ ਕੋਈ ਕਿਸੇ ਫਿਤਰਤ ਚ ਜਾਂਦਾ। ਸੋ ਇਹ ਫਿਤਰਤਾਂ ਬੰਦੇ ਦੀ ਜਿਹੜੀ ਇੱਕ ਜੀਵਨ ਦਾ ਜਿਹੜਾ ਓਵਰਆਲ ਖਾਕਾ ਤਿਆਰ ਕਰਦੀਆਂ, ਤੇ ਉਹਦੇ ਬਾਰੇ ਚ ਬੰਦੇ ਦੇ ਵਿਚਾਰ ਬਣਾਉਂਦੀਆਂ, ਲੋਕਾਂ ਦੇ ਵਿਚਾਰ ਬਣਾਉਂਦੀਆਂ ਵੀ ਬੰਦੇ ਦਾ ਕੀ ਮਕਸਦ ਹੈ ਕੀ ਨਹੀਂ ਮਕਸਦ ਹੈ। ਸੋ ਮੇਰੀ ਜ਼ਿੰਦਗੀ ਦਾ ਜਿਹੜਾ ਇੱਕੋ ਹੀ ਮਕਸਦ ਹੈ ਜੀ, ਵੀ ਕਰਮ ਕਰਦਿਆਂ ਜਾਣ ਨਿਕਲੇ ਵਸਦਾ ਸਿੱਟ, ਇੱਥੋਂ ਵਧੀਆ ਹੋਰ ਕੁਛ ਨਹੀਂ ਹੁੰਦਾ। ਬੰਦਾ ਕੰਮ ਕਰਦਾ ਸ਼ਾਂਤੀ ਨਾਲ, ਮੈਂ ਨਹੀਂ ਚਾਹੁੰਦਾ ਵੀ ਕੋਈ ਕੰਟਰੋਵਰਸੀਆਂ ਕਰਦਿਆਂ ਦੀਆਂ ਰੌਲਾ ਪਾਉਂਦੇ ਦੀਆਂ ਜਾਣ ਨਿਕਲੇ, ਮੈਂ ਚਾਹੁੰਦਾ ਵੀ ਕੋਈ ਆਰਾਮ ਨਾਲ ਬੰਦਾ ਆਪਦੇ ਕੰਮ ਕਰ ਰਿਹਾ, ਜੀਵਨ ਚ ਆਇਆ, ਸਾਫ ਸੁਥਰੇ ਢੰਗ ਨਾਲ ਆਪਦੀ ਮਿਹਨਤ ਕਰੀ ਜਾਂਦਾ, ਜੇ ਫਲ ਮਿਲਣਾ ਮਿਲੀ ਜਾਊਗਾ, ਨਹੀਂ ਮਿਲਣਾ ਨਾ ਮਿਲੇ, ਉਹ ਵੀ ਕੋਈ ਬੜਾ ਫਰਕ ਨਹੀਂ ਪੈਂਦਾ। ਕਿਉਂਕਿ ਜਦੋਂ ਓਵਰਆਲ ਤੁਸੀਂ ਲਾਈਫ ਦਾ ਖਾਕਾ ਮਾਣਦੇ ਹੋ ਜਾਂ ਦੇਖਦੇ ਹੋ, ਪੜ੍ਹਦੇ ਅਸੀਂ ਬਹੁਤ ਕੁਛ ਆ, ਬਹੁਤ ਕੁਛ ਦੇਖਦੇ ਹਾਂ ਅਸੀਂ, ਚੰਗੇ ਵਿਚਾਰ ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ, ਪਰ ਅਮਲ ਬਹੁਤ ਘੱਟ ਕਰਦੇ ਹਾਂ। ਜਦੋਂ ਅਮਲ ਕਰਨ ਦੀ ਗੱਲ ਆ ਜਾਂਦੀ ਨਾ, ਉੱਥੇ ਆ ਕੇ ਅਸਰ ਆਉਂਦਾ। ਮੈਨੂੰ ਬਹੁਤ ਸਾਰੇ ਲੋਕ ਸੱਜਣ ਮਿੱਤਰ ਕਹਿੰਦੇ ਵੀ ਆਹ ਕਰ ਲਿਆ ਫਿਰ ਉਹ ਹੋ ਜੂ, ਫਿਰ ਆਹ ਕਰ ਲਓ ਤੁਸੀਂ ਛੇਤੀ ਦਿਨ ਆਹ ਕਰ ਸਕਦੇ ਹੋ ਖੇਤੀ ਦੇ ਮਾਮਲੇ ਚ, ਜਦੋਂ ਹੁਣ ਮੈਂ ਜਾਣਾ, ਪਰ ਮੈਂ ਇੱਕ ਗੱਲ ਦੇਖਿਆ ਵੀ ਮੈਂ ਨਾ ਤਾਂ ਐਂ ਦੇਖਿਆ ਵੀ ਮੈਂ ਆਹ ਇੰਨੇ ਟਾਈਮ ਚ ਕਰਨਾ ਉਹ ਕਰਨਾ, ਮੇਰਾ ਕੰਮ ਕੰਮ ਕਰਨਾ, ਬਸ ਤੁਸੀਂ ਕੰਮ ਕਰਦੇ ਜਾਓ ਕਰਦੇ ਜਾਓ, ਅਖੀਰ ਉਹਦੇ ਨਤੀਜੇ ਆਉਣ ਲੱਗ ਜਾਂਦੇ, ਅਖੀਰ ਉਹ ਚੀਜ਼ਾਂ ਸਾਹਮਣੇ ਆ ਜਾਂਦੀਆਂ। ਪਰ ਉਹ ਜਿਹੜੇ ਰੌਲਾ ਤਾਂ ਹੈ ਨਾ ਵੀ ਹਰ ਬੰਦੇ ਨੂੰ ਨਾ ਅੱਡੋ ਅੱਡ ਸੋਚ ਮੁਤਾਬਕ ਅੱਡੋ ਅੱਡ ਫਿਤਰਤ ਹੁੰਦੀ, ਉਵੇਂ ਮੈਂ ਚੱਲਦਾ ਰਹਿੰਦਾ। ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀਗਾ ਬਵਾਣੀਆਂ ਕਹਾਣੀਆਂ ਦੀ ਇੱਕ ਕਹਾਣੀ, ਤੇ ਉਹਦੇ ਵਿੱਚ ਸੀਗਾ ਵੀ ਹਰ ਬੰਦੇ ਦਾ ਆਪਣਾ ਆਪਣਾ ਸੁਭਾਅ, ਤੇ ਉਸ ਸੁਭਾਅ ਚ ਨਾ ਦੋ ਭਿਕਸ਼ੂਆਂ ਦੀ ਗੱਲ ਚੱਲ ਰਹੀ ਸੀਗੀ। ਕਹਿੰਦੇ ਜੇ ਉਹ ਜ਼ਿਆਦਾਤਰ ਨਾ ਬੁੱਧ ਧਰਮ ਤੇ ਕੇਂਦਰਿਤ ਆ ਕਿਤਾਬ, ਤੇ ਬੁੱਧ ਧਰਮ ਦੇ ਕਿਉਂਕਿ ਜਾਪਾਨ ਦੇ ਵਿੱਚ ਜ਼ਿਆਦਾ ਜ਼ੋਰ ਹੋਣ ਕਰਕੇ ਗੱਲ ਗੱਲ ਦੇ ਉੱਤੇ ਬੋਧੀਆਂ ਦੀ ਜਾਂ ਭਿੱਖੂ ਭਿਕਸ਼ੂ ਜਿਹੜਾ ਕਿ ਬੋਧੀ ਸਿਖਿਆਰਥੀ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਗੱਲ ਆਉਂਦੀ ਹੈ ਉਹਨਾਂ ਦੇ ਵਿੱਚ। ਤੇ ਉਹਦੇ ਚ ਇੱਕ ਨਾ ਕਹਿੰਦੇ ਵੀ ਦੋ ਭਿਕਸ਼ੂ ਸੀਗੇ, ਤੇ ਦੋਨੇ ਭਿਕਸ਼ੂ ਨਾ ਨੰਗਣ ਲੱਗੇ ਪਾਣੀ ਪੀਤੀ, ਤੇ ਉੱਥੇ ਨਾ ਉਹਨਾਂ ਨੇ ਦੇਖਿਆ ਵੀ ਇੱਕ ਬਿੱਛੂ ਸੀ, ਤੇ ਉਹ ਪਾਣੀ ਚ ਡੁੱਬੀ ਜਾਂਦਾ ਸੀ, ਤੇ ਦੋਨਾਂ ਦੇ ਹੁਣ ਦੋ ਬੰਦੇ ਆ ਤਾਂ ਸੁਭਾਅ ਤਾਂ ਵੱਖਰੇ ਹੋਣੇ ਆ। ਇੱਕ ਨੇ ਦਵਾ ਦਵਾ ਭਿਕਸ਼ੂ ਨੂੰ ਬਾਹਰ ਕੱਢਿਆ, ਤੇ ਬਾਹਰ ਨਿਕਲਣ ਸਾਰ ਹੀ ਨਾ ਉਹਨੇ ਤੇ ਉਹਦੇ ਹੱਥ ਤੇ ਡੰਗ ਮਾਰਿਆ ਜਿਹੜੇ ਨੇ ਕੱਢਿਆ ਸੀਗਾ, ਤੇ ਉਹ ਫਿਰ ਉਹ ਪਾਣੀ ਦੇ ਵਿੱਚ ਡਿੱਗ ਪਿਆ, ਡੰਗ ਵੱਜ ਕੇ ਜਦੋਂ ਬੰਦਾ ਝਟਕਾ ਵੱਜਦਾ ਉਹ ਫਿਰ ਪਾਣੀ ਚ ਡਿੱਗ ਪਿਆ। ਉਹ ਭਿਕਸ਼ੂ ਨੇ ਫਿਰ ਉਹਨੂੰ ਚੱਕਿਆ ਤੇ ਫਿਰ ਬਾਹਰ ਕੱਢ ਲਿਆ, ਉਹਨੇ ਫਿਰ ਦੂਜੀ ਵਾਰ ਡੰਗ ਮਾਰਿਆ, ਜਦੋਂ ਦੋ ਵਾਰੀ ਡੰਗ ਮਾਰਿਆ ਤੇ ਉਹ ਫਿਰ ਉੱਥੇ ਹੀ ਡਿੱਗ ਕੇ, ਤੇ ਜਦੋਂ ਪਾਣੀ ਤੇ ਜਾਣ ਲੱਗਿਆ ਨਾ, ਤਾਂ ਤੀਜੀ ਵਾਰ ਜਦੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਹ ਦੂਜੇ ਭਿਕਸ਼ੂ ਨੇ ਪੁੱਛਿਆ, ਕਹਿੰਦਾ ਇਹ ਕਹਿੰਦਾ ਕੀ ਚੱਕਰ ਹੋਇਆ, ਕਹਿੰਦਾ ਤੂੰ ਬਾਰ ਬਾਰ ਉਹਨੂੰ ਪਾਣੀ ਚੋਂ ਕਿਉਂ ਬਾਹਰ ਕੱਢ ਰਿਹਾ, ਜਦੋਂ ਕਿ ਤੈਨੂੰ ਪਤਾ ਉਹ ਬਾਹਰ ਉਹਦਾ ਜਿਹੜਾ ਬਿੱਛੂ ਦਾ ਸੁਭਾਅ ਹੀ ਡੰਗ ਮਾਰਨਾ ਤੇ ਉਹ ਤੈਨੂੰ ਡੰਗ ਮਾਰੂਗਾ, ਤੇ ਤੂੰ ਉਹਦੇ ਸੁਭਾਅ ਨੂੰ ਨੀ ਜਾਣਦਾ। ਤੇ ਪਹਿਲਾ ਭਿੱਖੂ ਕਹਿੰਦਾ ਕੋਈ ਨੀ, ਕਹਿੰਦਾ ਮੇਰਾ ਵੀ ਸੁਭਾਅ ਕਹਿੰਦਾ ਜਾਣ ਬਚਾਉਣ ਦਾ, ਕਹਿੰਦਾ ਮੈਂ ਜਾਣੀ ਬਚਾਉਣੀ ਹੁੰਦੀ ਹੈ ਬਸ, ਮੇਰਾ ਇਹ ਸੁਭਾਅ। ਸੋ ਇਹ ਆਪੋ ਆਪਦਾ ਸੁਭਾਅ ਹੁੰਦਾ ਜੀ, ਬਹੁਤ ਵੱਡਾ ਮੈਸੇਜ ਇਸ ਦੇ ਵਿੱਚ ਉਹਨਾਂ ਨੇ ਦਿੱਤਾ ਇਸ ਕਹਾਣੀ ਦੇ ਵਿੱਚ ਬੋਧ ਭਿਕਸ਼ੂਆਂ ਦੇ ਨਾਂ ਤੇ। ਜਿਹਨੇ ਮਾਰਨ ਦਾ ਜਿਹਨੇ ਮਾੜਾ ਕਰਨਾ ਉਹਨੇ ਮਾੜਾ ਕਰਨਾ, ਜਿਹਨੇ ਚੰਗਾ ਕਰਨਾ ਉਹਨੇ ਚੰਗਾ ਕਰਦੇ ਜਾਓ। ਸੁਭਾਅ ਨਹੀਂ ਬਦਲੀਦਾ ਆਪਦਾ, ਸੁਭਾਅ ਹਮੇਸ਼ਾ ਚੰਗੇ ਵਾਲਾ ਹੀ ਰੱਖੋ, ਜਾਂ ਜੋ ਵੀ ਜੇ ਕੁਦਰਤ ਨੇ ਦਿੱਤਾ ਸੁਭਾਅ, ਤੇ ਜੇ ਕੋਈ ਤੁਹਾਨੂੰ ਉਹ ਚ ਬੁਰਾਈ ਲੱਗਦੀ ਹੈ ਤਾਂ ਬਦਲਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕਿਸੇ ਗੱਲ ਤੋਂ ਡਰ ਕੇ ਚੰਗਿਆਈ ਛੱਡ ਕੇ ਭਜਦੇ ਹੋ ਤਾਂ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਤੁਸੀਂ ਇਮਤਿਹਾਨ ਦੇ ਵਿੱਚ ਬੈਠੇ ਹੋ, ਤੇ ਉਹ ਇਮਤਿਹਾਨ ਚੋਂ ਤੁਸੀਂ ਫੇਲ ਹੋ ਰਹੇ ਹੋ ਉਸ ਟਾਈਮ ਦੇ ਵਿੱਚ, ਜਿਹੜਾ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਵੀ ਤੁਸੀਂ ਫਲਾਨੇ ਟਾਈਮ ਉਸ ਇਮਤਿਹਾਨ ਦੇ ਵਿੱਚ ਫੇਲ ਹੋ ਗਏ ਸੀ।
ਜੀ ਸੋ ਬਰਾਜ ਸਾਹਿਬ, ਖਬਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਅੱਜ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਲਹਿਰਾਂ ਦੇ ਵਿੱਚ ਇੱਕ ਪ੍ਰੋਗਰਾਮ ਟੌਪਿਕ ਰੱਖਿਆ ਵਾ, ਜਿਹੜੀਆਂ ਕਿ ਟੌਪਿਕ ਨਹੀਂ ਕਹਿ ਸਕਦੇ ਕਿ ਨੋਰਮਲ ਜੀ ਡਿਸਕਸ਼ਨ ਆ, ਜਿਹੜੀ ਕਿ ਜਿਹੜੀਆਂ ਅੱਜ ਕੱਲ ਫੇਸਬੁੱਕ ਤੇ ਵੀਡੀਓ ਅਪਲੋਡ ਹੋ ਰਹੀਆਂ ਨੇ, ਜਿਸ ਤਰ੍ਹਾਂ ਤੁਸੀਂ ਵੀ ਦੇਖਦੇ ਹੋਵੋਗੇ ਕਿ ਸਪੈਸ਼ਲੀ ਲੇਡੀਜ਼ ਕੁੜੀਆਂ ਬਾਰੇ ਜੋ ਵੀ ਅੱਜ ਕੱਲ ਆ ਰਿਹਾ ਵਾ ਕਿ ਫਲਾਨੀ ਕੁੜੀ ਫਲਾਨੇ ਨਾਲ ਉਸ ਜਗ੍ਹਾ ਤੇ ਫੜੀ ਗਈ ਤੇ ਉਹਦੀਆਂ ਵੀਡੀਓ ਬਣਾ ਕੇ ਲੋਕ ਏਦਾਂ ਵਾਇਰਲ ਕਰ ਰਹੇ ਆ, ਉਹ ਕਿੱਥੋਂ ਕੁ ਤੱਕ ਜਾਇਜ਼ ਨੇ?
ਦੇਖੋ, ਪ੍ਰਾਈਵੇਸੀ ਐਕਟ ਦੇ ਤਹਿਤ ਤਾਂ ਕੋਈ ਵੀ ਕੋਈ ਚੀਜ਼ ਵੀ ਜਾਇਜ਼ ਨਹੀਂ ਹੈ, ਜੇ ਤਾਂ ਮੰਨਿਆ ਜਾਵੇ ਇਸ ਐਂਗਲ ਤੋਂ, ਤਾਂ ਕੋਈ ਵੀ ਕਿਸੇ ਵੀ ਨਿੱਜਤਾ ਦੇ ਵਿੱਚ ਨਹੀਂ ਝਾਕ ਸਕਦਾ। ਤੁਸੀਂ ਕੱਲ ਪਰਸੋਂ ਵੀ ਇੱਕ ਖਬਰ ਪੜ੍ਹੀ ਹੋਣੀ ਹੈ ਵੀ ਫਰਾਂਸ ਦੇ ਰਾਸ਼ਟਰਪਤੀ ਨੇ ਇੱਕ ਪੱਤਰਕਾਰ, ਇੱਕ ਬੰਦੇ ਦੇ ਉੱਤੇ ਫੋਟੋਗ੍ਰਾਫਰ ਦੇ ਉੱਤੇ ਕੇਸ ਕੀਤਾ ਵੀ ਉਹ ਛੁੱਟੀਆਂ ਦੇ ਵਿੱਚ ਆਪਦੇ ਫੈਮਿਲੀ ਨਾਲ ਸੀ ਤੇ ਉਹਨਾਂ ਦੀ ਫੋਟੋ ਖਿੱਚੀ ਆ, ਉਹਨਾਂ ਦੀ ਨਿੱਜਤਾ ਨੂੰ ਪ੍ਰਭਾਵਿਤ ਕੀਤਾ, ਤੇ ਉਹਨਾਂ ਨੇ ਉਹਦੇ ਉੱਤੇ ਕੇਸ ਦਾਅਵਾ ਠੋਕਿਆ। ਤੇ ਇਹ ਜਦੋਂ ਐਡਾ ਵੱਡੇ ਪੌਦੇ ਵਾਲੇ ਇਸ ਢੰਗ ਨਾਲ ਦਾਅਵਾ ਹੋਵੇ ਤਾਂ ਉਹ ਚਰਚਾ ਚ ਆਉਂਦੀ ਆ, ਪਰ ਜੇ ਆਮ ਦੁਨੀਆਂ ਦੀ ਵੀ ਗੱਲ ਕਰੀਏ, ਆਮ ਦੁਨੀਆਂ ਦੇ ਵਿੱਚ ਨਿੱਜਤਾ ਇੱਕ ਬਹੁਤ ਵੱਡੀ ਚੀਜ਼ ਆ। ਈਵਨ ਨਿੱਜਤਾ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਵੀ ਪਾਲਣੀ ਚਾਹੀਦੀ ਆ, ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਵੀ ਇੱਕ ਦੂਜੇ ਦਾ ਇਹ ਧਿਆਨ ਰੱਖਣਾ ਚਾਹੀਦਾ ਵੀ ਹਰ ਬੰਦੇ ਦੀ ਆਪਣੀ ਆਪਣੀ ਪ੍ਰਾਈਵੇਸੀ, ਆਪਣੀ ਆਪਣੀ ਨਿੱਜਤਾ ਹੁੰਦੀ ਆ। ਕੁਝ ਇੱਕ ਸਮਾਂ, ਕਈ ਵਾਰ ਅਸੀਂ ਚਾਹੁੰਦੇ ਹਰ ਚੀਜ਼ 24 ਘੰਟੇ ਆਪਦੀਆਂ ਅੱਖਾਂ ਹੇਠ ਰੱਖੀਏ ਤੇ ਆਪਦੀ ਨਿਗਾਹ 'ਚ ਰੱਖੀਏ, ਆਪਦੇ ਬੱਚਿਆਂ ਨੂੰ ਨਿਗਾਹ 'ਚ ਰੱਖੀਏ ਜਾਂ ਕਿਸੇ ਵੀ ਚੀਜ਼ ਨੂੰ ਨਿਗਾਹ 'ਚ ਰੱਖੀਏ, ਪਰ ਮੇਰਾ ਮੰਨਣਾ ਵੀ ਕਿਤੇ ਨਾ ਕਿਤੇ ਉਹ ਵੀ ਓਵਰ ਹੋ ਜਾਂਦੀ ਹੈ ਗੱਲ, ਉਹਦੀ ਵੀ ਅਗਲੇ ਦੀ ਹਰ ਪਰਿਵਾਰ ਦੇ ਹਰ ਜੀ ਦੀ ਨਿੱਜਤਾ ਹੁੰਦੀ ਆ, ਤੇ ਉਹਨੂੰ ਧਿਆਨ 'ਚ ਰੱਖਦੇ ਉਹਨੂੰ ਸਮਾਂ ਦੇਣਾ ਚਾਹੀਦਾ। ਕਈ ਵਾਰ ਕੀ ਹੁੰਦਾ ਨਾ, ਬੰਦੇ ਨੂੰ ਆਪ ਮਹਿਸੂਸ ਨਹੀਂ ਹੁੰਦਾ, ਕਈ ਵਾਰੀ ਆਪਦੇ ਆਪ ਨੂੰ ਜਾਂ ਆਪ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ, ਤੇ ਵਕਤ ਨਾਲ ਗੱਲਾਂ ਦਾ ਪਤਾ ਲੱਗਦਾ। ਮੇਰੇ ਯਾਦ ਆ, ਮੈਂ ਕਿਤੇ ਬਾਹਰ ਰਹਿੰਦਾ ਹੁੰਦਾ ਸੀਗਾ, ਕੰਮ ਦੇ ਸਿਲਸਿਲੇ ਵਿੱਚ ਘਰੋਂ ਬਾਹਰ ਰਹਿੰਦਾ ਸੀ, ਤੇ ਉੱਥੇ ਮੇਰੇ ਨਾਲ ਮੇਰੇ ਰਿਸ਼ਤੇਦਾਰ ਵੀ ਸੀ, ਤੇ ਮੈਂ ਮੇਰਾ ਕੀ ਕੰਮ ਸੀ ਵੀ ਮੈਂ ਸਾਰ ਤੜਕੇ ਤੋਂ ਹੱਥ ਲੈਂਦੇ ਸੀ, ਸਾਰਿਆਂ ਨੇ ਇਕੱਠੇ ਰਹਿਣਾ ਕੰਮ ਕਰਨਾ, ਤੇ ਸ਼ਾਮ ਨੂੰ ਨਾ ਮੈਂ ਉੱਥੇ ਹੀ ਰਿਸ਼ਤੇਦਾਰਾਂ ਦੇ ਘਰ ਹੀ ਜਾਣਾ ਹੁੰਦਾ ਤੇ ਉੱਥੇ ਰਹਿਣਾ ਹੁੰਦਾ। ਪਰ ਮੇਰੇ ਗੱਲ ਚੇਤੇ ਆ ਵੀ ਮੈਨੂੰ ਉਸ ਦਿਨ ਇੱਕ ਦਿਨ ਉਹਨਾਂ ਨੇ ਮੈਨੂੰ ਮੇਰੇ ਭਨੋਈਏ ਸਾਹਮਣੇ ਕਿਹਾ ਵੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਘਰੇ ਤੁਸੀਂ ਰਹਿਣਾ ਜਾਂ ਨਹੀਂ ਰਹਿਣਾ, ਵੀ ਤੁਹਾਨੂੰ ਮੈਨੂੰ ਕੋਈ ਪ੍ਰੋਬਲਮ ਆ ਘਰੇ ਰਹਿਣ 'ਚ, ਪਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਤੇਰੀ ਜਿਹੜੀ ਪਰਸਨਲ ਲਾਈਫ ਆ ਜਾਂ ਜਿਹੜੀ ਤੇਰੀ ਨਿੱਜਤਾ ਉਹ ਕਿਤੇ ਹੀ ਨਹੀਂ ਰਹੀ। ਤੜਕੇ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਤੂੰ ਸਾਡੇ ਨਾਲ ਰਹਿਣਾ, ਸਾਰਾ ਦਿਨ ਰਾਤ ਤੂੰ ਇਕੱਠੇ ਆਪਾਂ ਰਹਿੰਦੇ ਹਾਂ, ਰਾਤ ਨੂੰ ਵੀ ਫਿਰ ਆ ਕੇ ਘਰੇ ਪਿਆ ਤਾਂ ਤੜਕੇ ਵੀ ਉੱਥੇ ਉੱਠ ਕੇ ਚੱਲੇ, ਤੇ ਤੇਰੀ ਨਿੱਜਤਾ ਜਿਹੜਾ ਤੇਰੇ ਲਈ ਤੈਨੂੰ ਸਮਾਂ ਚਾਹੀਦਾ ਉਹ ਕਿੱਥੇ ਰਹਿ ਗਈ? ਸੋ ਮੈਨੂੰ ਲੱਗਦਾ ਬਿਹਤਰ ਆਪਾਂ ਕਿਉਂ ਨਾ ਇੱਥੇ ਇੱਕ ਵਧੀਆ ਤੇਰੇ ਲਈ ਇੱਥੇ ਸੈੱਟ ਇੱਥੇ ਹੀ ਬਣਾ ਦਈਏ, ਤੇ ਜੇ ਤੇਰੀ ਇੱਛਾ ਹੋਊ ਤੂੰ ਇੱਥੇ ਰਹਿ ਸਕਦਾ ਆਪਦੀ, ਜਦੋਂ ਜਿੰਨਾ ਚਿਰ ਇੱਥੇ ਰਹਿਣਾ ਤਾਂ ਤੈਨੂੰ ਤੇਰੀ ਆਪਦੀ ਵੀ ਪ੍ਰਾਈਵੇਸੀ ਜਾਂ ਤੇਰੀ ਨਿੱਜਤਾ ਰਹੂਗੀ। ਸੋ ਮੈਨੂੰ ਉਦੋਂ ਤੱਕ ਇਹ ਗੱਲ ਦਾ ਅਹਿਸਾਸ ਨਹੀਂ ਸੀ, ਪਰ ਫੇਰ ਮੈਨੂੰ ਅਹਿਸਾਸ ਹੋਇਆ ਥੋੜਾ ਜਿਹਾ ਵੀ ਵਾਕਈ ਸਹੀ ਗੱਲ ਆ ਯਾਰ, ਵੀ ਬੰਦੇ ਨੂੰ ਆਪਣੇ ਲਈ ਵੀ ਕੁਝ ਪਲ ਚਾਹੀਦੇ ਆ। ਤੋ ਇਹ ਗੱਲ ਚਲੋ ਆਪਾਂ ਇਹ ਤਾਂ ਦੂਜੇ ਪਾਸੇ ਚਲੀ ਗਈ, ਪਰ ਜੇ ਤੁਸੀਂ ਜਿਹੜੀ ਖਬਰ ਦੀ ਗੱਲ ਕਰ ਰਹੇ ਹੋ ਨਾ, ਖਬਰ ਦੇ ਮਾਮਲੇ 'ਚ ਇਹ ਆ ਵੀ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੂੰ ਰਾਈਟ ਹੀ ਹੈ ਨਹੀਂ ਕਿਸੇ ਦੀ ਨਿੱਜਤਾ 'ਚ ਝਾਕਣ ਦਾ, ਜੇ ਝਾਕੇ ਆ ਤਾਂ ਸਾਡਾ ਰਾਈਟ ਹੈ ਨਹੀਂ ਉਹਨੂੰ ਦੁਨੀਆਂ ਤੱਕ ਉਹਨੂੰ ਖਲੇਰਨ ਦਾ। ਪਰ ਦੂਜੇ ਪਾਸੇ ਗੱਲ ਇੱਕ ਹੋਰ ਆ ਜਾਂਦੀ ਹੈ ਜੀ, ਕਈ ਵਾਰੀ ਨਾ ਬਹੁਤ ਸਾਰੇ ਵਰਤਾਰੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਔਰਤ ਨਾਲ ਜਾਂ ਕੁੜੀਆਂ ਨਾਲ ਜਾਂ ਬੰਦਿਆਂ ਨਾਲ ਪਰਟੀਕੁਲਰ ਚੀਜ਼ ਨਾਲ ਜੋੜ ਕੇ ਨਹੀਂ ਦੇਖ ਸਕਦੇ। ਹੁਣ ਤੁਸੀਂ ਖਾਸ ਕਰਕੇ ਜਿਹੜੀ ਅੱਜ ਗੱਲਬਾਤ ਛਿੜੀ ਆ, ਮੈਨੂੰ ਪਤਾ ਉਹ ਚਰਚਾ ਜ਼ਿਆਦਾਤਰ ਜਿਹੜੀ ਕੱਲ ਪਰਸੋਂ ਦੀ ਚੱਲ ਰਹੀ ਹੈ ਕਿ ਥਾਣੇਦਾਰ ਵੱਲੋਂ ਜਿਹੜੀ ਕੁੱਟਮਾਰ ਹੋਈ ਹੈ ਥਾਣੇਦਾਰ ਦੀ, ਉਹਦੀ ਜ਼ਿਆਦਾ ਵੀਡੀਓ ਜਾਂ ਉਹ ਚਰਚਾ ਚੱਲ ਰਹੀ ਆ। ਪਰ ਮੇਰਾ ਮੰਨਣਾ ਵੀ ਇੱਕ ਗਲਤ ਜਿਹੜਾ ਕੰਮ ਹੋ ਰਿਹਾ, ਜੋ ਵੀ ਗਲਤ ਕੰਮ ਹੋ ਰਿਹਾ, ਉੱਥੇ ਅਸੀਂ ਇਨਵੋਲਵਮੈਂਟ ਨਾ ਦੇਖੀਏ। ਉੱਥੇ ਇਹ ਨਹੀਂ ਅਸੀਂ ਦੇਖ ਸਕਦੇ ਕਿਸੇ ਨੂੰ ਵੀ, ਅਸੀਂ ਸਾਰੀ ਬੰਦਿਆਂ ਦੀ ਜਾਂ ਔਰਤ ਜਾਤ ਨੂੰ ਉਹਦੇ 'ਚ ਨਹੀਂ ਜੋੜ ਕੇ ਦੇਖ ਸਕਦੇ। ਉਹ ਇੱਕ ਅੱਡ ਵਰਤਾਰਾ, ਉਹ ਅੱਡ ਇੱਕ ਗੱਲ ਆ। ਜੇ ਉਹਨਾਂ ਨੇ ਕੋਈ ਸ਼ਰਮਨਾਕ ਘਟਨਾ ਕੀਤੀ ਆ, ਉਹ ਨਿੰਦਣ ਯੋਗ ਆ, ਤੇ ਨਿੰਦਣ ਯੋਗ ਤੇ ਉਹ ਉਸ ਮਾਮਲੇ ਦੇ ਵਿੱਚ ਫਿਰ ਇਹ ਕੇਸ ਕਰਨਾ, ਜਿੱਦਾਂ ਥਾਣੇਦਾਰ ਨੇ ਕੇਸ ਕੀਤਾ ਕੱਲ ਵੀ ਮੇਰੀ ਸਰਕਾਰੀ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਆ, ਲੋਕਾਂ ਨੇ ਆ ਕੇ ਮੈਨੂੰ ਤੇ ਮੇਰੀ ਨਿੱਜਤਾ ਦੇ ਵਿਚ ਓਹਨਾ ਨੇ ਦਖਲ ਅੰਦਾਜ਼ੀ ਕੀਤੀ ਆ। ਇਹ ਕੇਸ ਕੋਰਟ ਦੇ ਵਿਚ ਕੀਤਾ, ਹੋ ਸਕਦਾ ਉਹ ਕੋਰਟ ਦੇ ਵਿਚ ਇਹ ਕੇਸ ਚ ਸਫਲ ਹੋ ਜੇ, ਆਪਦੇ ਆਪ ਨੂੰ ਆਨ ਡਿਊਟੀ ਦਿਖਾ ਕੇ ਦਿਖਾ, ਕਿਉਂਕਿ ਕਾਗਜ਼ਾਂ ਨੇ ਮੰਨਣਾ, ਕੋਈ ਇਹਨਾਂ ਚੀਜ਼ਾਂ ਨੇ ਤਾਂ ਮੰਨਣਾ ਨੀ ਹੰਗਾਮੇ ਨੂੰ, ਪੇਪਰ ਤਾਂ ਦਲੀਲਾਂ ਚ ਜਾ ਕੇ ਗੱਲ ਹੋਣੀ ਆ ਤੇ ਉਹ ਉੱਥੇ ਹੋ ਸਕਦਾ ਉਹ ਸਾਬਤ ਕਰਦੇ। ਪਰ ਮੇਰਾ ਇਹ ਮੰਨਣਾ ਵੀ ਦੇਖੋ, ਪਹਿਲੀ ਗੱਲ ਤਾਂ ਜਿਹੜੀ ਇਹੋ ਜਿਹੜੇ ਵਰਤਾਰੇ ਹੁੰਦੇ ਆ, ਅਸੀਂ ਇਸ ਪੈਮਾਨੇ ਤੇ ਨਹੀਂ ਇਹਨੂੰ ਇਹ ਕਹਿ ਸਕਦੇ ਵੀ ਇਹ ਔਰਤਾਂ ਜਾਂ ਕੁੜੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਇਹ ਨਹੀਂ ਕਰਨਾ ਚਾਹੀਦਾ। ਜੇ ਕਿਸੇ ਨੇ ਕੋਈ ਗਲਤ ਵਰਤਾਰਾ ਹੋ ਰਿਹਾ, ਸਮਾਜ ਦੇ ਵਿੱਚ ਗੰਦਗੀ ਫੈਲ ਰਹੀ ਆ ਜਾਂ ਗੰਦਗੀ ਫੈਲਾਈ ਜਾ ਰਹੀ ਆ, ਤਾਂ ਜੇ ਉਹਦੇ ਬਾਰੇ ਚ ਕੋਈ ਖਬਰ ਲੱਗਦੀ ਆ, ਮਾੜਾ ਨਿਊਜ਼ ਆਉਂਦੀ ਆ, ਹੋਰ ਹੁੰਦੀ ਆ, ਤਾਂ ਉਹ ਤਾਂ ਹੋਊਗੀ। ਜੇ ਉਹਨੇ ਮਾੜਾ ਕਰਨ ਵੇਲੇ ਸੋਚਣਾ ਚਾਹੀਦਾ ਸੀਗਾ, ਇਹ ਉਹ ਕੰਮ ਕਰਨ ਵੇਲੇ ਪਹਿਲਾਂ ਦੇਖਣਾ ਸੀ ਵੀ ਸੁਰੱਖਿਆ ਹੀ ਬਣੂ। ਪਰ ਹੁਣ ਜਿਹੜੀ ਗੱਲ ਆ ਗਈ ਵੀ ਪਰਸਨਲ ਪੱਧਰ ਦੇ ਉੱਤੇ ਬਹੁਤ ਸਾਰੇ ਲੋਕ ਵੀਡੀਓ ਬਣਾ ਆਪਣਾ ਸ਼ੇਅਰ ਕਰਦੇ ਆ, ਜਿਹੜਾ ਸਿਟੀ ਜਰਨਲਿਜ਼ਮ ਜਿਹਨੂੰ ਅਸੀਂ ਰੋਜ਼ ਕਹਿੰਦੇ ਆ, ਉਹ ਸ਼ੁਰੂ ਹੋ ਚੁੱਕਿਆ। ਹਰ ਬੰਦੇ ਦੇ ਹੱਥ ਦੇ ਵਿੱਚ ਪਾਵਰ ਆ ਗਈ ਆ ਤੇ ਉਹ ਫਿਰ ਚੱਲੀ ਜਾਂਦੀ ਆ। ਪਰ ਜੇ ਅਸੀਂ ਦੇਖੀਏ ਵੀ ਕੋਈ ਉਹਦੇ ਵਿੱਚ ਅੱਗ ਮੱਚੀ ਆ ਤੇ ਤਾਂ ਹੀ ਧੂੰਆਂ ਨਿਕਲਿਆ, ਤੇ ਜੇ ਉਹ ਅੱਗ ਮੱਚਣ ਤੋਂ ਹੀ ਬਚਾ ਲਈ ਜਾਵੇ ਤੇ ਜਾਂ ਕੁਛ ਨਾ ਕੀਤਾ ਜਾਵੇ ਫਿਰ ਹੀ ਬੈਟਰ ਆ, ਨਹੀਂ ਤਾਂ ਲੋਕਾਂ ਨੂੰ ਤੁਸੀਂ ਰੋਕ ਨਹੀਂ ਸਕਦੇ, ਇਹਦੇ ਉੱਤੇ ਤੁਸੀਂ ਕੁਛ ਵੀ ਹੱਲ ਨਹੀਂ ਕਰ ਸਕਦੇ। ਜੇ ਤੁਹਾਡੇ ਸਾਹਮਣੇ ਕੋਈ ਗਾਲੀ ਗਲੋਚ ਲੱਪੜ ਮੁੱਕੀ ਕੁਛ ਵੀ ਹੋ ਰਿਹਾ ਤਾਂ ਉਹ ਤਾਂ ਫਿਰ ਤੁਸੀਂ ਜੱਗ ਤਮਾਸ਼ਾ ਜਿਹਨੂੰ ਕਹਿੰਦੇ ਨੇ, ਜੱਗ ਤਮਾਸ਼ਾ ਤੁਸੀਂ ਖੁਦ ਹੀ ਦਿਖਾ ਰਹੇ ਹੋ ਤੇ ਫਿਰ ਜੱਗ ਤਮਾਸ਼ਾ ਦੇਖਦਾ ਹੀ ਆਇਆ ਦੁਨੀਆਂ 'ਚ ਤੇ ਉਹ ਦੇਖਦਾ ਰਹੂਗਾ। ਫਿਰ ਤੁਸੀਂ ਕੋਈ ਕੰਟਰੋਲ ਹੀ ਨਹੀਂ, ਕੋਈ ਮੈਨੂੰ ਨਹੀਂ ਉਮੀਦ ਵੀ ਤੁਹਾਨੂੰ ਕੋਈ ਇਹੋ ਜਿਹੀ ਜ਼ਮੀਰ ਮਿਲ ਜੂਗੀ ਜਾਂ ਇਹੋ ਜਿਹੀ ਆਵਾਜ਼ ਮਿਲ ਜੂਗੀ ਜਿਹੜੀ ਕੋਈ ਵਰਤਾਰੇ ਨੂੰ ਹੁੰਦਾ ਦੇਖ ਕੇ ਉਹਨੂੰ ਕੈਦ ਨਾ ਕਰੇ। ਜੇ ਕੈਦ ਕਰਕੇ ਉਹਨੂੰ ਗਾਂਹ ਆਪਦੇ ਮੇਰੇ ਤੇ ਲਾਓ, ਮੈਂ ਆਪਣੇ ਆਪ ਤੇ ਲਾਵਾਂ ਵੀ ਮੈਨੂੰ ਕੋਈ ਇਹੋ ਜਿਹਾ ਵਰਤਾਰਾ ਦਿਖੇ ਤੇ ਮੈਂ ਉਹਨੂੰ ਰਿਕਾਰਡ ਕਰ ਲਾ ਰੱਬ ਸੋਭੀ, ਜਾਂ ਮੈਂ ਉਹਨੂੰ ਉਹ ਕਰ ਲਾ, ਮੈਂ ਜ਼ਰੂਰ ਮੇਰੀ ਜ਼ਮੀਰ ਦੀ ਆਵਾਜ਼ ਕਹੂਗੀ ਮੈਨੂੰ ਵੀ ਨਹੀਂ ਤੂੰ ਇਹਨੂੰ ਸ਼ੇਅਰ ਨਹੀਂ ਕਰਨਾ ਕਿਸੇ ਨਾਲ। ਪਰ ਦੂਜੇ ਪਾਸੇ ਪਤਾ ਕੀ ਹੋਊਗਾ, ਦੂਜੇ ਪਾਸੇ ਇਹ ਹੋਊਗਾ ਕੋਈ ਨੀ ਆਪਣੇ ਜਿਹੜੇ ਆਪਾਂ ਐਂ ਕਰਦੇ ਹਾਂ ਸਰਬਜੀਤ ਤੇ ਅਮਨਦੀਪ ਨਾਲ ਤਾਂ ਕਰ ਲੈਣਾ ਸ਼ੇਅਰ, ਇਹ ਤਾਂ ਆਪਣੇ ਖਾਸ ਮਿੱਤਰ ਆ ਤੇ ਇਹਨਾਂ ਨਾਲ ਕਰ ਲੈਣੇ, ਹੋਰਾਂ ਨਾਲ ਨਹੀਂ ਕਰਦੇ, ਠੀਕ ਹੈ ਨਾ, ਮਨ ਵੱਧ ਤੋਂ ਵੱਧ ਅਮਰੀਕਾ ਵਾਲੇ ਮਨਪ੍ਰੀਤ ਨੂੰ ਕਰ ਦਿੰਦੇ ਆ, ਠੀਕ ਆ। ਏਦਾਂ ਕਰਕੇ ਫਿਰ ਗਾਂ ਮਨਪ੍ਰੀਤ ਦੇ ਚਾਰ ਦੋਸਤ ਆ, ਗਾਂ ਫਿਰ ਅਮਨ ਦੇ ਚਾਰ ਦੋਸਤ ਆ, ਚਾਰ ਸਰਬਜੀਤ ਦੇ ਜਿਹੜੇ ਉਹਨਾਂ ਦੇ ਖਾਸ ਆ। ਸੋ ਏਦਾਂ ਕਰਕੇ ਵੀ ਕਈ ਵਾਰੀ ਚੰਗੇ ਬੰਦੇ ਜਾਂ ਕੋਈ ਕਹਿ ਸਕਦੇ ਜੋ ਕੋਈ ਮਾੜਾ ਨਾ ਕਰਨ ਦੀ ਸੋਝੀ ਤੋਂ ਵੀ ਬੜਾ ਬੰਦਾ ਵੀ ਜਾਣੇ ਅਣਜਾਣੇ ਚ ਗਲਤੀ ਕਰ ਦਿੰਦਾ, ਤਾਂ ਹੀ ਕਹਾਵਤ ਆ ਵੀ ਭਾਈ ਜੇ ਤੁਸੀਂ ਕਦੇ ਵੀ ਕੋਈ ਵੀ ਐਡਾ ਰਾਜ ਆਪਣੇ ਖਾਸ ਨਾਲ ਵੀ ਨਾ ਦਿਓ, ਸਾਂਝਾ ਕਰੋ, ਕਿਉਂਕਿ ਉਸਦੇ ਵੀ ਗਾਂ ਖਾਸ ਹੁੰਦੇ ਆ ਤੇ ਗਾਂ ਉਸਦੇ ਵੀ ਖਾਸ ਹੁੰਦੇ ਆ। ਸੋ ਖਾਸ ਖਾਸ ਥਾਈ ਹੁੰਦੀ ਹੋਈ ਗੱਲ ਆਮ ਹੋ ਜਾਂਦੀ ਹੈ, ਗੱਲ ਆਮ ਹੋ ਜਾਂਦੀ ਆ। ਸੋ ਇਹ ਗੱਲਾਂ ਨਾ ਇਹ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਚੀਜ਼ਾਂ ਤੇ ਤੁਸੀਂ ਕੰਟਰੋਲ ਕਰ ਪਾਓਗੇ। ਕੰਟਰੋਲ ਇਸ ਚੀਜ਼ ਦੇ ਉੱਤੇ ਕਰਨਾ ਚਾਹੀਦਾ ਵੀ ਸਾਨੂੰ ਸਾਫ ਸੁਥਰਾ ਸਮਾਜ ਸਿਰਜਣਾ ਚਾਹੀਦਾ। ਸਾਫ ਸੁਥਰੇ ਸਮਾਜ ਸਿਰਜਣ ਲਈ ਬੱਚਿਆਂ ਨੂੰ ਸੰਸਕਾਰ ਦੇਣੇ ਚਾਹੀਦੇ ਆ, ਆਪਦੇ ਆਲੇ ਦੁਆਲੇ ਨੂੰ ਸੰਸਕਾਰ ਦੇਣੇ ਚਾਹੀਦੇ ਆ। ਮੈਨੂੰ ਤਾਂ ਇਸ ਗੱਲ ਦੀ ਇੱਕ ਹੈਰਾਨੀ ਹੁੰਦੀ ਹੈ ਕਿ ਯਾਰ ਵੀ ਕੋਈ ਵੱਡਾ ਕੰਮ ਨਹੀਂ, ਕੋਈ ਬਾਹਲੇ ਪੈਸੇ ਨਹੀਂ ਲੱਗਦੇ, ਪਰ ਇਹ ਜੀ
ਮੈਂ ਤੁਹਾਨੂੰ ਕੱਟ ਰਹੀ ਹਾਂ। ਸਮਾਜ ਦੀ ਸਿਰਜਣ ਦੇ ਵਿੱਚ ਮੈਂ ਵੀ ਮੰਨਦੀ ਹਾਂ ਕਿ ਚਲੋ ਸਾਡਾ ਸਾਰਿਆਂ ਦਾ ਬਰਾਬਰ ਦਾ ਵਾ ਕਿ ਸਾਰਿਆਂ ਨੂੰ ਵਧੀਆ ਸੋਚ ਤੇ ਵਧੀਆ ਤਰੀਕੇ ਨਾਲ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਆ। ਪਰ ਜੇ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਤਾਂ ਕੀ ਉਹਨੂੰ ਸ਼ਰੇਆਮ ਜਿਸ ਤਰ੍ਹਾਂ ਇਹ ਚੀਜ਼ ਨੂੰ ਉਛਾਲਿਆ ਜਾ ਰਿਹਾ ਉਦਾਂ ਉਛਾਲਣਾ ਜ਼ਰੂਰੀ ਸੀ? ਕੀ ਉਹਦੇ ਪੇਰੈਂਟਸ ਨੂੰ ਬੁਲਾ ਕੇ ਨਹੀਂ ਸੀ ਇਸ ਚੀਜ਼ ਦਾ ਸੋਲੂਸ਼ਨ ਕੱਢਿਆ ਜਾ ਸਕਦਾ? ਜਦੋਂ ਕਦੇ ਏਦਾਂ ਦਾ ਵਰਤਾਰਾ ਹੁੰਦਾ ਵਾ, ਹੁਣ ਉਹ ਕੁੜੀ ਸ਼ਰੇਆਮ ਬਦਨਾਮ ਹੋ ਗਈ ਜਾਂ ਬੰਦਾ ਜਾਂ ਕੋਈ ਵੀ ਆ, ਮੁੰਡਾ ਜਾਂ ਕੁੜੀ ਕੋਈ ਵੀ, ਜਦੋਂ ਸ਼ਰੇਆਮ ਬਦਨਾਮ ਹੋ ਜਾਂਦੇ ਆ ਤਾਂ ਕਹਿੰਦੇ ਹੁੰਦੇ ਨਾ ਕਿ ਸੰਗ ਤੇ ਸ਼ਰਮ, ਬੰਦੇ ਦਾ ਗਹਿਣਾ ਹੁੰਦੀ ਆ ਤੇ ਉਹ ਤੋਂ ਕਈ ਵਾਰੀ ਉਹ ਸੰਗ ਸ਼ਰਮ ਜਾਂ ਆਪਦੀ ਬੇਇੱਜ਼ਤੀ ਤੋਂ ਬਚਦਾ ਬੰਦਾ ਕਈ ਵਾਰੀ। ਜੀ ਬਰਾਜ ਸਾਹਿਬ
ਜੀ ਜਾਰੀ ਰੱਖੋ ਜੀ, ਜਾਰੀ ਰੱਖੋ। ਵਿੱਚ ਦੀ ਆਵਾਜ਼ ਕੱਟੀ ਗਈ
ਵੀ ਬੰਦੇ ਨੂੰ ਆਪਣਿਆਂ ਦਾ ਡਰ ਹੁੰਦਾ ਜਾਂ ਥੋੜੀ ਸੰਗ ਸ਼ਰਮ ਹੁੰਦੀ ਆ ਤੇ ਉਹ ਕੋਈ ਏਦਾਂ ਦੀਆਂ ਹਰਕਤਾਂ ਜਿਹੜੀਆਂ ਉਹ ਲੋਕ ਕੇ ਕਰਦਾ ਕਿ ਜੱਗ ਜ਼ਾਹਿਰ ਨਾ ਹੋ ਜਾਣ। ਜਦੋਂ ਸਾਰੀ ਚੀਜ਼ ਜੱਗ ਜ਼ਾਹਿਰ ਹੋ ਜਾਂਦੀ ਆ ਤਾਂ ਕਿਤੇ ਨਾ ਕਿਤੇ ਉਹਦੀ ਜਿਹੜੀ ਇਹ ਸੰਗ ਸ਼ਰਮ ਵਾਲੀ ਜਿਹੜੀ ਆ ਨਾ, ਕਹਿੰਦੇ ਹੁੰਦੇ ਕਿ ਉਹ ਖੁੱਲ ਹੋ ਜਾਂਦੀ ਆ। ਤਾਂ ਕੀ ਇਹ ਚੀਜ਼ਾਂ ਫਿਰ ਗਾਂਹ ਜਾ ਕੇ ਸਾਡੇ ਸਮਾਜ ਦੀ ਸਿਰਜਣ ਨੂੰ ਅਫੈਕਟ ਨਹੀਂ ਕਰਦੀਆਂ? ਜਾਂ ਜਿੱਦਾਂ ਇਹ ਵੀਡੀਓ ਅਪਲੋਡ ਹੋਈ ਆ, ਜਿਹੜੇ ਬੰਦੇ ਨੇ ਵੀ ਕੀਤੀ ਆ, ਜੇ ਉਹ ਵੀਡੀਓ ਉਹਦੇ ਘਰ ਦੇ ਚ ਉਹਦੇ ਰਿਸ਼ਤੇਦਾਰੀ ਚੋਂ ਕਿਸੇ ਮੈਂਬਰ ਦੀ ਹੁੰਦੀ, ਕੀ ਫਿਰ ਵੀ ਉਹ ਇਹੀ ਕਰਦਾ? ਕੀ ਇਹ ਵਧੀਆ ਤਰੀਕਾ ਵਾ ਇਹਨਾਂ ਚੀਜ਼ਾਂ ਨੂੰ ਸੁਲਝਾਉਣ ਦਾ?
ਦੇਖੋ ਇਹਦਾ ਕੋਈ ਵੀ ਹੱਲ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਵੀ ਜਿਹੜੀ ਜੱਗ ਦੇ ਵਿੱਚ ਜਾਗਤ ਤਮਾਸ਼ਾ ਬਣ ਜਾਂਦੀ ਨਾ, ਜਿਹੜੀ ਗੱਲ ਜੋ ਜੱਗ ਦੇ ਵਿੱਚ ਗੱਲ ਚੱਲੀ ਜਾਂਦੀ ਆ, ਉਦੋਂ ਬੰਦਾ ਆਪਦੀ ਨਹੀਂ ਕਰੂਗਾ ਤਾਂ ਦੂਜਾ ਕੋਈ ਤੀਜਾ ਚੌਥਾ, ਇਹਦਾ ਕੋਈ ਹੱਲ ਨਹੀਂ ਹੈਗਾ। ਇਹਦਾ ਹੱਲ ਇੱਕੋ ਹੀ ਆ ਵੀ ਇਹਨੂੰ ਇਹਨੂੰ ਅਸੀਂ ਅਸੀਂ ਆਪਦੀ ਜ਼ਮੀਰ ਦੀ ਆਵਾਜ਼ ਤੇ ਦੁਗਾਹ ਨਾ ਫਲਾਈਏ। ਹੁਣ ਸਾਡੇ ਕੋਲ ਹਜ਼ਾਰਾਂ ਵੀਡੀਓ ਆਉਂਦੀਆਂ, ਉਹ ਬਹੁਤ ਕੁਛ ਆਉਂਦੀਆਂ, ਅਸੀਂ ਆਪਦੇ ਆਲੇ ਦੁਆਲੇ ਨੂੰ ਕਹੀਏ ਵੀ ਹਾਂ ਨਹੀਂ ਅਸੀਂ ਗਾਹ ਨਹੀਂ ਫਲਾਉਣੀ। ਤੇ ਇਹਦੀ ਗੱਲ ਮੈਂ ਕਹਿ ਰਿਹਾ ਸੀ ਵੀ ਮੈਂ ਦੇਖ ਰਿਹਾ ਵੀ ਕੋਈ ਏਡਾ ਦੁਰਲਭ ਕੰਮ ਨਹੀਂ, ਕੋਈ ਉਹਦੇ ਤੇ ਪੈਸੇ ਨਹੀਂ ਲੱਗਦੇ, ਪਰ ਸਾਡੇ ਨਾ ਕਿਤੇ ਨਾ ਕਿਤੇ ਸੋਸ਼ਲ ਜਿਹੜੀ ਸਿੱਖਿਆ ਦੀ ਬਹੁਤ ਜ਼ਿਆਦਾ ਘਾਟ ਆ। ਉਹ ਜਿਵੇਂ ਹੁਣ ਸਕੂਲ ਆ, ਪਿੰਡ ਦੇ ਵਿੱਚ ਸਕੂਲ ਆ, ਪਿੰਡ ਪਿੰਡ ਦੀ ਆਬਾਦੀ ਮੰਨ ਲਓ ਇੱਕ ਪਿੰਡ ਦੀ 1000 ਬੰਦੇ ਦੀ ਆਬਾਦੀ ਆ, ਉਸ ਦੇ ਵਿੱਚ ਸਕੂਲ ਆ, ਸਕੂਲ ਦੇ ਵਿੱਚ ਜਵਾਕ ਜਾਂਦੇ ਆ, 100 ਜਵਾਕ ਹੋ, 50 ਜਵਾਕ ਹੋ, ਤੇ ਉੱਥੇ ਮਾਸਟਰਾਂ ਕੋਲੇ ਜਾਂਦੇ ਆ, ਪੜ੍ਹ ਕੇ ਆ ਜਾਂਦੇ ਆ, ਉਹੀ ਕਿਤਾਬੀ ਗੱਲਾਂ, ਉਹੀ ਗੱਲਾਂ, ਉਹੀ ਬਾਤਾਂ। ਪਰ ਕੀ ਕਿਸੇ ਪਿੰਡ ਦੇ ਵਿੱਚ ਸੋਸ਼ਲ ਐਕਟੀਵਿਟੀ ਦੇ ਨਾਂ ਦੇ ਉੱਤੇ, ਸੋਸ਼ਲ ਗੱਲਾਂ ਦੇ ਨਾਂ ਦੇ ਉੱਤੇ ਕੋਈ ਇਹੋ ਜਿਹੀਆਂ ਵਿਚਾਰਾਂ ਚਰਚਾਵਾਂ ਹੁੰਦੀਆਂ ਜਾਂ ਇਹੋ ਜਿਹੀਆਂ ਗੱਲਾਂ ਬਜ਼ੁਰਗਾਂ ਮੰਨਿਓ ਜਾਂ ਕੋਈ ਦੱਸਿਆ ਜਾਂਦਾ ਵੀ ਭਾਈ ਆਹ ਚੀਜ਼ਾਂ ਕਰਨੀਆਂ ਜਾਂ ਆਹ ਚੀਜ਼ਾਂ ਨਹੀਂ ਕਰਨੀਆਂ? ਕਿਉਂਕਿ ਗੁਰੂ ਘਰ ਜਾਂ ਧਾਰਮਿਕ ਥਾਂ ਇੱਕ ਥਾਂ ਸਾਡੇ ਬਣੇ ਹੋਏ ਆ, ਜਿਹੜੇ ਧਾਰਮਿਕ ਥਾਵਾਂ ਦੇ ਉੱਤੇ ਅਸੀਂ ਜਾ ਕੇ ਪ੍ਰਚਾਰ ਸੁਣਦੇ ਹਾਂ, ਉੱਥੇ ਗੁਰਬਾਣੀ ਦਾ ਪ੍ਰਚਾਰ ਜਾਂ ਸੋਸ਼ਲ ਗੱਲਾਂ ਵੀ ਦੱਸੀਆਂ ਜਾਂਦੀਆਂ, ਪਰ ਸਾਡੇ ਪਿੰਡ ਦੇ ਵਿੱਚ ਗੁਰੂ ਘਰ ਚ ਕਿੰਨੇ ਲੋਕ ਜਾਂਦੇ ਆ? ਜਿੰਨੇ ਲੋਕ ਜਾਂਦੇ ਆ, ਕੀ ਉਹ ਲੋਕ ਆ ਕੇ ਫਿਰ ਉਹੀ ਗੱਲ ਨੂੰ ਗਾਂਹ ਫਲਾਉਂਦੇ ਆ? ਕੀ ਉਹ ਪ੍ਰਚਾਰਕ ਆ ਜਿਹੜਾ ਉਹਨੂੰ ਅਨਫ ਗਿਆਨ ਹੈਗਾ, ਉਹ ਖੁਦ ਸੋਸ਼ਲ ਲਾਈਫ ਦੇ ਬਾਰੇ ਚ ਜਾਂ ਉਹ ਕੋਈ ਜਾਂ ਗੁਰਬਾਣੀ ਦੇ ਨਾਲ ਨਾਲ ਜ਼ਿੰਦਗੀ ਜਿਉਣ ਦੇ ਤਰੀਕਿਆਂ ਬਾਰੇ ਦੱਸ ਸਕਦਾ? ਇਹ ਨਾ ਜਾਗ੍ਰਿਤੀ ਲਿਆਉਣੀ ਪਊਗੀ, ਇਹਦਾ ਕੋਈ ਹੱਲ ਨਹੀਂ ਹੈਗਾ। ਇਹਦਾ ਇਹਦੇ ਚ ਤੁਸੀਂ ਜਦੋਂ ਜਗਤ ਤਮਾਸ਼ਾ ਬਣਦੇ ਹੋ ਨਾ, ਤੇ ਉਦੋਂ ਹਮੇਸ਼ਾ ਜਗਤ ਦੇ ਵਿੱਚ ਹਾਸੀ ਦਾ ਕਾਰਨ ਬਣਦੇ ਹੋ। ਜਗਤ ਉਹਨੂੰ ਜਗਤ ਦੇ ਵਿੱਚ ਬਹੁ ਪੱਖੀ ਲੋਕ ਹੁੰਦੇ ਆ, ਉਹਨੂੰ ਖੰਡਿਆਉਂਦੇ ਆ, ਉਹ ਦੁਨੀਆਂ ਤੱਕ ਜਾਂਦੀ ਆ। ਪਰ ਮੈਨੂੰ ਲੱਗਦਾ ਵੀ ਪਿੰਡਾਂ ਦੇ ਵਿੱਚ ਨਾ ਇੱਕ ਨਵੀਂ ਰੀਤ ਚਲਾਉਣੀ ਚਾਹੀਦੀ ਆ, ਉਹ ਇਹ ਹੋਣੀ ਚਾਹੀਦੀ ਆ ਵੀ ਇਹ ਨਾ ਹੋਵੇ ਵੀ ਕੱਲ ਨੂੰ ਇੱਕ ਬੰਦਾ ਜਾ ਕੇ ਮੇਰੇ ਵਰਗਾ ਉੱਥੇ ਆ ਕੇ ਪਿੰਡ ਚ ਵੀ ਮੈਂ ਸੋਸ਼ਲ ਕਲਾਸ ਲਾਉਣੀ ਆ, ਤੇ ਉਦੋਂ ਬਾਅਦ ਹੌਲੀ ਹੌਲੀ ਪ੍ਰਚਾਰਕ ਬਣ ਕੇ ਤੇ ਬਾਬਾ ਬਣ ਕੇ ਤੇ ਡੇਰਾ ਖੋਲ ਲੇ, ਕਿਉਂਕਿ ਲੋਕਾਂ ਦੀਆਂ ਗੱਲਾਂ ਜਾ ਕੇ ਫਿਰ ਸੁੱਖ ਸੁਵਿਧਾ ਸਹੂਲਤਾਂ ਮਿਲਣ ਲੱਗੇ ਨੇ। ਇਹ ਨਹੀਂ ਹੋਣਾ ਚਾਹੀਦਾ, ਪਰ ਇਹ ਹੋਣਾ ਚਾਹੀਦਾ ਵੀ ਪਿੰਡ ਦੇ ਵਿੱਚ ਇੱਕ ਦਿਨ ਰੱਖਿਆ ਹੋਵੇ, ਹਫ਼ਤੇ 10 ਦਿਨ ਮਹੀਨੇ ਤੋਂ ਰੱਖਿਆ ਹੋਵੇ, ਜਿੱਦੇ 4-5 ਬੁਲਾਰੇ ਰੱਖੇ ਹੋਣ, ਜਿਹੜੇ ਇੰਟਰਸਟਿੰਗ ਤਰੀਕੇ ਨਾਲ ਇੱਕ ਖਾਸ ਕਰਕੇ ਮਸਟ ਅਟੈਂਡ ਗੱਲ ਹੋਵੇ ਸਕੂਲ ਪਿੰਡ ਦੇ ਵਿੱਚ ਵੀ ਭਾਈ ਸਾਰਿਆਂ ਨੂੰ ਅਟੈਂਡ ਕਰਨਾ ਪਊਗਾ, ਆਉਣਾ ਪਊਗਾ ਉੱਥੇ, ਤੇ ਉੱਥੇ ਇਹਦੀਆਂ ਸੋਸ਼ਲ ਗੱਲਾਂ ਵੀ ਤੁਸੀਂ ਭਾਈ ਜ਼ਿੰਦਗੀ ਦੇ ਵਿੱਚ ਹੁਣ ਜੇ ਮੰਨ ਲਓ ਫੋਨ ਆ ਗਿਆ, ਫੋਨ ਦੇ ਆਏ ਦੇ ਨਫੇ ਨੁਕਸਾਨ ਕੀ ਆ, ਤੇ ਤੁਸੀਂ ਕੀ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ, ਉਹਨਾਂ ਨੂੰ ਇੱਕ ਦਾਇਰੇ ਦੱਸੇ ਜਾਣ ਵੀ ਕੱਲ ਨੂੰ ਤੁਸੀਂ ਮੁਸੀਬਤ ਚ ਵੀ ਫਸ ਸਕਦੇ ਹੋ ਜੇ ਤੁਸੀਂ ਕਿਸੇ ਚੀਜ਼ ਦੀ ਗਲਤ ਕੋਈ ਚੀਜ਼ ਬਣਾ ਕੇ ਪਾਉਣੇ ਹੋ, ਹੋਰ ਕਰਦੇ ਹੋ। ਜਦੋਂ ਇੰਨੀ ਕੁ ਜਾਗਰਤੀ ਆਵੇ ਪਿੰਡ ਪਿੰਡ ਲੈਵਲ ਤੇ, ਫੇਰ ਤਾਂ ਭਲਾ ਇਹਦਾ ਸੁਧਾਰ ਹੋ ਜੇ। ਪਰ ਜੇ ਤੁਸੀਂ ਆਖੋ ਵੀ ਕਿਸੇ ਨੂੰ ਵੀ ਰੋਕ ਸਕੋ ਜਾਂ ਇਹ ਹਟ ਜੂਆ ਵਰਤਾਰਾ ਆਪਣੇ ਪ੍ਰੋਗਰਾਮ ਕਰੇ ਤੋਂ ਜਾਂ ਆਪਣੀਆਂ ਆਪਣੇ ਰੌਲਾ ਪਾਏ ਤੋਂ, ਏਦਾਂ ਨਹੀਂ ਹਟਦਾ। ਇਹ ਤਾਂ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨੇ ਪੈਣਗੇ ਇਸ ਦੇ ਲਈ। ਤੇ ਪਰ ਕੁੱਲ ਮਿਲਾ ਕੇ ਮੇਰਾ ਤਾਂ ਇਹ ਮੰਨਣਾ ਜੀ ਵੀ ਜਿਹੜੀਆਂ ਉਨਤਾਈਆਂ ਹੋ ਰਹੀਆਂ ਜਾਂ ਜੋ ਕੁਛ ਸਮਾਜ ਦੇ ਵਿੱਚ ਹੋ ਰਿਹਾ ਇਸ ਟਾਈਮ, ਜਿੰਨੀ ਗੰਦਗੀ ਫੈਲ ਰਹੀ ਆ, ਉਸ ਢੰਗ ਨਾਲ ਜਿਹੜੀਆਂ ਵੀਡੀਓ ਤੇ ਆ ਸੋਸ਼ਲ ਗੱਲਾਂ ਜਿਹੜੀਆਂ ਹੁੰਦੀਆਂ ਨਾ, ਉਹ ਤਾਂ 0% ਆ, 0% ਆ। ਇੱਕ ਕੱਲ ਦੇ ਪਰਸੋਂ ਦੇ ਵਰਤਾਰੇ ਦੀ ਜਿਹੜੀ ਵੀਡੀਓ ਆਈ ਆ, ਕੀ ਪਰਸੋਂ ਦੁਨੀਆਂ ਭਰ ਦੇ ਵਿੱਚ ਇੱਕੋ ਹੀ ਬੁਰਾ ਕੰਮ ਹੋਇਆ? ਬੁਰੇ ਕੰਮ ਤਾਂ ਕਰੋੜਾਂ ਹੋਏ ਹੋਣਗੇ, ਇਹੋ ਜਿਹੇ ਕੰਮ ਜਿਹੜੇ ਕਿ ਇੰਨੇ ਕੁ ਹੋਏ ਉਹਨੇ ਗੱਲ ਹੀ ਛੱਡ ਦਿਓ। ਇਹ ਤਾਂ 0% ਸਾਹਮਣੇ ਆ ਰਹੇ ਆ ਲੋਕਾਂ ਦੇ, ਬਾਕੀ ਤਾਂ ਪਰਦੇ ਹੇਠ ਹੀ ਰਹਿ ਰਹੇ ਆ। ਸੋ ਇਹ ਚੀਜ਼ਾਂ ਨਾ ਇਹਦੀ ਜੜ ਕੱਟਣੀ ਪੈਣੀ ਆ, ਮਾਂ ਮਾਰਨੀ ਪੈਣੀ ਆ, ਜਿਹਨੂੰ ਕਹਿੰਦੇ ਆ ਚੋਰ ਨੂੰ ਮਾਰੇ ਨੀ ਸਰਨਾ, ਚੋਰ ਦੀ ਮਾਂ ਮਾਰਨੀ ਪੈਣੀ ਆ। ਸਮਾਜ ਨੂੰ ਚੰਗਾ ਸਮਾਜ ਸਿਰਜਣ ਲਈ ਚੰਗੀਆਂ ਚੀਜ਼ਾਂ ਦਾ ਫਲਾਓ ਕਰਨਾ ਪੈਣਾ। ਪਰ ਉਹ ਫਿਰ ਕੋਈ ਕੋਈ ਚੱਜ ਦਾ ਅਫਸਰ ਆਉਂਦਾ ਜ਼ਿਲ੍ਹੇ ਚ, ਕੋਈ ਕੋਈ ਚੱਜ ਦਾ ਪਿੰਡ ਦਾ ਸਰਪੰਚ ਆਉਂਦਾ। ਕੱਲ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਕਿਸੇ ਪਿੰਡ ਦੀ, ਮੱਧ ਪ੍ਰਦੇਸ਼ ਦੀ, ਤੇ ਉੱਥੋਂ ਦੇ ਪਿੰਡ ਦੀ ਬੀਬੀ ਸਰਪੰਚ ਬਣੀ ਸੀ, ਤੇ ਬੀਬੀ ਨੂੰ ਜਿਤਾ ਤਾਂ ਬਣੀ ਤਾਂ ਇਸ ਲਈ ਸੀ ਵੀ ਉਹਦੇ ਘਰ ਵਾਲੇ ਨੇ ਵੀ ਚੱਲ ਉਹਦੇ ਘਰ ਵਾਲਾ ਖੜਾ ਨਹੀਂ ਹੋ ਸਕਦਾ ਸੀ, ਲੇਡੀ ਰਿਜ਼ਰਵ ਸੀ, ਉਹਨੂੰ ਆਏ ਸੀ ਆਪਦੇ ਘਰ ਵਾਲੇ ਨੂੰ ਜਿਤਾ ਕੇ ਤੇ ਮੈਂ ਸਰਪੰਚ ਮੈਂ ਕਹਾਊਂਗਾ ਜਿਵੇਂ ਰੀਤ ਆ। ਪਰ ਉਹ ਬੀਬੀ ਦੇ ਵਿੱਚ ਜਦੋਂ ਸਰਪੰਚ ਬਣ ਗਈ ਤੇ ਉਹਦੇ ਅੰਦਰ ਕ੍ਰਾਂਤੀਕਾਰੀ ਜਿਹੜਾ ਇੱਕ ਜਾਗ ਪਿਆ, ਤੇ ਉਹ ਸਰਪੰਚ ਬਣਨ ਤੋਂ ਬਾਅਦ ਉਹਨੂੰ ਆਪਦੇ ਅਧਿਕਾਰਾਂ ਦਾ ਪਤਾ ਲੱਗਿਆ ਤੇ ਉਹਨੇ ਕ੍ਰਾਂਤੀ ਖੜੀ ਕੀਤੀ ਪਿੰਡ ਦੇ ਵਿੱਚ। ਸਾਰਿਆਂ ਤੋਂ ਪਹਿਲਾਂ ਜਿਹੜੇ ਬੰਦਿਆਂ ਨੇ ਤੇ ਜਿਹੜਿਆਂ ਨੇ ਜਿਤਾਉਣ ਲਈ ਉਹਨਾਂ ਨੇ ਦਿਨ ਰਾਤ ਇੱਕ ਕੀਤੀ ਸੀ, ਸ਼ਰਾਬ ਚਲਾਈ ਸੀ, ਹੋਰ ਕੀਤੀ ਸੀ, ਸਾਰਿਆਂ ਤੋਂ ਪਹਿਲਾਂ ਉਹਨੇ ਬੀਬੀਆਂ ਇਕੱਠੀਆਂ ਕਰਕੇ 10 ਦਿਨਾਂ ਦੇ ਪਿੰਡ ਚੋਂ ਠੇਕੇ ਚੱਕ ਕੇ ਬਾਹਰ ਮਾਰੇ। ਉਦੋਂ ਬਾਅਦ ਇੱਕ ਇੱਕ ਕਰਕੇ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਤਾ ਤੇ ਹੁਣ ਬੰਦੇ ਕਹਿੰਦੇ ਆ ਵੀ ਪਹਿਲੇ 6 ਮਹੀਨੇ ਤਾਂ ਸਾਨੂੰ ਐਂ ਲੱਗਿਆ ਸੀ ਵੀ ਅਸੀਂ ਤਾਂ ਇੱਕ ਜਿਵੇਂ ਇੱਕ ਬਣੀ ਨੀ ਹੋਈ ਕਹਾਵਤ ਵੀ ਜੇ ਔਰਤ ਦੇ ਥੱਲੇ ਲੱਗ ਗਏ ਖਣੀ ਅਸੀਂ, ਤੇ ਇਹ ਏਦਾਂ ਦੀ ਸਾਡੀ ਨੀਤ ਤੇ ਨੀਤੀ ਤੇ ਸੋਚ ਆ ਗਈ ਸੀ ਸਾਡੀ। ਪਰ ਹੁਣ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਸਾਡੇ ਕੋਈ ਉਹਨੂੰ ਮਹਾਂਕਾਲੀ ਕਹਿ ਰਿਹਾ, ਕੋਈ ਦੁਰਗਾ ਕਹਿ ਰਿਹਾ, ਕੋਈ ਕੁਛ ਉਹਨੂੰ ਅੱਡੋ ਅੱਡ ਨਾਵਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਤੇ ਪਿੰਡ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ ਉਹ ਬਾ ਕਮਾਲ ਤਬਦੀਲੀਆਂ ਆਈਆਂ। ਇੱਕ ਆਮ ਔਰਤ ਨੇ ਥੋੜੇ ਜੇ ਸਾਧਨਾਂ ਨਾਲ ਤੇ ਸਰਕਾਰ ਤੋਂ ਵੀ ਪ੍ਰੈਸ਼ਰ ਪਾ ਕੇ ਡੀਸੀ ਕੋਲੇ ਜਾ ਕੇ ਮੈਂ ਦੇਖਿਆ ਉਹ ਜ਼ੁਰਤ ਨਾਲ ਔਰਤ ਕਹਿ ਰਹੀ ਹੈ ਡੀਸੀ ਨੂੰ ਵੀ ਤੈਨੂੰ ਦਿੱਤਾ ਤਿੰਨ ਦਿਨਾਂ ਚ ਸਾਡਾ ਕੰਮ ਕਰ ਦਿਓ ਤੇ ਨਹੀਂ ਤਾਂ ਫਿਰ ਅਸੀਂ ਦੱਸ ਦਈਏ ਤੈਨੂੰ। ਤਾਂ ਹੁਣ ਇੱਦਾਂ ਦੇ ਸਰਪੰਚ ਹੋਣੇ ਚਾਹੀਦੇ, ਇੱਦਾਂ ਦੀ ਜ਼ੁਰਤ ਹੋਣੀ ਚਾਹੀਦੀ ਹੈ। ਤੇ ਜ਼ੁਰਤ ਕੌਣ ਕਰੂਗਾ ਜਿਹੜਾ ਬੰਦਾ ਖੁਦ ਸਾਫ਼ ਸੁਥਰਾ, ਜੇ ਤੁਸੀਂ ਖੁਦ ਹੀ ਚੋਰ ਹੋ ਤੁਸੀਂ ਕੀ ਜ਼ੁਰਤ ਕਰੋਗੇ। ਸੋ ਸਾਨੂੰ ਚੰਗੀਆਂ ਚੀਜ਼ਾਂ ਤੇ ਚੰਗੇ ਲੋਕਾਂ ਦਾ ਵੀ ਨਾਲ ਨਾਲ ਧਿਆਨ ਰੱਖਣਾ ਚਾਹੀਦਾ। ਸੋ ਮੈਨੂੰ ਲੱਗਦਾ ਬੋਬੀ ਜੀ ਇਹ ਚੀਜ਼ਾਂ ਨੂੰ ਤੁਸੀਂ ਰੋਕ ਨਹੀਂ ਸਕਦੇ।
ਜੀ ਅੱਗੇ ਭਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿ ਰਹੇ ਆ ਕਿ ਨਾਈਸ ਪ੍ਰੋਗਰਾਮ ਬਾਈ ਜੀ, ਤੇ ਤੁਹਾਨੂੰ ਪੁੱਛ ਰਹੇ ਆ ਕਹਿੰਦੇ ਕਿ ਅੱਜ ਕੱਲ ਬਜ਼ੁਰਗ ਬਾਬੇ ਵੀ ਬਹੁਤ ਛਾਏ ਹੋਏ ਆ ਫੇਸਬੁੱਕ ਤੇ, ਕੋਈ ਸ਼ਰਾਬ ਪੀ ਕੇ ਲਾਈਟਾਂ ਤੇ ਡਿੱਗ ਰਿਹਾ, ਕੋਈ ਜਹਾਜ਼ ਵਿਚ ਵਾਈਨ ਮੰਗ ਰਿਹਾ ਤੇ ਕੋਈ ਨੱਚ ਰਿਹਾ ਤੇ ਉਸ ਦੀ ਪੱਗ ਖੁੱਲ ਰਹੀ ਹੈ, ਇਹ ਹੋ ਕੀ ਰਿਹਾ ਵਾ, ਕੀ ਕਹੋਗੇ ਇਸ ਬਾਰੇ।
ਦੇਖੋ ਉਹੀ ਚੀਜ਼ ਹੀ ਆ ਗਈ ਹੈ ਵੀ ਜਿਹੜੀ ਸੋਸ਼ਲ ਜਿਹੜੀ ਜਾਣਕਾਰੀ ਦੀ ਘਾਟ ਚ ਅੱਗੇ ਚੱਲੀ ਜਾਂਦੀਆਂ ਸੀ ਗੱਲਾਂ। ਅੱਗੇ ਵੀ ਬਜ਼ੁਰਗ ਅਸੀਂ ਆਮ ਹੀ ਇੱਕ ਸ਼ਬਦ ਵਰਤੇ ਹੁੰਦੇ ਸੀ, ਫਲਾਨਾ ਬੜਾ ਖੁਚਰਾ ਬਜ਼ੁਰਗ ਆ, ਇੱਕ ਆ ਸ਼ਬਦ ਆ ਪਿੰਡਾਂ ਦੇ ਵਿੱਚ ਆਮ ਬੜਾ ਟਿਪੀਕਲ ਸ਼ਬਦ ਆ, ਉਹ ਖੁਚਰਾ ਸ਼ਬਦ ਮੈਨੇ ਇਹ ਹੁੰਦਾ ਸੀ ਵੀ ਉਹ ਬਜ਼ੁਰਗ ਜਿਹੜਾ ਉਹ ਬੁੱਢਾ ਹੋਇਆ ਹੁੰਦਾ ਸੀ, ਉਹ ਬਜ਼ੁਰਗ ਨਹੀਂ ਹੋਇਆ ਹੁੰਦਾ ਸੀ ਅਸਲ ਚ। ਬੁੱਢੇ ਤੇ ਬਜ਼ੁਰਗ ਚ ਫਰਕ ਆ, ਬੁੱਢਾ ਹੋਣਾ ਹੋਰ ਚੀਜ਼ ਆ, ਬਜ਼ੁਰਗੀ ਆਉਣੀ ਹੋਰ ਚੀਜ਼ ਆ। ਬਜ਼ੁਰਗ ਕਈ ਵਾਰੀ ਬੰਦਾ 30 ਸਾਲ ਦੀ ਉਮਰ ਚ ਵੀ ਹੋ ਜਾਂਦਾ ਜੇ ਉਹਦੇ ਕੋਲੇ ਬਜ਼ੁਰਗੀ ਵਾਲੀਆਂ ਗੱਲਾਂ ਆਈਆਂ। ਸੋ ਉਹ ਬੁੱਢੇ ਹੋਏ ਹੁੰਦੇ ਆ, ਉਹ ਬਜ਼ੁਰਗ ਨਹੀਂ ਹੋਏ ਹੁੰਦੇ ਤੇ ਉਹਨਾਂ ਨੂੰ ਲੱਗਦਾ ਵੀ ਜੀਵਨ ਦੀ ਕੋਈ ਘਾਟ ਕਿਤੇ ਰਹਿ ਗਈ, ਕੁਛ ਰਹਿ ਗਈ ਤੇ ਉਹਨੂੰ ਉਹ ਖਰਾ ਕਰਦੇ ਆ ਤੇ ਉਹਦੇ ਲਈ ਫਿਰ ਉਹ ਅੱਗੇ ਤਾਂ ਚੱਲੀ ਜਾਂਦੀਆਂ ਸੀ ਗੱਲਾਂ। ਹੁਣ ਜਿਹੜਾ ਕੈਮਰਾ ਰੂਪੀ ਹਰ ਥਾਂ ਦੇ ਤੇ ਆ ਗਿਆ ਤਾਂ ਉਹ ਕੈਮਰਿਆਂ ਦੇ ਨਾਲ ਕੈਦ ਹੋ ਕੇ ਲੋਕਾਂ ਤੱਕ ਪਹੁੰਚੀ ਜਾਂਦੀਆਂ ਨਹੀਂ। ਵਰਤਾਰੇ ਤਾਂ ਪਹਿਲਾਂ ਵੀ ਬਜ਼ੁਰਗਾਂ ਦੇ, ਜੇ ਬੁੱਢਿਆਂ ਦੇ ਕਹੂੰਗਾ ਮੈਂ, ਬਜ਼ੁਰਗਾਂ ਦੇ ਨਹੀਂ ਕਹੂੰ, ਬੁੱਢਿਆਂ ਦੇ ਸਾਹਮਣੇ ਆਉਂਦੇ ਰਹੇ ਆ ਤੇ ਪਰ ਹੁਣ ਜਿਹੜਾ ਥੋੜਾ ਜਿਹਾ ਸੋਸ਼ਲ ਮੀਡੀਆ ਕਰਕੇ ਇਹਨਾਂ ਚੀਜ਼ਾਂ ਕਰਕੇ ਜ਼ਿਆਦਾ ਫਲਾਅ ਹੋ ਗਿਆ। ਪਰ ਕੁੱਲ ਮਿਲਾ ਕੇ ਘਾਟ ਫਿਰ ਇੱਥੇ ਵੀ ਉਹੀ ਰਹੀ ਹੈ ਨਾ, ਸੋਸ਼ਲਿਜ਼ਮ ਦੀ ਘਾਟ ਰਹੀ ਹੈ। ਜੇ ਸੋਸ਼ਲ ਗੱਲਾਂ ਦੇ ਬਾਰੇ ਚ ਐਜੂਕੇਸ਼ਨ ਦਿੱਤੀ ਗਈ ਹੁੰਦੀ ਜਾਂ ਦੱਸਿਆ ਗਿਆ ਹੁੰਦਾ ਵੀ ਕਿੱਦਾਂ ਜਿਉਣਾ ਚਾਹੀਦਾ, ਕੀ ਉਹਦੇ ਨਫੇ ਆ, ਕੀ ਨੁਕਸਾਨ, ਤਾਂ ਜਾ ਕੇ ਉਹ ਗੱਲ ਦਾ ਪਤਾ ਲੱਗਦਾ। ਉਹੀ ਆ ਵੀ ਮੈਂ ਅੱਜ ਹੀ ਪੜ੍ਹ ਰਿਹਾ ਸੀ ਨਰਿੰਦਰ ਸਿੰਘ ਕਪੂਰ ਹੋਰਾਂ ਦੇ 50 ਜਿਹੜੇ ਕਿਸੇ ਨੇ ਮੈਨੂੰ ਫਾਰਵਰਡ ਕੀਤੇ ਸੀ ਤੇ ਮੈਂ ਵੀ ਬਹੁਤ ਸਾਰਿਆਂ ਨੂੰ ਫਾਰਵਰਡ ਕੀਤੇ ਅੱਗੇ। ਉਹਦੇ ਵਿੱਚ ਵੀ ਇਹ ਗੱਲਾਂ ਆਉਂਦੀਆਂ ਸਨ ਵੀ ਇਹੋ ਜਿਹਾ ਜੀਵਨ ਜਿਉਂ ਵੀ ਜਿਹਦੇ ਨਾਲ ਤੁਹਾਡਾ ਤੁਹਾਡੇ ਕਾਰਡ ਦੇ ਉੱਤੇ ਜਾਂ ਤੁਹਾਡੇ ਮਰਨੇ ਦੇ ਉੱਤੇ ਚੰਗੇ ਸ਼ਬਦ ਜਾਂ ਚੰਗੀਆਂ ਗੱਲਾਂ ਸਾਹਮਣੇ ਆ ਸਕਣ ਜਾਂ ਚੰਗੀਆਂ ਚੀਜ਼ਾਂ ਬੋਲਣ ਤੇ ਲੋਕ ਮਜਬੂਰ ਹੋ ਸਕਣ। ਸੋ ਜੀਵਨ ਹੀ ਇਸ ਢੰਗ ਨਾਲ, ਅੱਜ ਹੀ ਇਸ ਢੰਗ ਨਾਲ ਜਿਉਣਾ ਚਾਹੀਦਾ, ਕੱਲ ਦੇ ਫਿਕਰਾਂ ਦੇ ਜਿਉਣ ਨਾਲੋਂ। ਸੋ ਦੇਖੋ ਇਹ ਸੋਸ਼ਲ ਮੀਡੀਆ ਫਿਰ ਇੱਥੇ ਆ ਗਿਆ ਜੀ ਤੇ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਤੇ ਪਰ ਸਾਨੂੰ ਇਹ ਦੇਖਣਾ ਪਊਗਾ ਵੀ ਅਸੀਂ ਕੀ ਇਹੋ ਜਿਹਾ ਬਜ਼ੁਰਗ ਸਾਡੇ ਆਲੇ ਦੁਆਲੇ ਚ, ਇਹੋ ਜਿਹਾ ਬੁੱਢਾ ਸਾਡੇ ਕੋਲੇ ਹੋਵੇ ਹੋਣਾ ਚਾਹੀਦਾ ਜਾਂ ਕੀ ਮੈਂ ਬੁਢਾਪੇ ਚ ਇਹੋ ਜਿਹੀ ਹਰਕਤ ਕਰਨੀ ਆ। ਇਹ ਚੀਜ਼ਾਂ ਸਾਨੂੰ ਸਿੱਖਿਆ ਦੇਣ ਲਈ ਆ ਤੇ ਅਸੀਂ ਕੋਸ਼ਿਸ਼ ਕਰੀਏ ਆਪਦੇ ਆਲੇ ਦੁਆਲੇ ਨੂੰ ਦੱਸੀਏ ਤੇ ਆਪਦੇ ਆਲੇ ਦੁਆਲੇ ਨੂੰ ਗਾਂ ਇਹ ਜਾਂ ਕੁਛ ਨਾ ਹੋਵੇ, ਆਪ ਸਾਡੇ ਆਲੇ ਦੁਆਲੇ ਨਾ ਵਾਪਰੇ ਤਾਂ ਮੈਨੂੰ ਲੱਗਦਾ ਆਪੇ ਹੌਲੀ ਹੌਲੀ ਸਾਰਿਆਂ ਦੇ ਆਲੇ ਦੁਆਲੇ ਠੀਕ ਹੋਜੂਗਾ।
ਜੀ ਅੱਗੇ ਜੀ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿ ਰਿਹਾ ਕਿ ਬਰਾੜ ਸਾਹਿਬ ਗੋਰਖਪੁਰ ਹਾਦਸੇ ਵਿੱਚ ਡਾਕਟਰ ਕਾਫਿਲ ਨੂੰ ਹੀ ਦੋਸ਼ੀ ਠਹਿਰਾ ਰਹੇ ਨੇ, ਇਸ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੇ ਤਾਂ ਹੁਣ ਕੋਈ ਲੇਟੈਸਟ ਅਪਡੇਟ ਆਈ ਉਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਡਾਕਟਰ ਕਾਫਿਲ ਆ ਜਿਹੜਾ ਉਹਦੀ ਜਿਹੜੀ ਚਰਚਾ ਚ ਆਉਣ ਦਾ ਕਾਰਨ ਇਹੀ ਸੀਗਾ ਵੀ ਉਹਨੇ ਆਕਸੀਜਨ ਆਪਦੀ ਜੇਬ ਚੋਂ ਪੈਸਿਆਂ ਦੇ ਲਿਆ ਕੇ ਤੇ ਉਹਨੇ ਸਾਰਾ ਕੁਛ ਕੀਤਾ। ਪਰ ਜਦੋਂ ਉਹਦੇ ਨਾਲ ਕੀ ਹੁੰਦਾ ਸੀ, ਉਹਦੇ ਨਾਲ ਪ੍ਰਸ਼ਾਸਨ ਨੰਗਾ ਹੁੰਦਾ ਸੀ, ਉਹਦੇ ਨਾਲ ਪ੍ਰਸ਼ਾਸਨ ਦਾ ਪਤਾ ਲੱਗਦਾ ਸੀਗਾ ਵੀ ਇਹ ਪ੍ਰਸ਼ਾਸਨ ਨੇ ਕੀ ਗਲਤੀਆਂ ਕੀਤੀਆਂ, ਕੀ ਜਿਹੜਾ ਕਿੱਥੇ ਕਿੱਥੇ ਕਾਰਨ ਜਿਹੜੇ ਇੰਨੇ ਬੱਚਿਆਂ ਦੀ ਜਾਨ ਗਈ ਆ। ਸੋ ਮੈਨੂੰ ਲੱਗਦਾ ਵੀ ਉਹ ਕਾਊਂਟਰ ਅਟੈਕ, ਜਿਹਨੂੰ ਕਹਿੰਦੇ ਨੇ ਕਾਊਂਟਰ ਅਟੈਕ ਆ ਇਹ, ਵੀ ਜੇ ਇਹ ਕਾਫਲ ਸੱਚਾ ਹੋ ਗਿਆ ਤਾਂ ਪ੍ਰਸ਼ਾਸਨ ਆਟੋਮੈਟਿਕਲੀ ਝੂਠਾ ਹੋ ਜੂਗਾ। ਸੋ ਉਹਦੇ ਲਈ ਮੈਨੂੰ ਲੱਗਦਾ ਵੀ ਕਾਫਲ ਦੇ ਉੱਤੇ ਜਿਹੜਾ ਅਟੈਕ ਕੀਤਾ ਜਾ ਰਿਹਾ ਹੋਊਗਾ। ਪਰ ਜਿਹੜੇ ਚੰਗੇ ਲੋਕ ਆ ਜੀ, ਜਿਨ੍ਹਾਂ ਨੇ ਚੰਗਾ ਕੀਤਾ ਉਹਨੇ ਕਰਦੇ ਰਹਿਣਾ, ਉਹਨੂੰ ਜਿਹੜਾ ਮਰਜ਼ੀ ਕਿਤੇ ਰੋਕ ਲਓ, ਉਹ ਬਿੱਛੂ ਵਾਲੀ ਜਿਹੜੀ ਮੈਂ ਕਹਾਣੀ ਸੁਣਾਈ ਹੈ, ਜਿੰਨਾ ਮਰਜ਼ੀ ਡੰਗ ਲਓ ਉਹ ਬਿੱਛੂ ਉਹਦੇ ਸੁਭਾਅ ਚ ਆ, ਤੇ ਉਹ ਜੇ ਬਿੱਛੂ ਦੇ ਸੁਭਾਅ ਚ ਡੰਗ ਮਾਰਨਾ ਤਾਂ ਬਚਾਉਣ ਵਾਲੇ ਦੇ ਸੁਭਾਅ ਚ ਬਚਾਉਣਾ ਲਿਖਿਆ ਤੇ ਉਹ ਉਵੇਂ ਕਰੂਗਾ। ਸੋ ਅਸੀਂ ਨਾ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਅਸੀਂ ਸਾਹਮਣੇ ਦੇਖ ਲੈਂਦੇ ਹਾਂ, ਦੇਖ ਕੇ ਤੇ ਪਰ ਉਹਦੇ ਤੇ ਨਾ ਉਹ ਗੱਲ ਨੀ ਬਣਦੀ ਮੇਰੇ ਹਿਸਾਬ ਨਾਲ। ਹੁਣ ਨਾ ਕਾਫਲ ਦੇ ਹੱਕ ਚ ਕਾਫਲਾ ਬਣਨਾ ਚਾਹੀਦਾ ਇੱਕ। ਅਕਸਰ ਅਸੀਂ ਪਟੀਸ਼ਨਾਂ ਪਾਉਂਦੇ ਹਾਂ ਹੋਰ ਕਰਦੇ ਹਾਂ, ਜੇ ਜਿਸ ਢੰਗ ਨਾਲ ਕਾਫਲ ਦੇ ਮਾਮਲੇ ਚ ਪਹਿਲੀ ਗੱਲਬਾਤ ਆਈ ਹੈ ਸਾਹਮਣੇ ਸਾਰਾ ਕੁਛ, ਉਸ ਢੰਗ ਨਾਲ ਸਾਨੂੰ ਚਾਹੀਦਾ ਵੀ ਅਸੀਂ ਇਕੱਠੇ ਹੋ ਕੇ ਦੂਰ ਦੁਰਾਡੇ ਤੋਂ ਕਾਫਲ ਦੇ ਸਹਿਯੋਗ ਦੇਈਏ, ਕਾਫਲ ਨੂੰ ਕਹੀਏ ਵੀ ਅਸੀਂ ਤੇਰੇ ਨਾਲ ਹਾਂ। ਤੇ ਜਦੋਂ ਜਨਤਾ ਨਾਲ ਹੋ ਜਾਂਦੀ ਨਾ ਤੇ ਵੱਡੀ ਵੱਡੀ ਚੀਜ਼ਾਂ ਝੁੱਕ ਜਾਂਦੀਆਂ, ਵੱਡੀਆਂ ਵੱਡੀਆਂ ਗੱਲਾਂ ਝੁੱਕ ਜਾਂਦੀਆਂ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਤਾਂ ਮਾਰ ਖਾ ਜਾਂਦੀਆਂ, ਜਾਂ ਉਹਦੇ ਨਾਲ ਇਹ ਹੋ ਸਕਦਾ ਕੱਲ ਨੂੰ ਕਾਫਲ ਕਿਸੇ ਦਾ ਭਲਾ ਕਰਨ ਤੋਂ ਪਹਿਲਾਂ 50 ਵਾਰੀ ਸੋਚੇ, ਕਿਉਂਕਿ ਜੇ ਉਹਦੇ ਨਾਲ ਇਹੋ ਜਿਹਾ ਵਰਤਾਰਾ ਹੋਇਆ। ਪਰ ਜੇ ਉਹਦੇ ਨਾਲ ਲੋਕ ਖੜ ਗਏ ਤਾਂ ਉਹ ਦੁਨੀਆਂ ਦਾ ਹੌਸਲਾ, ਦੁਨੀਆਂ ਚ ਉਹਦਾ ਦੁੱਗਣਾ ਹੌਸਲਾ ਹੋਜੂਗਾ ਤੇ ਹੋਰ ਵੀ 20-50 ਬੰਦੇ ਫਿਰ ਕਾਫਲ ਬਣਨ ਬਾਰੇ ਸੋਚਣਗੇ। ਸੋ ਕਹਿੰਦੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਵੱਡੇ ਵੱਡੇ ਕੰਮ ਕਰ ਦਿੰਦੀਆਂ। ਸੋ ਕੋਸ਼ਿਸ਼ ਕਰਿਆ ਕਰੀਏ ਅਸੀਂ ਨਿੱਕੀ ਤੋਂ ਨਿੱਕੀ ਜਿਵੇਂ ਗੱਲ ਹੋਵੇ ਨਾ ਤੇ ਉਹਦੇ ਚ ਬਣਦਾ ਆਪਦਾ, ਜਿਵੇਂ ਮੰਨ ਲਓ ਕਾਫਲ ਦੀ ਕਿਤੇ ਵੀ ਕੋਈ ਆਡੀਓ ਵੀਡੀਓ ਕੁਛ ਵੀ ਹੈ, ਉੱਥੇ ਅਸੀਂ ਚਾਹੇ ਕੁਛ ਨੀ ਕਰ ਸਕਦੇ, ਇੱਕ ਕਮੈਂਟ ਤਾਂ ਕਰ ਹੀ ਸਕਦੇ ਨਾ, ਉਹ ਤਾਂ ਉਹ ਵੀ ਇੱਕ ਫੀਡਬੈਕ ਤਾਂ ਦੇ ਹੀ ਸਕਦੇ ਨਾ, ਉਹ ਵੀ ਬਹੁਤ ਵੱਡਾ ਕੰਮ ਕਰੂਗਾ। ਮੈਂ ਕੱਲ ਹੀ ਨਾ ਮੇਰੇ ਇੱਕ ਦੋਸਤ ਆ ਕੈਨੇਡਾ ਤੇ, ਉਹਨਾਂ ਨੇ ਮੈਨੂੰ ਬੜੀ ਵਧੀਆ ਇੱਕ ਵੀਡੀਓ ਭੇਜੀ ਆ, ਅਸੀਂ ਬਚਪਨ ਤੋਂ ਇਕੱਠੇ ਪੜ੍ਹੇ ਲਿਖੇ ਵੱਡੇ ਹੋਏ ਵੱਖਰੇ ਵੱਖਰੇ ਮੁਲਕਾਂ ਚ, ਕੱਲ ਉਹਨੇ ਬੜੀ ਵਧੀਆ ਇੱਕ ਮੈਨੂੰ ਵੀਡੀਓ ਭੇਜੀ, ਕਹਿੰਦਾ ਤੈਨੂੰ ਲਾਹੇਵੰਦ ਹੋਊਗੀ। ਤੇ ਮੈਂ ਜੋ ਦੇਖੀ ਵੀਡੀਓ ਤਾਂ ਇੱਕ ਨਾ ਆਰਮੀ ਆਫਿਸਰ ਆ ਜਿਹੜਾ ਉਹ ਆਪਦੀ ਟ੍ਰੇਨਿੰਗ ਤੋਂ ਬਾਅਦ ਜਿਹੜੇ ਹੁੰਦੇ ਆ ਜਿਹੜੇ ਇਹਨਾਂ ਦੇ ਟ੍ਰੇਨਰ, ਉਹਨਾਂ ਨਾਲ ਇੱਕ ਜਿਹੜੀ ਲੈਕਚਰ ਸਾਂਝਾ ਕਰ ਰਿਹਾ ਤੇ ਉਸ ਦੇ ਵਿੱਚ ਉਹਨੇ ਬੜਾ ਬਰੀਫਲੀ ਇਹ ਕਿਹਾ ਵੀ ਜੇ ਤੁਸੀਂ ਜ਼ਿੰਦਗੀ ਬਹੁਤ ਵਧੀਆ ਬਣਾਉਣੀ ਚਾਹੁੰਦੇ ਹੋ ਤੇ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੜਕੇ ਉੱਠ ਕੇ ਆਪਣੇ ਬੈੱਡ ਦੀ ਚਾਦਰ ਵਿਛਾਓ, ਬੈੱਡ ਬਣਾਓ ਵਧੀਆ, ਐਨ ਉੱਠਣ ਸਾਰਾ ਵਾਲਾ ਬੈੱਡ ਐਨ ਬਹੁਤ ਵਧੀਆ ਬਣਾਓ। ਤਾਂ ਉਹ ਸੁਣਨ ਨੂੰ ਬੜੀ ਅਜੀਬ ਜੀ ਗੱਲ ਲੱਗਦੀ ਹੈ ਵੀ ਬਣਨਾ ਚਾਹੁੰਦਾ ਮੈਂ ਬਹੁਤ ਵੱਡਾ ਬੰਦਾ, ਤੇ ਕਰੀ ਜਾਂਦਾ ਚਾਦਰਾਂ ਦੀਆਂ ਬਿਸਤਰੇ ਦੇ ਬਲਾਂ ਦੀਆਂ ਕੱਢਣ ਦੀਆਂ ਗੱਲਾਂ ਕਰੀ ਜਾਂਦਾ ਜਾਂ ਬਿਸਤਰਾ ਬਣਾਉਣ ਦੀਆਂ ਗੱਲਾਂ ਕਰੀ ਜਾਂਦਾ ਵੀ ਇਹ ਕੀ ਗੱਲ ਆ। ਖਾਸ ਕਰਕੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਚ ਤਾਂ ਫਿਰ ਸਾਨੂੰ ਪਤਾ ਹੀ ਹੈ ਵੀ ਸਾਡੇ ਨੌਕਰ ਚਾਕਰ ਹੈਗੇ ਆ ਜੀ, ਉਹ ਕਰ ਦੇਣਗੇ ਬਿਸਤਰਾ ਸਹੀ, ਏਡੀ ਕਿੱਡੀ ਗੱਲ ਆ। ਜਾਂ ਸਾਡੇ ਮਾਂ ਬਾਪ ਕਰ ਦੇਣਗੇ, ਸਾਡਾ ਕੋਈ ਘਰੇ ਔਰਤਾਂ ਕਰ ਦੇਣੀਆਂ, ਸਾਡੀ ਕੀ ਜ਼ਿੰਮੇਵਾਰੀ ਹੈ, ਇਹਦੇ ਨਾਲ ਕੀ ਵੱਡਾ ਬੰਦਾ ਬਣ ਜੂਗਾ। ਪਰ ਉਸ ਬੰਦੇ ਨੇ ਬੜੀ ਵਧੀਆ ਦਲੀਲ ਆਪਦੇ ਲੈਕਚਰ ਚ ਦਿੱਤੀਆਂ, ਕਹਿੰਦਾ ਵੀ ਜੇ ਤੁਸੀਂ ਤੜਕੇ ਉੱਠਣ ਸਾਰ ਆਪਦਾ ਪਹਿਲਾ ਟਾਸਕ ਆ ਤੁਹਾਡਾ ਇਹ ਵੀ ਬਿਸਤਰਾ ਜਿਹੜਾ ਉਹਨੂੰ ਉਸੇ ਵਧੀਆ ਕੰਡੀਸ਼ਨ ਚ ਕਰ ਦਿਓ ਤੇ ਤਾਂ ਕਿ ਜਦੋਂ ਤੁਸੀਂ ਸ਼ਾਮ ਨੂੰ ਆਓ ਤੇ ਤੁਹਾਡੇ ਲਈ ਉਹ ਰੈਡੀ ਹੋਵੇ। ਤਾਂ ਤੁਸੀਂ ਜਦੋਂ ਆਪਦਾ ਪਹਿਲਾ ਟਾਸਕ ਪੂਰਾ ਕਰਤਾ ਪਹਿਲੇ 2 ਮਿੰਟਾਂ ਚ, ਤਾਂ ਤੁਸੀਂ ਫੇਰ ਕਹਿੰਦੇ ਉਹ ਚੀਜ਼ ਲਾਗੂ ਹੋ ਗਈ ਵੀ ਜਿਹੜਾ ਬੰਦਾ ਛੋਟੀਆਂ ਛੋਟੀਆਂ ਚੀਜ਼ਾਂ ਤੇ ਵੀ ਠੀਕ ਨੀ ਨਾ ਕਰਦਾ ਜਾਂ ਛੋਟੀਆਂ ਗਲਤੀਆਂ ਨੂੰ ਦਰੁਸਤ ਨਹੀਂ ਕਰਦਾ, ਉਹ ਵੱਡੀ ਚੀਜ਼ ਨੂੰ ਵੀ ਨਹੀਂ ਦਰੁਸਤ ਕਰ ਸਕਦਾ ਕਦੇ ਵੀ। ਜਿਹੜਾ ਛੋਟੀ ਚੀਜ਼ ਨੂੰ ਪ੍ਰੋਪਰ ਫਿਕਸ ਨਹੀਂ ਕਰ ਸਕਦਾ ਉਹ ਵੱਡੀ ਵੀ ਨਹੀਂ ਕਰਦਾ। ਸੋ ਜੇ ਤੁਸੀਂ ਪਹਿਲਾ ਟਾਸਕ ਬਿਸਤਰਾ ਵਿਛਾ ਲਿਆ ਆਪਦਾ ਸਹੀ ਕਰਤਾ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਇੱਕ ਤਾਂ ਇੱਕ ਸਪੈਸ਼ਲ ਜਿਹੜੀ ਫੌਜੀਆਂ ਵਾਲੀ ਜਿਹੜੀ ਸੋਚ ਹੁੰਦੀ ਆ ਉਹ ਆ ਜਾਣੀ ਆ ਵੀ ਟਿਪ ਟੋਪ ਟਿਟ ਫਾਰ ਟੈਟ ਤੇ ਏਦਾਂ ਰਹਿਣਾ ਜ਼ਿੰਦਗੀ ਦੇ ਵਿੱਚ। ਤੇ ਫਿਰ ਤੁਸੀਂ ਦਿਨ ਦਿਹਾੜੇ ਜਿੰਨੇ ਟਾਸਕ ਮਿਲੇ ਆ ਉਹ ਸਾਰੇ ਟਾਸਕਾਂ ਨੂੰ ਕੰਪਲੀਟ ਕਰਦੇ ਜਾਓ ਤੇ ਸੱਚੇ ਢੰਗ ਨਾਲ ਕਰਦੇ ਜਾਓ। ਜਦੋਂ ਤੁਸੀਂ ਇੱਕ ਇੱਕ ਕਰਕੇ ਸਾਰੇ ਟਾਸਕ ਸੱਜੇ ਢੰਗ ਨਾਲ ਕੰਪਲੀਟ ਕਰ ਲੈਣਾ, ਦਲੀਲ ਦੇ ਤੌਰ ਤੇ ਨਿੱਕੀਆਂ ਨਿੱਕੀਆਂ ਗੱਲਾਂ ਦੱਸੀਆਂ ਵੀ ਮੰਨ ਲਓ ਉਦੋਂ ਬਾਅਦ ਤੁਸੀਂ ਨਹਾਉਣਾ ਧੋਣਾ ਜੇ ਬਰੱਸ਼ ਕਰਨਾ ਜੇ ਉਹ ਪ੍ਰੋਪਰ ਢੰਗ ਨਾਲ ਪੂਰੇ ਧਿਆਨ ਨਾਲ ਤੇ ਜੋ ਜਿਵੇਂ ਹੋਣਾ ਚਾਹੀਦਾ ਉਵੇਂ ਕਰੋਗੇ ਤਾਂ ਤੁਹਾਡੇ ਸਰੀਰਕ ਤੌਰ ਤੇ ਤੁਸੀਂ ਫਿੱਟ ਰਹੋਗੇ। ਖਾਣਾ ਪੀਣਾ ਜੇ ਤੁਸੀਂ ਢੰਗ ਨਾਲ ਖਾਓਗੇ ਤੇ ਪ੍ਰੋਪਰ ਢੰਗ ਨਾਲ ਰਹਿਣਾ ਬੈਠਣਾ ਉੱਠਣਾ ਕਰੋਗੇ ਹਰ ਚੀਜ਼ ਦੇ ਵਿੱਚ ਅਸਰ ਆਜੂਗਾ। ਤੇ ਫਿਰ ਜਦੋਂ ਜਿਹੜੀਆਂ ਚੀਜ਼ਾਂ ਬੰਦੇ ਦਾ ਪਰਫੈਕਟ ਹੁੰਦਾ ਜਾਂਦਾ ਤੇ ਬੰਦਾ ਇੱਕ ਕਾਮਯਾਬ ਇਨਸਾਨ ਕਿਉਂ ਨਾ ਹੋਊਗਾ, ਤੇ ਹੋਊਗਾ ਹੀ ਹੋਊਗਾ। ਸੋ ਇਸ ਕਰਕੇ ਸਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਸ਼ੁਰੂ ਕਰਨਾ ਚਾਹੀਦਾ। ਕਈ ਵਾਰੀ ਅਸੀਂ ਧਿਆਨ ਹੀ ਨਹੀਂ ਦਿੰਦੇ ਇਸ ਚੀਜ਼ ਦੇ ਤੇ ਵੀ ਬਿਸਤਰਾ ਠੀਕ ਕਰਨ ਨਾਲ ਅਸੀਂ ਕਿਵੇਂ ਠੀਕ ਹੋ ਜਾਵਾਂਗੇ, ਪਰ ਇਹ ਤਾਂ ਇੱਕ ਤੁਹਾਡੀ ਮੈਂਟੈਲਿਟੀ ਸੈੱਟ ਕਰਨ ਦੀ ਗੱਲ ਆ।
ਸੁਭਰਾਜ ਸਾਹਿਬ ਅੱਗੇ ਗੱਲ ਕਰਦੇ ਹਾਂ ਜੀ, 13 ਮੁਖੀ ਉਹਨਾਂ ਦੇ ਜਿਹੜਾ ਫੈਸਲਾ ਸੀਗਾ ਉਹ 25 ਤਰੀਕ ਨੂੰ ਆ ਤੇ ਕਹਿੰਦੇ ਨਾਲ ਹੀ ਜੀ ਪੰਜਾਬ ਹਰਿਆਣਾ ਦੇ ਵਿੱਚ ਅਲਰਟ ਕਰ ਦਿੱਤਾ 15 ਸਾਲਾਂ ਬਾਅਦ ਫੈਸਲਾ ਸੁਰੱਖਿਅਤ। ਸੋ ਇਸ ਦੇ ਬਾਰੇ ਕੀ ਕਹੋਗੇ ਤੁਸੀਂ?
ਦੇਖੋ ਜੀ, ਹਰ ਰੋਜ਼ ਸੁਰਖੀਆਂ ਚਾਹੀਦੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕੁਛ ਖੱਟਣਾ ਜਾਂ ਜ਼ਿੰਦਗੀ ਦੇ ਵਿੱਚ ਤੁਸੀਂ ਦੁਨੀਆਂ ਦੇ ਵਿੱਚ ਆਪਦਾ ਨਾਮ ਬਣਾਉਣਾ ਤਾਂ ਤੁਹਾਨੂੰ ਅਖਬਾਰ ਸੋਸ਼ਲ ਮੀਡੀਆ ਅੱਜ ਕੱਲ੍ਹ ਐਡ ਕਰ ਲਓ ਜਾਂ ਰੇਡੀਓ ਜਾਂ ਟੀਵੀ 'ਚ ਤੁਹਾਨੂੰ ਸੁਰਖੀਆਂ 'ਚ ਬਣੇ ਰਹਿਣਾ ਪੈਣਾ। ਜੇ ਸੁਰਖੀਆਂ ਦੇ ਵਿੱਚੋਂ ਤਾਂ ਹੀ ਸਾਡਾ ਸਾਰਾ ਤਾਂ ਹੀ ਤੁਸੀਂ ਸਟਾਰ ਹੋ ਤੇ ਤਾਂ ਹੀ ਸੁਪਰ ਸਟਾਰ ਹੋ, ਇਹ ਵੱਖਰੀ ਗੱਲ ਆ ਵੀ ਸੁਰਖੀਆਂ 'ਚ ਤੁਸੀਂ ਕਿਹੜੇ ਰੂਪ 'ਚੋਂ, ਇਹ ਕੱਡ ਚੈਪਟਰ ਆ। ਸੋ ਡੇਰਾ ਬਾਬਾ ਜਿਹੜਾ ਹੈਗਾ ਮੁਖੀ ਇਹ ਸਰਸੇ ਵਾਲੇ ਤਾਂ ਉਹ ਆਪਦੀ ਜਿਹੜੀ ਕਾਮਯਾਬ ਆ ਜਿਹੜੀ ਆਪਦੀ ਜਿਹੜੀ ਉਹਨੂੰ ਚਾਹੀਦੀ ਹੈ ਜਿਹੜੀ ਗੱਲ ਦੇ ਵਿੱਚ ਉਹਨੂੰ ਬੈਨੀਫਿਟ ਆ ਉਹਦੇ ਵਿੱਚ ਪੂਰਨ ਰੂਪ ਚ ਕਾਮਯਾਬ ਆ ਜੀ। ਹਰ ਰੋਜ਼ ਉਹ ਸੁਰਖੀਆਂ ਦੇ ਵਿੱਚ ਹੁੰਦਾ, ਚਾਹੇ ਉਹ ਕੋਈ ਜੱਬਲੀ ਮਾਰ ਕੇ ਹੋਵੇ, ਚਾਹੇ ਉਹ ਕਿਸੇ ਕਲਾਕਾਰ ਕਰਕੇ ਹੋ ਜੇ, ਚਾਹੇ ਕਿਸੇ ਫਿਲਮ ਕਰਕੇ ਹੋ ਜੇ, ਚਾਹੇ ਕਿਸੇ ਕੇਸ ਕਰਕੇ ਹੋ ਜੇ, ਉਹ ਚਰਚਾ ਚ ਤੇ ਸੁਰਖੀਆਂ ਬਟੋਰਨ ਦੇ ਵਿੱਚ ਪੂਰਾ ਕਾਮਯਾਬ ਆ। ਪਰ ਜਿਹੜੀ ਹੁਣ ਸੁਰਖੀ ਬਣੀ ਆ ਉਹ ਮੇਰੇ ਮੈਨੂੰ ਸੁਰਖੀ ਨਾਲੋਂ ਵੱਧ ਚਿੰਤਾ ਲੱਗ ਰਹੀ ਆ। ਤੇ ਉਹ ਚਿੰਤਾ ਇਹ ਆ ਵੀ 25 ਤਰੀਕ ਨੂੰ ਜਿਹੜਾ ਫੈਸਲਾ ਆਉਣਾ, ਜਿਹੜਾ ਸਾਧਵੀ ਦੇ ਰੇਪ ਦੇ ਕੇਸ ਦੇ ਵਿੱਚ ਸੀਗਾ, 2002 ਦੇ ਵਿੱਚ ਇਹ ਕੇਸ ਰਜਿਸਟਰਡ ਹੋਇਆ ਸੀ ਤੇ ਤਕਰੀਬਨ ਦੇਖ ਲਓ ਹੁਣ 15 ਸਾਲ ਹੋ ਗਿਆ ਉਸ ਕੇਸ ਨੂੰ, ਤੇ 15 ਸਾਲਾਂ ਦੇ ਬਾਅਦ ਹੁਣ ਵੀ ਹਜੇ ਉਹ ਕੇਸ ਨੂੰ ਪਹਿਲਾਂ ਫਾਸਟ ਟਰੈਕ ਅਦਾਲਤ ਦੇ ਵਿੱਚ ਤੇ ਖਾਸ ਅਦਾਲਤ ਚ ਲਿਜਾਇਆ ਗਿਆ ਸੀ ਤੇ ਬਾਬੇ ਨੂੰ ਜਿਹੜੀ ਛੋਟ ਮਿਲੀ ਹੋਈ ਸੀਗੀ ਜਿਹੜੀ ਹਾਜ਼ਰ ਹੋਣ ਦੀ, ਕਿਉਂਕਿ ਜਿਹੜੇ ਉਹਦੇ ਚੇਲੇ ਸੀ ਉੱਥੇ ਬਹੁਤ ਜ਼ਿਆਦਾ ਹੰਗਾਮਾ ਹੁੰਦਾ ਸੀ, ਇਸ ਕਰਕੇ ਜਿਹੜੀ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਉਹ ਕੇਸ 'ਚ ਜੁੜਦੇ ਹੁੰਦੇ ਸੀ। ਪਰ ਹੁਣ ਪਿਛਲੀਆਂ 2-3 ਤਰੀਕਾਂ 'ਚ ਉਹ ਵੀਡੀਓ ਕਾਨਫਰੰਸ ਜ਼ਰੀਏ ਵੀ ਨਹੀਂ ਜੁੜਿਆ, ਕਿਉਂਕਿ ਕਹਿੰਦੇ ਜੀ ਉਹ ਉਹਨਾਂ ਦੀ ਸਿਹਤ ਠੀਕ ਨਹੀਂ, ਇਹ ਕਿਹਾ ਗਿਆ। ਤੇ ਨਾਲ ਨਾਲ ਉਹਨਾਂ ਨੇ ਮੰਗੀ ਸੀਗੀ, ਕੋਸ਼ਿਸ਼ ਵੀ ਸੀ, ਅਸੀਂ 2 ਹੋਰ ਸਾਧਵੀ ਆ ਜਿਹਨਾਂ ਦੇ ਬਿਆਨ ਦਰਜ ਕਰਾਉਣੇ ਚਾਹੁੰਦੇ ਆ ਵੀ ਇਹ ਵੀ ਤਾਂ ਉੱਥੇ ਰਹਿੰਦੀਆਂ ਸੀ, ਇਹਨਾਂ ਨਾਲ ਬਾਬੇ ਨੇ ਕਿਉਂ ਨਹੀਂ ਕੁਛ ਗਲਤ ਕੀਤਾ। ਸੋ ਉਹ ਅਦਾਲਤ ਨੇ ਉਹ ਵੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ, ਤੇ ਹੁਣ ਅਦਾਲਤਾਂ ਦਾ ਜਿਹੜਾ ਫੈਸਲਾ ਉਹ 25 ਤਰੀਕ ਨੂੰ ਆਉਣਾ, ਤੇ 25 ਤਰੀਕ ਨੂੰ ਜਿਹੜੀ ਸਰਕਾਰਾਂ ਤੇ ਇਹ ਪ੍ਰੈਸ਼ਰ ਬਣਿਆ ਵੀ ਜਿਹੜਾ ਲੱਖਾਂ ਦੇ ਗਿਣਤੀ ਦੇ ਵਿੱਚ ਪ੍ਰੇਮੀ ਆ ਜਿਹੜਾ ਤੁਸੀਂ ਅਕਸਰ ਦੇਖਦੇ ਹੋ ਸਰਸੇ ਡੇਰੇ ਦਾ, ਵੀ ਉਹ ਕੋਈ ਹੰਗਾਮਾ ਨਾ ਕਰਨ, ਕੁਛ ਗਲਤ ਨਾ ਹੋਵੇ। ਜੇ ਤਾਂ ਹੁੰਦਾ ਫੈਸਲਾ ਆਉਂਦਾ ਹੱਕ ਦੇ ਵਿੱਚ, ਫੇਰ ਤਾਂ ਕੁਛ ਹੁੰਦਾ ਨੀ, ਤੇ ਜੇ ਉਲਟ ਫੈਸਲਾ ਹੁੰਦਾ ਤਾਂ ਹੋ ਸਕਦਾ ਵੀ ਕੋਈ ਕਿਸੇ ਕਿਸਮ ਦੇ ਹੰਗਾਮੇ ਹੋਣ, ਕੁੱਟਾਂ ਮਾਰੀਆਂ ਹੋਣ, ਅਗਜਨੀਆਂ ਹੋਣ, ਬਹੁਤ ਕੁਛ ਹੋ ਸਕਦਾ। ਸੋ ਉਹਦੇ ਮੱਦੇਨਜ਼ਰ ਜਿਹੜੀਆਂ 100-150 ਕੰਪਨੀਆਂ, ਜਿਹੜੀਆਂ 250 ਕੰਪਨੀਆਂ ਸੁਰੱਖਿਆ ਬਲ ਦੀਆਂ ਮੰਗੀਆਂ ਸੀਗੀਆਂ ਪੰਜਾਬ ਨੇ ਵੀ ਸਾਨੂੰ ਦਿੱਤੀਆਂ ਜਾਣ, ਪਰ ਸਰਕਾਰ ਨੇ 75 ਕੁ ਕੰਪਨੀਆਂ ਉਹਨਾਂ ਨੂੰ ਭੇਜੀਆਂ ਕੱਲ। ਪਰ ਕੁੱਲ ਮਿਲਾ ਕੇ ਜੇ ਮੇਰਾ ਤਾਂ ਮੰਨਣਾ ਵੀ ਇਹ ਚਿੰਤਾ ਦਾ ਵਿਸ਼ਾ, ਜੇ ਹੁਣ ਅਸੀਂ ਕਹੀਏ ਵੀ ਇੱਕ ਪਾਸੇ ਸਰਵ ਉੱਚ ਅਦਾਲਤ ਆ ਤਾਂ ਫਿਰ ਸਰਵ ਉੱਚ ਅਦਾਲਤ ਨੂੰ ਸਾਨੂੰ ਮੰਨਣਾ ਪੈਣਾ, ਉਹਦਾ ਫੈਸਲਾ ਮੰਨਣਾ ਪੈਣਾ। ਜੇ ਅਸੀਂ ਰੱਬ ਦਾ ਫੈਸਲਾ ਭਾਣਾ ਕਰਕੇ ਮੰਨਦੇ ਹਾਂ ਤੇ ਰੱਬ ਤੋਂ ਬਾਅਦ ਅਸੀਂ ਕਹਿੰਦੇ ਦੁਨਿਆਵੀ ਅਦਾਲਤ ਨੂੰ ਅਸੀਂ ਮੰਨਦੇ ਹਾਂ, ਤਾਂ ਸਾਨੂੰ ਜੇ ਡੇਰੇ ਦੇ ਪ੍ਰੇਮੀ ਕਹਿੰਦੇ ਅਸੀਂ ਪ੍ਰੇਮ ਕਰਦੇ ਹਾਂ, ਅਸੀਂ ਸ਼ਾਂਤੀ ਰੱਖਣਾ ਚਾਹੁੰਦੇ ਹਾਂ, ਅਸੀਂ ਤਾਂ ਪ੍ਰੇਮ ਦੇ ਪੁਜਾਰੀ ਹਾਂ ਇੱਕ ਦੂਜੇ ਨਾਲ, ਤਾਂ ਪ੍ਰੇਮ ਦੇ ਪੁਜਾਰੀ ਤਾਂ ਫਿਰ ਗੁੱਸਾ ਤਾਂ ਹੁੰਦਾ ਹੀ ਨਹੀਂ, ਹੋਣਾ ਹੀ ਨਹੀਂ ਚਾਹੀਦਾ। ਕ੍ਰੋਧ ਤੇ ਗੁੱਸਾ ਤਾਂ ਉੱਥੇ ਹੋਣਾ ਹੀ ਨਹੀਂ ਚਾਹੀਦਾ। ਸੇ ਜੇ ਕ੍ਰੋਧ ਆ ਰਿਹਾ ਜਾਂ ਗੁੱਸਾ ਆ ਰਿਹਾ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ? ਫਿਰ ਤਾਂ ਕੋਈ ਉਹ ਹੱਲ ਹੀ ਨਹੀਂ ਹੈਗਾ। ਜੇ ਕ੍ਰੋਧ ਤੇ ਗੁੱਸਾ ਆ ਕੇ ਵੀ ਜੇ ਤੁਸੀਂ ਆਪਦੇ ਆਪ ਨੂੰ ਕਹਿ ਰਹੇ ਹੋ ਅਸੀਂ ਇੱਕ ਮਹਾਨ ਆਤਮਾ ਦੇ ਸ਼ਾਗਿਰਦਾਂ ਤੇ ਸਾਨੂੰ ਨੀ ਇਹਨਾਂ ਗੱਲਾਂ ਸੀ, ਇਹਨਾਂ ਤੋਂ ਉੱਚੇ ਉੱਠੇ ਹਾਂ, ਤਾਂ ਫਿਰ ਜੇ ਅਦਾਲਤ ਫੈਸਲਾ ਸੁਣਾਉਂਦੀ ਆ ਦੋਸ਼ੀ ਕਰਾਰਦੀ ਆ, ਉਹ ਵੀ ਇਹੋ ਜਿਹੇ ਥਾਂ ਦੇ ਉੱਤੇ, ਪਹਿਲੀ ਗੱਲ ਤਾਂ ਬਹੁਤ ਰੇਅਰ ਚਾਂਸ ਆ ਦੋਸ਼ੀ ਕਰਾਰਨਾ, ਕਿਉਂਕਿ ਮੈਨੂੰ ਲੱਗਦਾ ਵੀ ਬਹੁਤ ਵੱਡੇ ਹੱਥ ਆ ਬਾਬੇ ਦੇ, ਪਹੁੰਚ ਬਹੁਤ ਦੂਰ ਤਾਈਆਂ ਚ, ਕਿਉਂਕਿ ਅਸੀਂ ਪਿਛੋਕੜ ਦੇਖ ਚੁੱਕੇ ਹਾਂ ਤੇ ਜ਼ਰੂਰ ਕੇਸ ਨੂੰ ਪ੍ਰਭਾਵਿਤ ਕੀਤਾ ਹੋਣਾ ਕਿਸੇ ਰੂਪ ਚ ਕੀਤਾ ਹੋਵੇ ਤੇ। ਪਰ ਜੇ ਉਲਟ ਆਉਂਦਾ ਫੈਸਲਾ ਤਾਂ ਮੈਨੂੰ ਮੇਰੇ ਹਿਸਾਬ ਨਾਲ ਮੰਨਣਾ ਚਾਹੀਦਾ, ਦੰਗੇ ਫਸਾਦ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਦੂਜੀ ਗੱਲ ਜਿਹੜੇ ਹੁਣ ਪਤਾ ਕੀ ਹੋਊਗਾ ਗੱਲ, ਹੁਣ ਮੈਨੂੰ ਜਿਹੜੀ ਚਿੰਤਾ ਇਸ ਗੱਲ ਦੀ ਆ ਵੀ ਕਈ ਵਾਰੀ ਨਾ ਬਗਾਨੇ ਪੰਗੇ ਜਿਹੜੇ ਦੂਜਿਆਂ ਦੇ ਰੌਲੇ ਜੀ, ਸਾਡਾ ਕੋਈ ਰੌਲਾ ਦੌਲਾ ਹੀ ਨਹੀਂ ਤੇ ਉਹ ਗੱਲ ਅਸੀਂ ਆਪਦੇ ਪਾ ਲੈਂਦੇ ਹਾਂ ਕਈ ਵਾਰੀ ਬਿਨਾਂ ਮਤਲਬ ਤੋਂ। ਮੈਨੂੰ ਹੁਣ ਇਹ ਲੱਗ ਰਹੀ ਆ ਵੀ ਪੰਜਾਬ ਚ ਸਿੱਖ ਮੱਲੋ ਜੋਰੀ ਇਹ ਮਸਲੇ ਨੂੰ ਆਪਦੇ ਗੱਲ ਪਾਉਣਗੇ, ਕਿਉਂਕਿ ਜਦੋਂ ਇਹ ਜੇ ਹੰਗਾਮੇ ਹੋਏ ਉੱਥੇ ਪ੍ਰੇਮੀਆਂ ਨੇ ਕੁਛ ਕੀਤਾ ਹੋਇਆ ਤਾਂ ਉੱਥੇ ਮੂਹਰੋਂ ਜੇ ਤਾਂ ਜਿਹੜਾ ਦੂਜੇ ਭਾਈਚਾਰੇ ਆ ਉਹ ਚੁੱਪ ਕਰਕੇ ਬਹਿ ਜਾਣ ਵੀ ਦੇਖੋ ਜੀ ਖੁਸ਼ ਹੋਣ ਵੀ ਅਦਾਲਤ ਨੇ ਦੋਸ਼ੀ ਕਰਾਰਤਾ, ਤੇ ਹੁਣ ਐਵੇਂ ਰੌਲਾ ਪਾਉਂਦੇ ਫਿਰਦੇ ਗਲੀਆਂ ਚ ਪਾਈ ਜਾਣ ਤੇ ਉਹਨਾਂ ਨੂੰ ਛੱਡ ਦੇਣ। ਪਰ ਉਹ ਕੀ ਕਰਨਗੇ, ਮੂਹਰੋਂ ਡਾਂਗਾ ਖਿੱਚਣਗੇ ਪਿੰਡਾਂ ਦੇ ਵਿੱਚ ਗਲੀਆਂ ਮੁਹੱਲਿਆਂ ਚ, ਇਹ ਜਾਂ ਕੁਛ ਹੋਊਗਾ ਵੀ ਤੁਸੀਂ ਅਸੀਂ ਪ੍ਰੇਮੀਆਂ ਨੂੰ ਮੂਹਰੋਂ ਪੈ ਗਏ। ਇਹ ਸਾਨੂੰ ਪੈਣ ਦੀ ਕੀ ਲੋੜ ਪਈ ਆ, ਸਰਕਾਰਾਂ ਦੇ ਕੰਮ ਆ, ਸਰਕਾਰਾਂ ਨੇ ਫੈਸਲੇ ਸੁਣਾਉਣੇ ਆ, ਸਰਕਾਰਾਂ ਨੇ ਉਹਨੂੰ ਕਾਬੂ ਕਰਨਾ, ਸਰਕਾਰਾਂ ਕੰਪਨੀਆਂ। ਪਰ ਮੈਨੂੰ ਲੱਗਦਾ ਇਹ ਕਿਤੇ ਨਾ ਆਪ ਗਾਪ ਦੇ ਗਾਲ ਚ ਗਲਾਵਾਂ ਨਾ ਪਾ ਲੈਣ, ਇੱਕ ਪਿੰਡ ਚ ਹੀ ਕੁਛ ਨਾ ਕੁਛ ਕਹਾ ਹੋਊਗੀ। ਇੱਕ ਪਿੱਛੇ ਵੀ ਦੇਖਿਆ 2-4 ਵਾਰੀ ਇਹ ਜਿਹਾ ਹੋ ਚੁੱਕਿਆ ਵੀ ਜਾਨਾਂ ਤੱਕ ਜਾ ਚੁੱਕੀਆਂ। ਜੇ ਕਿਤੇ ਵੀ ਕੁਛ ਹੁੰਦਾ ਤਾਂ ਫਿਰ ਜਾਣ ਤਾਂ ਤੁਹਾਨੂੰ ਪਤਾ ਵੀ ਕਿੱਟ ਡਲਾ ਵੱਜ ਗਿਆ ਕਿਸੇ ਦੇ ਸਿਰ ਚ ਜਾਨ ਚਲੀ ਜਾਂਦੀ ਆ, ਤੇ ਕੀ ਇਹ ਚੰਗਾ ਹੋਊਗਾ? ਪਰ ਨਹੀਂ, ਮੈਨੂੰ ਨੀ ਲੱਗਦਾ ਕਿ ਤੂੰ ਕੁਛ ਚੰਗਾ ਹੋਊਗਾ। ਸੋ ਅਸੀਂ ਤਾਂ ਅਰਦਾਸ ਦੁਆ ਕਰਦੇ ਹਾਂ ਜੀ ਵੀ 25 ਤਰੀਕ ਨੂੰ, ਕਈ ਵਾਰੀ ਤਾਂ ਐਂ ਲੱਗਦਾ ਵੀ ਅਸੀਂ ਤਾਂ ਇਹ ਆਖਦੇ ਹਾਂ ਵੀ ਕੋਈ ਹੰਗਾਮਾ ਨਾ ਹੋਵੇ, ਚੱਲ ਇਹਨੂੰ ਨਿਰਦੋਸ਼ ਹੀ ਕਹਿ ਦਿਓ, ਚਾਹੇ ਕੋਈ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਨਿਰਦੋਸ਼ ਦੀ, ਮੇਰਾ ਤਾਂ ਇਹ ਮੰਨਣਾ। ਪਰ ਦੇਖੋ ਅਦਾਲਤ ਨੂੰ ਸਰਵ ਉੱਚ ਮੰਨ ਕੇ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਬਾਬਾ ਜੀ ਜੇ ਪੈਸੇ ਹੁਣ ਨਾ ਉਹ ਕਰ ਰਹੇ ਆ, ਮੀਟਿੰਗਾਂ ਚੱਲ ਰਹੀਆਂ ਨੁੱਕੜ ਮੀਟਿੰਗਾਂ ਵੀ ਕੀ ਰਣਨੀਤੀ ਹੋਣੀ ਚਾਹੀਦੀ ਆ, ਜੇ ਫੈਸਲਾ ਕਿੱਧਰ ਆਇਆ ਜਿੱਧਰ ਵੀ ਹੱਕ ਚ ਆਇਆ ਉਸ ਢੰਗ ਦੀ ਰਣਨੀਤੀਆਂ ਡੇਰਾ ਆਲਰੇਡੀ ਬਣਾ ਰਿਹਾ। ਸੋ ਮੈਨੂੰ ਲੱਗਦਾ ਵੀ ਡੇਰਾ ਜੇ ਆਪਦੇ ਆਪ ਨੂੰ ਸ਼ਾਂਤੀ ਪਸੰਦ ਕਹਿੰਦਾ ਨਾ ਤੇ ਉਹ ਇਹੀ ਹਦਾਇਤਾਂ ਦੇਵੇ ਵੀ ਜੋ ਵੀ ਅਦਾਲਤ ਦਾ ਫੈਸਲਾ ਉਹ ਮੰਨਿਆ ਜਾਊਗਾ।
ਜੀ ਸੋਗਾਰ ਸਾਹਿਬ, ਅੱਗੇ ਦਲਾਲੀ ਚ ਨਾਕਾਮ ਰਹਿਣ ਵਾਲੇ ਕਰ ਰਹੇ ਨੇ ਬੇਰੁਜ਼ਗਾਰੀ ਦੀ ਗੱਲ, ਸੋ ਇਹ ਕਿਹਾ ਵਾ ਜੀ ਨਰਿੰਦਰ ਮੋਦੀ ਨੇ, ਸੋ ਇਹ ਕਿਹੜੀ ਦਲਾਲੀ ਵਿਚ ਨਾਕਾਮੀ ਦੀ ਗੱਲ ਕਰ ਰਹੇ ਆ, ਸੋ ਇਸੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਕੱਲੇ ਇੱਕ ਨੂੰ ਟਾਰਗੇਟ ਨਹੀਂ ਕੀਤਾ ਗਿਆ, ਬਹੁਤ ਸਾਰੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਰੁਜ਼ਗਾਰ ਨੂੰ ਵੇਚਦੇ ਸਨ ਦਲਾਲੀ ਦੇ ਤੌਰ ਤੇ ਉਹ ਕਿਤੇ ਨਾ ਕਿਤੇ ਹੁਣ ਸਾਨੂੰ ਇਹ ਕਹਿ ਰਹੇ ਆ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ, ਬੇਰੁਜ਼ਗਾਰੀ ਦੂਰ ਨਹੀਂ ਹੋ ਰਹੀ, ਪਰ ਅਸੀਂ ਕਹਿੰਦੇ ਆਪਦੇ ਬੰਨਿਓਂ ਪੂਰੇ ਜਿਹੜੇ ਬਿੱਤ ਲਾਏ ਹੋਏ ਆ ਤੇ ਬੇਰੁਜ਼ਗਾਰੀ ਮੈਨੂੰ ਨਹੀਂ ਲੱਗਦਾ ਵੀ ਕਹਿੰਦੇ ਹੈਗੀ ਆ, ਤੇ ਅਸੀਂ ਬਹੁਤ ਵੱਡੇ ਵੱਡੇ ਕਹਿੰਦੇ ਪ੍ਰੋਗਰਾਮ ਲੈ ਕੇ ਆ ਰਹੇ ਆ ਤੇ ਛੇਤੀ ਹੀ ਇਹਦੇ ਤੇ ਹੋਰ ਵੀ ਹੋਜੂ। ਸੋ ਗੱਲਾਂ ਬਾਤਾਂ ਜਿੱਦਾਂ ਕਹਿੰਦੇ ਆ ਕਿਤੇ ਮੋਦੀ ਨੇ ਆਉਣ ਹੀ ਦਿੱਤਾ ਜੀ ਕਿਸੇ ਨੂੰ, ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਆ, ਪਰ ਜਿਹੜੀ ਕੁਝ ਕੁ ਸੱਚਾਈਆਂ ਕੁਝ ਕੁ ਜਿਹੜਾ ਪਿਛੋਕੜ ਆ ਉਹ ਕਿਤੇ ਨਹੀਂ ਜਾ ਸਕਦਾ। ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੀਬੀ ਨੇ ਕਿਤਾਬ ਲਿਖੀ ਆ ਗੁਜਰਾਤ ਰੋਇਟਸ ਜਿਹੜੀ ਬਹੁਤ ਜ਼ਿਆਦਾ ਫੇਮਸ ਹੋਈ ਆ ਕਿਤਾਬ, ਤਾਂ ਉਹ ਕੁੜੀ ਨੇ ਤਕਰੀਬਨ 10 ਸਾਲ ਦੇ ਤਕਰੀਬ ਜਿਹੜਾ 10-15 ਸਾਲ ਜਿਹੜਾ ਸਟ੍ਰਿੰਗ ਆਪਰੇਸ਼ਨ ਕੀਤੇ ਸੀ ਬਹੁਤ ਵੱਡੇ, ਤੇ ਉਹਦੇ ਚ ਮੋਦੀ ਦੇ ਵੀ ਆ, ਤੇ ਜਿਹੜੀ ਉਹ ਕਿਤਾਬ ਦੇ ਵਿੱਚ ਡਾਇਰੈਕਟ ਹੀ ਮੋਦੀ ਦੇ ਤੇ ਅਮਿਤ ਸ਼ਾਹ ਦੇ ਬਹੁਤ ਸਾਰੇ ਕੱਚੇ ਚਿੱਠੇ ਖੋਲੇ ਗਏ ਆ। ਪਰ ਉਹ ਬੜੀ ਹੈਰਾਨ ਸੀ ਕੁੜੀ, ਕਹਿੰਦੀ ਵੀ ਮੋਦੀ ਹੋਰ ਨੇ ਮੈਨੂੰ ਬੈਨ ਜਾਣ ਕੇ ਨਹੀਂ ਕੀਤਾ ਵੀ ਤਾਂ ਕਿ ਇਹ ਕਿਤਾਬ ਮਸ਼ਹੂਰ ਨਾ ਹੋਵੇ, ਤੇ ਉਹਨਾਂ ਨੇ ਮੈਨੂੰ ਸਾਇਲੈਂਟ ਤੌਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਹਿੰਦੀ ਉਹ ਬੜੀ ਖੁਸ਼ ਸੀ ਵੀ ਪੰਜਾਬ ਦੇ ਵਿੱਚ ਉਸ ਕਿਤਾਬ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ, ਤੇ ਇਸ ਕਰਕੇ ਕਹਿੰਦੀ ਵੀ ਮੈਂ ਦੇਖ ਰਹੀ ਹਾਂ ਵੀ ਪੰਜਾਬ ਦੇ ਲੋਕ ਜਾਗਰੂਕ ਆ ਜਾਂ ਅੱਗੇ ਆ। ਮੈਂ ਪਰ ਗੱਲ ਇਹ ਆ ਜੀ ਵੀ ਇਹੋ ਜਿਹੀਆਂ ਕਿਤਾਬਾਂ ਜਦੋਂ ਆਉਂਦੀਆਂ ਜਾਂ ਇਹੋ ਜਿਹੀਆਂ ਸੱਚਾਈਆਂ ਸਾਹਮਣੇ ਆ ਕੇ ਫੇਰ ਵੀ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕੋਈ ਵੀ ਲੀਡਰ ਆਪਦੇ ਆਪ ਨੂੰ ਇਹ ਸਾਬਤ ਕਰ ਰਿਹਾ ਵੀ ਮੈਂ ਤਾਂ ਬਹੁਤ ਹੀ ਇੱਕ ਪਰਫੈਕਟ ਬੰਦਾ, ਤਾਂ ਮੈਨੂੰ ਲੱਗਦਾ ਵੀ ਪਰਫੈਕਸ਼ਨ ਨਹੀਂ ਹੈ, ਬਹੁਤ ਸਾਰੇ ਖੂਨ ਕਰਕੇ ਕਾਤਲ ਕਤਲ ਕਰਕੇ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਆ ਕੇ ਕੁਰਸੀ ਡਾਹੀ ਗਈ ਆ। ਇਹ ਚ ਕੋਈ ਦੋ ਰਾਇ ਨਹੀਂ ਹੈ, ਕਿਤੇ ਵੀ ਨਹੀਂ ਕਹਿ ਸਕਦੇ। ਜੇ ਕਹੀਏ ਵੀ ਲਾਲ ਬਹਾਦਰ ਸ਼ਾਸਤਰੀ ਵਰਗੇ ਬੰਦਾ ਮੋਦੀ ਨਹੀਂ, ਗੱਲਾਂ ਬਾਤਾਂ ਜਾਂ ਜਿਹੜੀ ਕਲਾ ਹੈਗੀ ਉਹਨੂੰ ਉਹ ਵਰਤ ਰਿਹਾ, ਤੇ ਹਾਂ ਜਿਹੜੀ ਇੱਕ ਕਲਾ ਜ਼ਰੂਰ ਹੈ ਵੀ ਹਿੰਮਤੀ ਬਹੁਤ ਆ, ਮਿਹਨਤ ਬਹੁਤ ਕਰਦਾ, ਸੌਂਦਾ ਨਹੀਂ ਆ ਕਿਸੇ ਟਾਈਮ, 5-4 ਘੰਟੇ ਸੌਂਦੇ ਆ, ਤੇ ਉਹਦਾ ਨਤੀਜਾ ਵੀ ਚਰਚਾ ਚ ਰਹਿਣਾ ਉਹਨਾਂ ਨੂੰ ਆਉਂਦਾ, ਤੇ ਕੰਮ ਤਾਂ ਚਲੋ ਜਦੋਂ ਹੁਣ ਮੁਲਕ ਦਾ ਪ੍ਰਧਾਨ ਮੰਤਰੀ ਆ, ਮੁਲਕ ਦੇ ਕੰਮ ਤਾਂ ਹੁੰਦੇ ਹੀ ਰਹਿਣੇ ਆ, ਉਹਨੂੰ ਵੱਖਰੋ ਵੱਖਰੇ ਰੂਪ ਚ ਹੁੰਦੇ ਰਹਿੰਦੇ ਆ, ਆਉਂਦੇ ਰਹਿੰਦੇ ਆ। ਇਹ ਕੋਈ ਬੰਦਾ ਜ਼ਿਆਦਾ ਪਿੱਠ ਥਪਥਪਾ ਲੈਂਦਾ, ਕੋਈ ਘੱਟ ਚੁੱਪ ਕਰਕੇ ਮਨਮੋਹਨ ਸਿੰਘ ਵਾਂਗੂ ਕੰਮ ਕਰਦਾ ਰਹਿੰਦਾ। ਸੋ ਕੁੱਲ ਮਿਲਾ ਕੇ ਜੀ ਦੇਖੋ, ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਕਾਫੀ ਜਿਹੜੀ ਵੱਡੇ ਚਰਚਾ ਚ ਰਹਿੰਦੇ ਆ, ਪਰ ਮੈਂ ਸਭ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਇਹ ਕਿਤਾਬ ਆ ਨਾ ਕਿਤੋਂ ਵੀ ਮਿਲਦੀ ਆ ਉਹ ਜ਼ਰੂਰ ਪੜਿਓ, ਗੁਜਰਾਤ ਰੇ ਚ ਜਿਹੜੇ ਹੋਏ ਸੀਗੇ ਦੰਗੇ ਉਹਨਾਂ ਬਾਰੇ, ਤੇ ਤੁਹਾਨੂੰ ਕਾਫੀਆਂ ਚੀਜ਼ਾਂ ਦੇ ਤੁਹਾਡਾ ਨਜ਼ਰੀਆ ਬਦਲੂਗਾ। ਮੈਂ ਕੱਲ ਕੁਝ ਇੱਕ ਪੁਆਇੰਟ ਹੀ ਪੜ੍ਹੇ ਸੀ ਤੇ ਮੇਰਾ ਕਾਫੀ ਨਜ਼ਰੀਆ ਜਿਹੜਾ ਬਦਲਿਆ।
ਜੀ ਸੁਬਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਜਾਂ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਦੇਖੋ, ਖਬਰਾਂ ਦੇ ਨਾਲ ਨਾਲ ਨਾ ਕੁਝ ਇੱਕ ਚੀਜ਼ਾਂ ਅੱਜ ਕੱਲ ਇੱਕ ਮੈਂ ਹੋਰ ਨੋਟ ਕੀਤਾ ਸੀ, ਡਾਇਰੈਕਟ ਅਪਰੋਚ ਨੂੰ ਨੋਟ ਕੀਤਾ ਸੀ। ਜਦੋਂ ਤੁਹਾਨੂੰ ਧੱਕਾ ਹੁੰਦਾ ਕਿਤੇ ਵੀ ਕਿਸੇ ਵੀ ਐਂਗਲ ਦੇ ਧੱਕਾ ਹੁੰਦਾ ਤਾਂ ਉੱਥੇ ਡਾਇਰੈਕਟ ਅਪਰੋਚ ਦਾ ਨੀਤੀ ਅਪਣਾਈ ਜਾ ਰਹੀ ਹੈ ਅੱਜ ਕੱਲ ਇੱਕ, ਤੇ ਪਿੱਛੇ ਜੇ ਵੀ ਬਹੁਤ ਸਾਰੇ ਲੋਕਾਂ ਦੇ ਸੀ ਗਏ ਆ ਵੀ ਪ੍ਰਧਾਨ ਮੰਤਰੀ ਹਾਊਸ ਨੂੰ ਸਿੱਧੀ ਚਿੱਠੀ ਲਿਖੀ ਤੇ ਉਹਦੇ ਨਾਲ ਫਿਰ ਛੇਤੀ ਅਸਰ ਹੋ ਗਿਆ ਕਿਸੇ ਵੀ ਗੱਲ ਦਾ। ਮੈਂ ਇਸ ਚੀਜ਼ ਨੂੰ ਮਾੜਾ ਨਹੀਂ ਮੰਨਦਾ, ਡਾਇਰੈਕਟ ਅਪਰੋਚ ਕਰਨ ਨੂੰ ਮਾੜਾ ਨਹੀਂ ਮੰਨਦਾ, ਅਕਸਰ ਉਹੀ ਹੈ ਜੀ ਵੀ CC2 ਆਪਾਂ ਅਕਸਰ ਕਾਪੀ 2 ਕਰਦੇ ਹਾਂ। ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਧਿਆਨ ਲਿਆਉਣ ਲਈ ਮੰਨ ਲਓ ਇੱਕ ਡਿਪਾਰਟਮੈਂਟ ਨੂੰ ਤੁਸੀਂ BDO ਡਿਪਾਰਟਮੈਂਟ ਨੂੰ ਚਿੱਠੀ ਲਿਖਣੀ ਆ ਤੇ ਧਿਆਨ ਹਿੱਤ ਤੁਸੀਂ ਜੇ CC2 ਡਿਪਟੀ ਕਮਿਸ਼ਨਰ ਕਰ ਦਿਓਗੇ ਤਾਂ ਉਹ ਤੁਹਾਡੇ BDO ਦਾ ਜਵਾਬ ਦੇਣਾ ਲਾਜ਼ਮੀ ਹੋਜੂਗਾ, ਉਹਨੂੰ ਪਤਾ ਲੱਗ ਜੂ ਵੀ ਵੱਡੇ ਸਾਹਿਬ ਕੋਲੇ ਵੀ ਚਿੱਠੀ ਗਈ ਆ। ਇਹ ਇੱਕ ਤਰੀਕਾ ਸੀ, ਪਰ ਹੁਣ ਕੀ ਹੋ ਗਿਆ ਵੀ ਉਹ ਸਾਰੇ ਥਾਲੀ ਦੇ ਚੱਟੇ ਵੱਟੇ ਹੋਣ ਕਾਰਨ ਫਿਰ ਡਾਇਰੈਕਟ ਅਪਰੋਚ ਹੋਰ ਅੱਗੇ ਕਰਨ ਲੱਗ ਗਏ। ਹੁਣ ਕੱਲ ਪਰਸੋਂ ਫਿਰ ਉਸ ਕੁੜੀ ਨੇ ਖੂਨ ਨਾਲ ਚਿੱਠੀ ਲਿਖੀ ਆ, ਜਿਹੜੀ ਕੁੜੀ ਨੇ ਪਹਿਲਾਂ ਵੀ ਲਿਖੀ ਸੀ ਅੱਜ ਤੋਂ 2 ਸਾਲ 1.5 ਸਾਲ ਪਹਿਲਾਂ ਪ੍ਰਧਾਨ ਮੰਤਰੀ ਨੂੰ। ਪਰ ਮਸਲਾ ਕੋਈ ਏਡਾ ਨਹੀਂ ਸੀਗਾ ਜਿਹਦੇ ਲਈ ਉਹਨਾਂ ਨੂੰ ਖੂਨ ਨਾਲ ਚਿੱਠੀ ਲਿਖੀ ਗਈ ਜਾਂ ਲਿਖਣ ਦਾ ਜਿਹੜਾ ਬਣਿਆ, ਮਸਲਾ ਤਾਂ ਸੀਗਾ ਇੱਕ ਬਿਲਡਿੰਗ ਦਾ ਕਿਰਾਇਆ ਨਾ ਦੇਣਾ। ਇਦੋਂ ਦਾ ਵੱਡੇ ਮਸਲੇ ਗਲੀ ਗਲੀ ਮੱਲੇ ਮਹੱਲੇ ਚ ਮੋੜ ਮੋੜ ਤੇ ਪਏ ਆ, ਜਿੱਥੇ ਸ਼ਰੇਆਮ
ਲੋਕ ਇੰਨਾ ਕੁ ਧੱਕਾ ਹੋ ਰਿਹਾ ਜਿੱਥੇ ਜੀਵਨ ਦੇ ਨਰਕ ਬਣੇ ਹੋਏ ਆ ਤੇ ਬਹੁਤ ਕੁਛ ਇਹੋ ਜਿਹਾ ਹੋ ਰਿਹਾ ਜਿਹੜਾ ਅਤਕਥਨੀ ਆ। ਇੱਕ ਘਰ ਦਾ ਕਿਰਾਇਆ ਨਾ ਮਿਲਣਾ ਜਾਂ ਹੋਰ ਨਹੀਂ, ਉਹਦੇ ਲਈ ਮੈਨੂੰ ਲੱਗਦਾ ਹੈ ਇਮੋਸ਼ਨਲ ਤੌਰ ਦੇ ਉੱਤੇ ਯੂਜ਼ ਕਰਨ ਦੇ ਤੌਰ ਤੇ ਚਿੱਠੀਆਂ ਲਿਖੀਆਂ ਜਾਂਦੀਆਂ। ਪਰ ਕੱਲ ਪਰਸੋਂ ਕੁੜੀ ਨੇ ਚਿੱਠੀ ਲਿਖੀ ਹੈ ਤੇ ਹੁਣ ਉਹ ਡੀਸੀ ਨੇ, ਜ਼ਿਲ੍ਹੇ ਦੇ ਡੀਸੀ ਨੇ ਕਿਹਾ ਜੀ ਅਸੀਂ ਤਾਂ ਕਿਰਾਇਆ ਦੇਤਾ, ਤੇ ਪਰ ਕਹਿੰਦੇ ਉਹਨੇ ਨਿੰਦਿਆ ਇਸ ਗੱਲ ਨੂੰ ਵੀ ਇਹ ਜਿਹੇ ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਮੈਨੂੰ ਲੱਗਦਾ ਵੀ ਇਹ 'ਚ ਕਿਤੇ ਨਾ ਕਿਤੇ ਪੇਰੈਂਟਸ ਵੀ ਸ਼ਾਮਿਲ ਹੁੰਦੇ ਆ ਜਿਹੜੇ ਕਿ ਕਹਿੰਦੇ ਆ ਵੀ ਤੂੰ ਏਦਾਂ ਕਰ ਸ਼ਾਇਦ ਤੇਰੀ ਸੁਣਵਾਈ ਹੋ ਜੇ ਤੇ ਤੁਹਾਨੂੰ ਕਿਰਾਇਆ ਮਿਲ ਜੇ। ਸੋ ਮਸਲਾ ਹੱਕ ਲੈਣ ਦਾ, ਤੇ ਹੱਕ ਲੈਣ ਲਈ ਤੁਹਾਨੂੰ ਬੱਚੇ ਨੂੰ ਇਹ ਕਹਿਣਾ ਵੀ ਤੂੰ ਖੂਨ ਕੱਢ ਆਪਦਾ ਤੇ ਉਹਦੇ ਨਾਲ ਚਿੱਠੀ ਲਿਖ, ਤੇ ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਕਿਸਮ ਦਾ ਧੱਕਾ ਹੀ ਆ। ਉਹ ਵੀ ਬੱਚਿਆਂ ਦੀ ਜਿਹੜੀ ਮਨੋਦਸ਼ਾ ਦੇ ਉੱਤੇ ਗਹਿਰਾ ਅਸਰ ਪੜ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਲਈ। ਸੋ ਮੈਂ ਇਸ ਚੀਜ਼ ਲਈ ਕਹੂੰਗਾ ਵੀ ਕੋਈ ਵੀ ਚੀਜ਼ ਇਹਨਾਂ ਨੂੰ ਰਾਹ ਸਿਰ ਹੀ ਚੰਗੀ ਲੱਗਦੀ ਆ, ਤਰੀਕੇ ਨਾਲ ਚੰਗੀ ਲੱਗਦੀ ਆ। ਹਾਂ ਤੁਸੀਂ ਕਾਪੀ ਟੂ ਕਰ ਸਕਦੇ ਹੋ, ਕਰ ਸਕਦੇ ਹੋ, ਸਿੰਪਲੀ ਲਿਖ ਸਕਦੇ ਹੋ। ਇਹ ਖੂਨ ਨਾਲ ਬੱਚਿਆਂ ਤੋਂ ਚਿੱਠੀਆਂ ਲਿਖਾਉਣੀਆਂ ਜਾਂ ਇਹ ਕਰਨਾ, ਇਹ ਮੈਨੂੰ ਅੱਜ ਬਹੁਤ ਮਨ ਨੂੰ ਦੁੱਖ ਹੋਇਆ ਵੀ ਇੱਕ ਅਣਭੋਲ ਕੁੜੀ 10-12 ਸਾਲਾਂ ਦੀ, ਉਹਨੂੰ ਕੀ ਸੋਝੀ ਆ ਵੀ ਮੈਂ ਆਪਦਾ ਖੂਨ ਕੱਢ ਕੇ ਚਿੱਠੀ ਲਿਖਾਂ ਪ੍ਰਧਾਨ ਮੰਤਰੀ ਨੂੰ, ਉਹਨੂੰ ਕਿਸੇ ਨੇ ਕਹਿ ਕੇ ਲਿਖਵਾਈ ਗਈ ਆ। ਸੋ ਇੱਦਾਂ ਇੱਦਾਂ ਦੇ ਵਰਤਾਰੇ ਨਹੀਂ ਹੋਣੇ ਚਾਹੀਦੇ, ਮੇਰਾ ਇਹੀ ਮੰਨਣਾ। ਤੇ ਬਾਕੀ ਜੀ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਇਜਾਜ਼ਤ ਤੇ ਮੈਂ ਵੀ ਪ੍ਰੋਗਰਾਮ ਦਾ ਆਨੰਦ ਮਾਣਦਾ।
ਜੀ ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ,
ਮਿਹਰਬਾਨੀ।
ਦੋਸਤੋ ਇਹ ਸਨ ਮਿੰਟੂ ਬਰਾਜ ਜਿਨ੍ਹਾਂ ਨੇ ਖਬਰਾਂ ਬਾਰੇ ਤੇ ਬਾਕੀ ਜੋ ਅੱਜ ਕੱਲ ਦਾ ਟ੍ਰੈਂਡ ਚੱਲ ਰਿਹਾ ਉਸਦੇ ਬਾਰੇ ਵੀ ਕਾਫੀ ਸਾਨੂੰ ਜਾਣਨਾ ਪਾਇਆ ਤੇ ਆਪੋ ਆਪਣੇ ਬਾਕੀ ਵਿਚਾਰ ਤੁਹਾਡੇ ਵੀ ਸੁਣਦੇ ਹਾਂ ਜੀ ਤੁਸੀਂ ਕੀ ਇਹਨਾਂ ਗੱਲਾਂ ਬਾਰੇ ਕਹਿਣਾ ਚਾਹੋਗੇ। ਸੋ ਗੱਲ ਆਪਣੀ ਚੱਲ ਰਹੀ ਸੀ ਜੀ ਇੱਕ ਤਾਂ ਆਪਣਾ ਬੱਸਾਂ ਦਾ ਸਫ਼ਰ ਜਿਹੜਾ ਕਿ ਆਪਾਂ ਕੀਤਾ, ਵੈਸੇ ਵਧੀਆ ਸਫ਼ਰ ਹੁੰਦਾ ਸੀ ਨਾ ਉਸ ਟਾਈਮ ਜਿਹੜੀ ਲੜਾਈ ਹੁੰਦੀ ਸੀ ਉਹ ਲੜਾਈ ਵੀ ਕਿਤੇ ਕਿਤੇ ਵਧੀਆ ਲੱਗਦੀ ਹੁੰਦੀ ਸੀ ਤੇ ਤੁਸੀਂ ਵੀ ਦੱਸਿਓ ਤੇ ਮੈਂ ਵੀ ਤੁਹਾਨੂੰ ਸੁਣਾਊਂਗੀ ਕਿ ਹੁੰਦਾ ਸੀਗਾ ਬੱਸਾਂ ਦੇ ਸਫ਼ਰ ਦੇ ਵਿੱਚ ਸਪੈਸ਼ਲੀ ਜਦੋਂ ਅਸੀਂ ਹੈ ਨਾ ਪੜ੍ਹਦੇ ਹੁੰਦੇ ਸੀਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਕੋਲੇ ਪਾਸ ਹੁੰਦੇ ਸੀਗੇ ਤੇ ਕਿਰਾਇਆ ਤਾਂ ਲੱਗਦਾ ਨਹੀਂ ਸੀ ਹੁੰਦਾ ਸਟੂਡੈਂਟਸ ਦਾ ਹਨਾ ਤੇ ਫਿਰ ਬੱਸਾਂ ਵਾਲੇ ਕਿੱਦਾਂ ਝਾਕਦੇ ਹੁੰਦੇ ਸੀ ਸਟੂਡੈਂਟ ਵੱਲ ਸੁਬਾਹ ਸੁਬਾਹ। ਕਈ ਵਾਰੀ ਤਾਂ ਇਹ ਹੁੰਦਾ ਸੀ ਕਿ ਉਹ ਆਪਣਾ ਜਿਹੜਾ ਬੱਸ ਦਾ ਟਾਈਮ ਹੁੰਦਾ ਸੀ ਨਾ ਉਹੀ ਮਿਸ ਕਰ ਦਿੰਦੇ ਹੁੰਦੇ ਸੀ ਤੇ ਜਾਂ ਫਿਰ ਜਿਹੜੀ ਬੱਸ ਆਉਂਦੀ ਹੁੰਦੀ ਸੀ ਉਹਦਾ ਪਤਾ ਨਹੀਂ ਸੀ ਲੱਗਦਾ ਹੁੰਦਾ ਕਿ ਸਵਾਰੀਆਂ ਨੇ ਬੱਸ ਨੂੰ ਚੱਕਿਆ ਹੋਇਆ ਵਾ ਕਿ ਬੱਸ ਨੇ ਸਵਾਰੀਆਂ ਚੱਕੀਆਂ ਹੋਈਆਂ ਨੇ। ਸੋ ਇੱਦਾਂ ਦੇ ਕੁਝ ਵਰਤਾਰੇ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਾਂਗੇ ਤੇ ਨਾਲ ਹੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਵੀਡੀਓ ਨੂੰ ਵਾਇਰਲ ਕਰਨਾ ਕਿੰਨੀ ਕੁ ਵਧੀਆ ਗੱਲ ਆ। ਸੋ ਸੋਚ ਆਪੋ ਆਪਣੀਆਂ ਜਿਸ ਤਰ੍ਹਾਂ ਮਿੰਟੂ ਬਰਾੜ ਜੀ ਆਲਰੇਡੀ ਦੱਸ ਚੁੱਕਿਆ ਕਿ ਅਸੀਂ ਜਦੋਂ ਕੋਈ ਵੀ ਗੱਲ ਆ ਜਿਹੜੀ ਉਹ ਜੱਗ ਜ਼ਾਹਿਰ ਹੋ ਜਾਂਦੀ ਆ ਤਾਂ ਉਹਦੇ ਤੇ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ ਵਾ। ਸੋ ਕਿਸੇ ਵੀ ਚੀਜ਼ ਨੂੰ ਜੱਗ ਜ਼ਾਹਿਰ ਕਰਨ ਤੋਂ ਪਹਿਲਾਂ ਉਹਦੇ ਚੰਗੇ ਜਾਂ ਮਾੜੇ ਜੋ ਵੀ ਪ੍ਰਭਾਵ ਆ ਜੋ ਵੀ ਵਤੀਰੇ ਉਹਨਾਂ ਬਾਰੇ ਸੋਚ ਲੈਣਾ ਚਾਹੀਦਾ ਵਾ ਤੇ ਕਿਉਂਕਿ ਗਲਤੀਆਂ ਮੈਂ ਵੀ ਕਹਿ ਰਹੀ ਹਾਂ ਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਪਰ ਕਿਸੇ ਨੂੰ ਸੁਧਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ। ਤੇ ਕਹਿੰਦੇ ਨਾ ਕਿ ਗਲਤੀ ਇੱਕ ਵਾਰੀ ਕੀਤੀ ਤਾਂ ਰੱਬ ਵੀ ਮਾਫ਼ ਕਰ ਦਿੰਦਾ, ਹਾਂਜੀ ਜੇ ਉਹ ਗਲਤੀ ਬਾਰ ਬਾਰ ਕੀਤੀ ਜਾਵੇ ਤਾਂ ਫਿਰ ਉਹ ਗੁਨਾਹ ਬਣ ਜਾਂਦੀ ਆ ਤੇ ਗੁਨਾਹ ਮਨ ਜਿਹੜਾ ਉਹਦੀ ਫਿਰ ਸਿਰਫ ਸਜ਼ਾ ਹੁੰਦੀ ਆ ਉਹਦੀ ਮਾਫ਼ੀ ਨਹੀਂ ਹੁੰਦੀ ਕਿਉਂਕਿ ਮਾਫ਼ੀ ਤਾਂ ਰੱਬ ਹੀ ਦੇ ਸਕਦਾ ਤੇ ਅਸੀਂ ਤਾਂ ਇਨਸਾਨ ਆ ਰੱਬ ਬਣਨ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ ਤੇ ਨਾ ਹੀ ਬਣ ਸਕਦੇ ਹਾਂ। ਸੋ ਇਸ ਦੇ ਲਈ ਜੀ ਬਹੁਤ ਵੱਡਾ ਜ਼ੀਰਾ ਚਾਹੀਦਾ ਵਾ ਜਿਹੜਾ ਕਿ ਸਾਡੇ ਕੋਲ ਹੈ ਨਹੀਂ ਗਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਏਦਾਂ ਹੀ ਚੱਲਦਾ ਰਹੂਗਾ ਤੇ ਆਪਾਂ ਇੱਕ ਪਿਆਰਾ ਜਿਹਾ ਗਾਣਾ ਸੁਣ ਲੈਂਦੇ ਹਾਂ ਜੀ। ਇਹ ਗਾਣਾ ਡੈਡੀਕੇਟ ਟੂ ਆਲ ਆ ਜਿਹੜੇ ਕਿ ਹੁਣ ਇਸ ਟਾਈਮ ਡਰਾਈਵ ਕਰ ਰਹੇ ਆ। ਸੋ ਡਰਾਈਵ ਕਰ ਰਹੇ ਆ ਜਿਹੜੇ ਉਹਨਾਂ ਨੂੰ ਆਪਾਂ ਇੱਕ ਗਾਣਾ ਸੁਣਾਉਂਦੇ ਆ ਜੀ ਰਾਜਾ ਸਿੱਧੂ ਤੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਡਰਾਈਵ ਰਾ ਤੇ ਲਓ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਸਮੋਕ ਘਰ ਵਾਲੀਆਂ ਦੀ ਯਾਦ ਅਸੀਂ ਜਦੋਂ ਤੋਂ ਪੰਜਾਬ ਹੱਦ ਪਾਰ ਹੁੰਨੇ ਆ ਜਦੋਂ ਤੋਂ ਪੰਜਾਬ ਹੱਦ ਪਾਰ ਹੁੰਦੇ ਆ ਨੀ ਅਸੀਂ ਆਥਣੇ ਦੇ ਰੇਂਜ ਵਿੱਚੋਂ ਨੀ ਅਸੀਂ ਆਥਣੇ ਦੇ ਰੇਂਜ ਵਿੱਚੋਂ ਬਾਹਰ ਹੁੰਦੇ ਆ ਨੀ ਅਸੀਂ ਆਥਣੇ ਦੇ ਰੇਂਜ ਵਿੱਚੋਂ ਬਾਹਰ ਹੁੰਦੇ ਆ
ਜੀ ਗਾਣਾ ਸੁਣ ਲਿਆ ਤੁਹਾਨੂੰ ਕਿੱਦਾਂ ਦਾ ਗਾਣਾ ਲੱਗਾ ਦੱਸਿਓ ਹਨਾ ਕਹਿੰਦੇ ਆਥਣੇ ਜੇ ਰੇਂਜ ਵਿੱਚੋਂ ਬਾਹਰ ਹੁੰਨੇ ਆ ਤੇ ਰੇਂਜ ਦੇ ਵਿੱਚ ਤਾਂ ਅਗਲੀਆਂ ਫਿਰ ਲੈ ਆਉਂਦੀਆਂ ਨੇ ਜਿੱਦਾਂ ਲੈ ਕੇ ਆਉਣਾ ਹੁੰਦਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਦੇ ਟਾਈਮ ਹੋ ਚੁੱਕਾ ਵਾ 9:03 ਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਜਿਵੇਂ ਕਿ ਦੱਸਿਆ ਸੀ ਗੱਲਾਂ ਬਾਤਾਂ ਕਰਾਂਗੇ ਜੀ ਇੰਡੀਆ ਦੇ ਵਿੱਚ ਬੱਸ ਦੇ ਸਫ਼ਰ ਦੀਆਂ ਸੋ ਕਿੱਦਾਂ ਦਾ ਬੱਸ ਦਾ ਸਫ਼ਰ ਹੁੰਦਾ ਸੀਗਾ ਵੈਸੇ ਬੱਸ ਦਾ ਨਾ ਜਦੋਂ ਟਾਈਮ ਹੁੰਦਾ ਸੀ ਜਦੋਂ ਅਸੀਂ ਜਾਂਦੇ ਹੁੰਦੇ ਸੀਗੇ ਨਾ ਤੇ 7:30 ਸਾਡੀ ਬੱਸ ਦਾ ਟਾਈਮ ਹੁੰਦਾ ਸੀ 7:30 ਅਸੀਂ ਜਦੋਂ ਬੱਸ ਸਟੋਪ ਤੇ ਜਾ ਕੇ ਖੜਨਾ ਤਾਂ ਬੱਸ ਆਈ ਦੇਖੀ ਜਾਣਾ ਇੰਨੀ ਕੁ ਜ਼ਿਆਦਾ ਉਹ ਬੱਸ ਦੀ ਵੇਟ ਹੁੰਦੀ ਸੀ ਨਾ ਕਿ ਹੁਣ ਵੀ ਬੱਸ ਆਈ ਹੁਣ ਵੀ ਬੱਸ ਆਈ ਤੇ ਜਦੋਂ ਬੱਸ ਆਉਂਦੀ ਸੀ ਕਈ ਵਾਰੀ ਤਾਂ ਉਹ ਭਜਾ ਕੇ ਲੈ ਜਾਂਦੇ ਹੁੰਦੇ ਸੀਗੇ ਕਈ ਵਾਰੀ ਉਹ ਵੀ ਉਹਨਾਂ ਨੇ ਕੀ ਕਰਨਾ ਵੀ ਚਲੋ ਹੌਲੀ ਕਰ ਲੈਣੀ ਬਸ ਵੀ ਸਾਰਿਆਂ ਨੂੰ ਭੁਲੇਖਾ ਪੈ ਜਾਂਦਾ ਸੀ ਜਿਹੜੇ ਸਟੂਡੈਂਟ ਉੱਥੇ ਬੱਸ ਤੇ ਖੜੇ ਹੁੰਦੇ ਸੀਗੇ ਨਾ ਪਾਸ ਵਾਲੇ ਸਾਰੇ ਵੀ ਲੈ ਵੀ ਬੱਸ ਰੁਕ ਗਈ ਤੇ ਜਦੋਂ ਸਾਰਿਆਂ ਨੇ ਨੇੜ ਜੇ ਹੋਣਾ ਬੱਸ ਵਾਲਿਆਂ ਨੇ ਬੱਸ ਭਜਾ ਕੇ ਲੈ ਜਾਣਾ ਤੇ ਕਈ ਵਾਰੀ ਕੀ ਟ੍ਰਿਕ ਵਰਤਦੇ ਹੁੰਦੇ ਸੀ ਇੱਕ ਦੋ ਜਾਣਿਆਂ ਨੇ ਖੜ ਜਾਣਾ ਤੇ ਬਾਕੀਆਂ ਨੇ ਪਿੱਛੇ ਲੁਕ ਜਾਣਾ ਕਿਉਂਕਿ ਬੱਸ ਵਾਲਿਆਂ ਨੂੰ ਵੀ ਭੁਲੇਖਾ ਹੋ ਜਾਂਦਾ ਸੀ ਚਲ ਇੱਕ ਦੋ ਜਾਣੇ ਆ ਪਾਸ ਵਾਲੇ ਚੜਾ ਲੈਣੇ ਆ ਤੇ ਜਦੋਂ ਕਿ ਫਿਰ ਬੱਸ ਰੁਕਦੀ ਹੁੰਦੀ ਸੀ ਨਾ ਉਦੋਂ ਪਤਾ ਲੱਗਦਾ ਹੁੰਦਾ ਸੀਗਾ ਇੱਕ ਦੋ ਨੀ ਇਹ ਤਾਂ ਪੂਰੀ ਫੌਜ ਦੀ ਫੌਜੀ ਬੱਸ ਚ ਹੁੰਦੀ ਆ ਤੇ ਉਹ ਵੀ ਵਿਚਾਰੇ ਕੀ ਕਰਦੇ ਹਨਾ ਉਹਨਾਂ ਦੀ ਵੀ ਰੋਜੀ ਰੋਟੀ ਦਾ ਸਵਾਲ ਹੁੰਦਾ ਸੀਗਾ ਸਵਾਰੀਆਂ ਦੇ ਸਿਰ ਤੋਂ ਉਹਨਾਂ ਦਾ ਜਿਹੜਾ ਰੋਜੀ ਰੋਟੀ ਆ ਉਹ ਚੱਲਦੀ ਹੁੰਦੀ ਸੀ ਤੇ ਜੇ ਬੱਸ ਦੇ ਵਿੱਚ ਸਾਰੇ ਫਿਰ ਪਾਸ ਵਾਲੇ ਹੁੰਦੇ ਸੀਗੇ ਤੇ ਕਈ ਵਾਰੀ ਤਾਂ ਉਹ ਵਿਚਾਰੇ ਆਖ ਕੇ ਕਹਿ ਵੀ ਦਿੰਦੇ ਹੁੰਦੇ ਸੀ ਕਹਿਣਾ ਵੀ ਇਹ ਕਿਤੇ ਦੂਸਰੀ ਬੱਸ ਥੋੜੋ ਇਹ ਤਾਂ ਸਕੂਲ ਬੱਸ ਬਣੀ ਹੋਈ ਆ ਜਾਂ ਕਾਲਜ ਬੱਸ ਬਣੀ ਹੋਈ ਆ ਭਾਈ ਆਜੋ ਕੋਈ ਗੱਲ ਨੀ ਬੈਠੋ ਤੁਹਾਡੀ ਆਪਣੀ ਬੱਸ ਹੀ ਆ ਸੋ ਏਦਾਂ ਦੇ ਵਰਤਾਰੇ ਸੀ ਉੱਥੇ ਚੱਲੀ ਜਾਂਦੇ ਰਹਿੰਦੇ ਸੀਗੇ ਤੇ ਤੁਸੀਂ ਵੀ ਸਾਨੂੰ ਦੱਸਿਓ ਇੱਕ ਵਾਰੀ ਨਾ ਮੈਂ ਤੁਹਾਨੂੰ ਗੱਲ ਸੁਣਾਉਂਦੀ ਆ ਇੱਕ ਨਾ ਬੇਬੇ ਬੈਠੀ ਸੀਗੀ ਤੇ ਨਹੀਂ ਮੁੰਡਾ ਬੈਠਾ ਸੀਗਾ ਅਸੀਂ ਵੀ ਉਸੇ ਬੱਸ ਦੇ ਵਿੱਚ ਹੀ ਸੀਗੀਆਂ ਤੇ ਮੁੰਡਾ ਬੈਠਾ ਤੇ ਬਾਰੀ ਵਾਲੀ ਸਾਈਡ ਬੈਠਾ ਇੱਕ ਬੇਬੇ ਆਈ ਬੇਬੇ ਆ ਕੇ ਕਹਿੰਦੀ ਨਾ ਕਿ ਕਹਿੰਦੀ ਬੇ ਪੁੱਤ ਆ ਬੱਸ ਸਿੱਧੀ ਜਾਣੀ ਆ ਮਤਲਬ ਕਿ ਜਗਰਾਉਂ ਤੋਂ ਅੱਗੇ ਜਾਣੀ ਸੀਗੀ ਤਾਂ ਉਹ ਬੇਚਾਰਾ ਪਤਾ ਨੀ ਉਹਦੇ ਦਿਮਾਗ ਦੇ ਵਿੱਚ ਕੀ ਚੱਲਦਾ ਸੀਗਾ ਕਹਿੰਦਾ ਬੇਬੇ ਇੱਥੋਂ ਤਾਂ ਸਿੱਧੀ ਜਾਣੀ ਆ ਗਾਂਹ ਜਾ ਕੇ ਪੁੱਠੀ ਹੋ ਜੇ ਤਾਂ ਪਤਾ ਨੀ ਉਹਨੇ ਤਾਂ ਇਹ ਗੱਲ ਕਹਿਤੀ ਵੀ ਬੇਬੇ ਨੇ ਫਿਰ ਉਹਨੂੰ ਜਿਹੜੀਆਂ ਗਾਲਾਂ ਭਰਾਈਆਂ ਕਹਿੰਦੀ ਸ਼ਰਮ ਤਾਂ ਨੀ ਆਉਂਦੀ ਅਸੀਂ ਅੰਨਾ ਜਲਾਹਾ ਮਾਂ ਨਾਲ ਮਸ਼ਕਰੀਆਂ ਤੇਰੀ ਮਾਵਾਂ ਵਰਗੀਆਂ ਮੈਂ ਤੈਨੂੰ ਸ਼ਰਮ ਨੀ ਆਉਂਦੀ ਮੇਰੇ ਨਾਲ ਮਸ਼ਕਰੀਆਂ ਕਰਦੇ ਨੂੰ ਬੇਬੇ ਬੈਠ ਤਾਂ ਗਈ ਤੇ ਬਾਅਦ ਚ ਬੇਬੇ ਥੋੜੇ ਕੁ ਚਿਰ ਬਾਅਦ ਪਿੱਛੇ ਨੂੰ ਮੂੰਹ ਕਰਕੇ ਨਾ ਮੁੰਡੇ ਨੂੰ ਫੇਰ ਗਾਲਾਂ ਕੱਢਣ ਲੱਗ ਜਾਵੇ ਉਹ ਵਿਚਾਰਾ ਪਛਤਾਵੇ ਵੀ ਹਾਏ ਹਾਏ ਮੈਂ ਬੇਬੇ ਨੂੰ ਐਂ ਕਹਿ ਹੀ ਕਿਉਂ ਦਿੱਤਾ ਤੇ ਫੇਰ ਕੀ ਸੀ ਬੇਬੇ ਨੇ ਉਨਾ ਚਿਰ ਗਾਲਾਂ ਨੀ ਬੰਦ ਕੀਤੀਆਂ ਜਿੰਨਾ ਚਿਰ ਮੁੰਡਾ ਬੱਸ ਚੋਂ ਉਤਰ ਕੇ ਨੀ ਚਲਾ ਗਿਆ ਹਨਾ ਸੋ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੀ ਤੇ ਆਪਾਂ ਹੁਣ ਤੁਹਾਡੇ ਮੈਸੇਜ ਵੀ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਲੈ ਲੈਂਦੇ ਹਾਂ ਤੇ ਇੱਧਰ ਸੁੱਖਾ ਧੂਰ ਪ੍ਰੋਗਰਾਮ ਦੇ ਵਿੱਚ ਆ ਚੁੱਕਿਆ ਜੀ ਕਹਿੰਦੇ ਕਿ ਗੁੱਡ ਪ੍ਰੋਗਰਾਮ ਸੋ ਬਿਲਕੁਲ ਜੀ ਗੁੱਡ ਪ੍ਰੋਗਰਾਮ ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਨਾਲ ਹੀ ਹੁੰਦਾ ਕਿਉਂਕਿ ਇਕੱਲੀ ਕਰਨ ਜੋਗੀ ਤਾਂ ਮੈਂ ਵੀ ਕੁਛ ਨਹੀਂ ਹੈਗੀ ਤੇ ਇੱਧਰ ਸਿਮਰਜੀਤ ਸਿੰਮੀ ਕਹਿੰਦੇ ਕਿ ਬੋਬੀ ਜੀ ਕਹਿੰਦੇ ਬੋਬੀ ਜੀ ਇਸ ਕੰਮ ਵਿੱਚ ਗੰਦੇ ਗਾਣੇ ਜਾਂ ਗਾਣਿਆਂ ਦਾ ਬਹੁਤ ਹਿੱਸਾ ਹੈ ਜੋ ਅਸੀਂ ਵੀਡੀਓ ਦੀ ਗੱਲ ਕੀਤੀ ਸੀ ਉਹਨਾਂ ਨੇ ਇਹਨਾਂ ਬਾਰੇ ਦੱਸਿਆ ਕਿ ਇਸ ਕੰਮ ਦੇ ਵਿੱਚ ਗੰਦੇ ਗਾਣਿਆਂ ਦਾ ਵੀ ਬਹੁਤ ਹਿੱਸਾ ਵਾ ਸੋ ਗੰਦੇ ਜਾਂ ਚੰਗੇ ਗਾਣੇ ਸਾਨੂੰ ਵੀ ਪਤਾ ਵੀ ਜੀ ਹਿਸਾਬ ਕਿਤਾਬ ਕੀ ਆ ਕਿਉਂਕਿ ਪਿੱਛੇ ਜੇ ਕਨਵਰ ਗਰੇਵਾਲ ਦਾ ਜਿਹੜਾ ਕਿ ਕਾਫੀ ਜ਼ਿਆਦਾ ਰੌਲਾ ਪਿਆ ਵਾ ਸੋ ਤੁਹਾਨੂੰ ਯਾਦ ਹੀ ਹੋਊਗਾ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਹੀ ਕਿਹਾ ਸੀਗਾ ਕਿ ਬੰਦਾ ਗਾਣੇ ਸੋਹਣੇ ਗਾਉਂਦਾ ਵਾ ਪਰ ਅੱਜ ਤੱਕ ਇਹ ਕਿਤੇ ਕੰਟਰੋਵਰਸੀ ਚ ਨਹੀਂ ਆਇਆ ਸੋ ਦੇਖ ਲਓ ਹਨਾ ਅਗਲੇ ਹੀ ਹਫ਼ਤੇ ਬੇਚਾਰਾ ਆ ਚੱਕਰ ਜੇ ਪੈ ਗਿਆ ਸੋ ਕਹਿੰਦੇ ਹੁੰਦੇ ਨਾ ਕਿ ਬੰਦੇ ਨੂੰ ਚੰਗਾ ਚੰਗਾ ਸੋਚਣਾ ਚਾਹੀਦਾ ਵਾ ਤੇ ਫਿਰ ਹਮੇਸ਼ਾ ਚੰਗਾ ਚੰਗਾ ਹੀ ਹੁੰਦਾ ਵਾ ਸੋ ਚੰਗਾ ਚੰਗਾ ਸੋਚੋ ਤੇ ਚੰਗਾ ਚੰਗਾ ਹੋਊਗਾ ਸੋ ਗਾਣੇ ਆ ਜੀ ਜਿਹੜੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੇ ਗਾਣੇ ਸੁਣਨੇ ਹੋ ਸੋ ਕਿਤੇ ਨਾ ਕਿਤੇ ਜਦੋਂ ਏਦਾਂ ਦੇ ਗਾਣੇ ਆਉਂਦੇ ਆ ਕਿਤੇ ਨਾ ਕਿਤੇ ਉਹ ਅਫੈਕਟ ਕਰਦੇ ਆ ਬਟ ਉਹ ਵੀ ਇੱਕ ਏਜ ਦਾ ਫੈਕਟਰ ਹੁੰਦਾ ਵਾ ਕਿਉਂਕਿ ਕਈ ਵਾਰੀ ਹੁੰਦੀ ਆ ਨਾ ਕਿ ਤਰ੍ਹਾਂ ਤਰ੍ਹਾਂ ਦੇ ਬ੍ਰਾਂਡ ਪਾਉਣੇ ਜਾਂ ਸ਼ੌਂਕ ਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਬੰਦੇ ਦੇ ਪਰ ਕਈ ਵਾਰੀ ਉਹ ਸ਼ੌਂਕ ਹੀ ਕਿੱਧਰ ਨੂੰ ਲੈ ਜਾਂਦੇ ਆ ਸਾਨੂੰ ਇਸ ਬਾਰੇ ਕੁਛ ਵੀ ਨਹੀਂ ਕਹਿ ਸਕਦੇ ਚਲੋ ਫਿਰ ਇੱਕ ਹੋਰ ਗੱਲ ਵੀ ਤੁਸੀਂ ਸਾਰੇ ਤੁਸੀਂ ਕਹੋਗੇ ਅੱਜ ਕੁੜੀ ਨੇ ਕਿੰਨੀਆਂ ਗੱਲਾਂ ਇਕੱਠੀਆਂ ਕਰ ਦਿੱਤੀਆਂ ਤੇ ਨਾਲੇ ਤੁਹਾਨੂੰ ਨਾ ਮੈਂ ਜਿਹੜੀ ਐਡ ਬਾਰੇ ਕਿਹਾ ਸੀਗਾ ਕਿ ਆਪਾਂ ਤੁਹਾਨੂੰ ਐਡ ਪਲੇ ਕਰਕੇ ਦਿਖਾਵਾਂਗੇ ਉਹ ਚਾਰ ਐਡਸ ਆ ਤੇ ਉਹਨਾਂ ਤੋਂ ਤੁਸੀਂ ਇੱਕ ਐਡ ਬਣਾਉਣੀ ਹੈ ਤੇ ਜਿਹਨੇ ਬਣਾ ਦਿੱਤੀ ਫੋਟੋ ਤਾਂ ਤੁਹਾਡੀ ਸਾਰਿਆਂ ਦੀ ਮੇਰੇ ਕੋਲ ਹੁੰਦੀ ਹੋਈ ਆ ਹਨਾ ਟੈਲੀਗ੍ਰਾਮ ਤੇ ਜਦੋਂ ਮੈਸੇਜ ਆਉਂਦੇ ਦੇਖ ਲੈਂਦੀ ਹਾਂ ਫੋਟੋ ਤੇ ਫਿਰ ਤੁਹਾਡੀ ਪਰਸਨੈਲਿਟੀ ਦੇ ਨਾਲ ਨਾ ਕੋਸ਼ਿਸ਼ ਕਰੂੰਗੀ ਕਿਉਂਕਿ ਪ੍ਰੋਗਰਾਮ ਚੱਲਦੇ ਦੇ ਵਿੱਚ ਤਾਂ ਥੋੜਾ ਔਖਾ ਹੁੰਦਾ ਤੁਹਾਡੀ ਪਰਸਨੈਲਿਟੀ ਦੇ ਫੋਟੋ ਦੇ ਅਕੋਰਡਿੰਗ ਜਿੱਦਾਂ ਦੀ ਤੁਹਾਡੀ ਫੋਟੋ ਹੋਊਗੀ ਨਾ ਉਹਦੇ ਅਕੋਰਡਿੰਗ ਨਾ ਆਪਾਂ ਤੁਹਾਨੂੰ ਇੱਕ ਸੋਹਣਾ ਜਿਹਾ ਗਾਣਾ ਡੈਡੀਕੇਟ ਕਰਾਂਗੇ ਹਨਾ ਕਰੋਗੇ ਨਾ ਫਿਰ ਬਣਾ ਦੋ ਐਡ ਫਟਾਫਟ ਸੋਹਣੀ ਜੀ ਤੇ ਆਪਾਂ ਉਹ ਐਡ ਪਲੇ ਕਰਦੇ ਹਾਂ ਥੋੜਾ ਜਿਹਾ ਫਿਰ ਰੋਕ ਕੇ ਤੇ ਇੱਕ ਅੱਗੇ ਸਾਡੇ ਨਾਲ ਜੀ ਜਗਤਾਰ ਸਿੰਘ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਆ ਤੇ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਬ੍ਰਿਸਬੇਨ ਤੋਂ ਬੋਲ ਰਿਹਾ ਜੀ ਉਹ ਕਹਿੰਦੇ ਕਿ ਹਰਮਾ ਰੇਡੀਓ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਗਾਣਾ ਸੁਣਾ ਦੋ ਕਹਿੰਦੇ ਆਪਣੀ ਪਸੰਦ ਦਾ ਲਓ ਫਿਰ ਇਹਨਾਂ ਨੇ ਆਪਣੀ ਪਸੰਦ ਦਾ ਗਾਣਾ ਕਹਿ ਦਿੱਤਾ ਤੇ ਮੈਂ ਤੁਹਾਨੂੰ ਆਪਣੀ ਪਸੰਦ ਦਾ ਗਾਣਾ ਸੁਣਾਉਣੀ ਆ ਜੀ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਸ਼ੌਕੀਨ ਸੋ ਕਿੱਦਾਂ ਦਾ ਸ਼ੌਕੀਨ ਆ ਤੇ ਕੀ ਕਹਿੰਦਾ ਵਾ ਕਦੇ ਕੀ ਕਹਿੰਦਾ ਸ਼ੌਕੀਨ ਤੁਸੀਂ ਵੀ ਸੁਣ ਲਓ ਤੇ ਮੈਂ ਵੀ ਸੁਣ ਲੈਂਦੀ ਹਾਂ ਮੇਰੀ ਪਸੰਦ ਦਾ ਇਹ ਗਾਣਾ ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ
ਭਾਬੀਏ ਨੀ ਰੰਗ ਦੀ ਗੁਲਾਬੀਏ ਨੀ ਅੱਲੜ ਨਣਾਣ ਤੇਰੀ ਥੋੜੀ ਬੇਹਿਸਾਬੀਏ ਭਾਬੀਏ ਨੀ ਭਾਬੀਏ ਨੀ ਰੰਗ ਦੀ ਗੁਲਾਬੀਏ ਨੀ ਅੱਲੜ ਨਣਾਣ ਤੇਰੀ ਥੋੜੀ ਬੇਹਿਸਾਬੀਏ ਵੀਰਾ ਮੈਨੂੰ ਵਿਆਹੁਣ ਦੇ ਲਈ ਵਾਰ ਟੋਲਦਾ ਨੀ ਚਾਬੀ ਪਸਲੇ ਦੀ ਹੱਥ ਵਿੱਚ ਤੇਰੇ ਲੱਭ ਗੱਭਰੂ ਗੱਭਰੂ ਸ਼ਕੀਨ ਰੈਡ ਰੋਜ਼ ਵਾਰ ਗਾਣੀ ਪਵੇ ਬਾਹਰ ਝੂੜਾ ਮੇਰੇ ਹੋਵੇ ਟੂਣੇ ਹਾਰੀਦਾਰ ਦਾ ਪੁੱਤ ਹੋਵੇ ਕਹਿਣ ਕਿਸੇ ਜੱਦੀ ਸਰਦਾਰ ਦਾ ਨੀ ਬਣ ਕੇ ਮੁਰੀਦ ਰਹੇ ਟੂਣੇ ਹਾਰੀਦਾਰ ਦਾ
ਸ਼ੌਕੀਨ ਗੱਭਰੂ ਹੈ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣਿਆ ਸੋ ਬੜਾ ਹੀ ਪਿਆਰਾ ਜਿਹਾ ਸੌਂਗ ਆ ਜੀ ਉਮੀਦ ਕਰਦੇ ਹਾਂ ਤੁਹਾਨੂੰ ਗਾਣੇ ਬੜੇ ਪਸੰਦ ਆ ਰਹੇ ਹੋਣਗੇ ਤੇ ਸੁਖਦੇਵ ਸਿੰਘ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਵਾਲੇ ਕਹਿ ਰਹੇ ਆ ਜੀ ਆਈ ਵਿਸ਼ ਆਲ ਮਾਈ ਡੀਅਰ ਹਰਮਨ ਰੇਡੀਓ ਫਰੈਂਡਸ ਅ ਵੈਰੀ ਸਵੀਟ ਮਾਰਨਿੰਗ ਐਂਡ ਆਲਸੋ ਵਿਸ਼ ਟੂ ਇੰਜੋਏ ਗੁੱਡ ਹੈਲਥ ਐਂਡ ਹੈਪੀਨੈਸ ਥਰੋ ਆਊਟ ਦ ਡੇ ਵਿਦ ਦ ਗ੍ਰੇਸ ਆਫ ਗੋਡ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਹਾਡੀਆਂ ਦੁਆਵਾਂ ਸਾਡੇ ਤੱਕ ਪਹੁੰਚਦੀਆਂ ਨੇ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ ਤੇ ਇੱਧਰ ਜੀ ਕੁਲਵਿੰਦਰ ਢਿੱਲੋਂ ਕਹਿੰਦੇ ਕਿ ਬੌਬੀ ਜੀ ਉਸ ਪੁਲਿਸ ਵਾਲੀ ਘਟਨਾ ਵਿੱਚ ਜੋ ਪੁਲਿਸ ਵਾਲਾ ਕਰਪਟ ਸੀ ਤਾਂ ਉਸ ਨੂੰ ਕਰਪਸ਼ਨ ਦੇ ਵਿੱਚ ਹੀ ਫਸਾਉਣਾ ਚਾਹੀਦਾ ਸੀ ਹੁਣ ਕੁਝ ਵੀ ਨਹੀਂ ਹੋਣਾ ਕੁਝ ਕੁ ਦਿਨਾਂ ਦੇ ਬਾਅਦ ਫਿਰ ਵਾਪਸ ਡਿਊਟੀ ਤੇ ਆ ਜਾਣਾ ਬਾਕੀ ਉਸ ਕੁੜੀ ਦਾ ਕੀ ਕਸੂਰ ਸੀ ਵਿਚਾਰੀ ਪਤਾ ਨੀ ਕਿਹੜੀ ਮਜਬੂਰੀ ਦੇ ਵਿੱਚ ਆਈ ਹੋਣੀ ਆ ਹਾਲੇ ਤਾਂ ਉਹ ਰੂਪੀ ਨਾ ਕਿ ਮੁਜ਼ਰਮ ਆ ਜੇ ਕੱਲ ਨੂੰ ਉਹ ਕੁੜੀ ਕਹਿੰਦੇ ਕਿ ਸੁਸਾਈਡ ਕਰ ਲੈਂਦੀ ਹੈ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਜਨਤਾ ਦਾ ਵੀ ਬੁਰਾ ਹੀ ਹਾਲ ਆ ਸੋ ਗੱਲ ਉਹੀ ਆ ਜੀ ਕਹਿੰਦੇ ਹੁੰਦੇ ਕਿ ਬਗਾਨੇ ਦੇ ਘਰ ਲੱਗੀ ਅੱਗ ਦੇ ਵਿੱਚ ਤਾਂ ਆਪਾਂ ਹੱਥ ਬਹੁਤ ਵਧੀਆ ਤਰੀਕੇ ਨਾਲ ਬਹੁਤ ਚੰਗੇ ਸੇਕ ਲੈਂਦੇ ਹਾਂ ਪਰ ਪ੍ਰੋਬਲਮ ਆ ਨਾ ਜਦੋਂ ਤਕਲੀਫ ਆ ਉਦੋਂ ਹੁੰਦੀ ਆ ਜਦੋਂ ਘਰ ਆ ਅੱਗ ਆ ਨਾ ਜੋ ਆਪਣੇ ਘਰ ਵਿੱਚ ਲੱਗਦੀ ਆ ਸੋ ਕਿਤੇ ਨਾ ਕਿਤੇ ਜਿਹੜੀ ਟੈਕਨੋਲੋਜੀ ਆ ਇਹਦੇ ਫਾਇਦੇ ਨਾਲੋਂ ਨੁਕਸਾਨ ਵੀ ਬਹੁਤ ਹੋ ਰਹੇ ਨੇ ਕਿਉਂਕਿ ਇਹਨੂੰ ਚੀਜ਼ ਕੋਈ ਵੀ ਨਵੀਂ ਆਉਂਦੀ ਆ ਨਾ ਉਹਨੂੰ ਵਰਤਣ ਦਾ ਤਰੀਕਾ ਹੋਣਾ ਚਾਹੀਦਾ ਵਾ ਸਹੀ ਹੱਥਾਂ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਨਾ ਜ਼ਹਿਰ ਆ ਜਿਹੜਾ ਉਹ ਵੀ ਅੰਮ੍ਰਿਤ ਬਣ ਜਾਂਦਾ ਤੇ ਜਿਹੜੇ ਗਲਤ ਹੱਥਾਂ ਦੇ ਵਿੱਚ ਚਲਾ ਜਾਵੇ ਤਾਂ ਅੰਮ੍ਰਿਤ ਵੀ ਜ਼ਹਿਰ ਦਾ ਕੰਮ ਕਰ ਦਿੰਦਾ ਕਿਤੇ ਨਾ ਕਿਤੇ ਇਹ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਨਾ ਇਹ ਬਸ ਇਹੀ ਸਾਰੇ ਕਾਸੇ ਦਾ ਵਾ ਮਨ ਬਹੁਤ ਦੁਖੀ ਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਦੇਖ ਕੇ ਕਿੱਦਾਂ ਲੋਕ ਆਪਣਿਆਂ ਨੂੰ ਹੀ ਭੰਡੀ ਜਾ ਰਹੇ ਆ ਚਲੋ ਇਹ ਤਾਂ ਪੁਲਿਸ ਵਾਲੀ ਕੁੜੀ ਦੀ ਗੱਲ ਆ ਇੱਕ ਹੋਰ ਖਬਰ ਆਈ ਸੀ ਕਿ ਘਰ ਵਾਲਾ ਪੁਲਿਸ ਲੈ ਕੇ ਪਹੁੰਚ ਗਿਆ ਆਪਣੀ ਹੀ ਘਰ ਵਾਲੀ ਤੇ ਵੀ ਉਹਨੂੰ ਪੁੱਛਣ ਵਾਲਾ ਹੋਵੇ ਵੀ ਭੱਲਿਆ ਮਾਨਸਾ ਕੀ ਕਰਦਾ ਵਾ ਆਪਦੀ ਇੱਜ਼ਤ ਆਪ ਹੀ ਉਛਾਲੀ ਜਾਂਦਾ ਵਾ ਤੇਰੇ ਘਰ ਦੀ ਇੱਜ਼ਤ ਆ ਇਹਨੂੰ ਘਰ ਦੀ ਚਾਰ ਦੀਵਾਰੀ ਦੇ ਵਿੱਚ ਹੀ ਸੁਲਝਾ ਲਾ ਕਾਹਨੂੰ ਜੱਗ ਤਮਾਸ਼ਾ ਬਣਾਉਣ ਲੱਗਾ ਵਾ ਸੋ ਕਿਤੇ ਨਾ ਕਿਤੇ ਮੈਨੂੰ ਨੀ ਪਤਾ ਇਹ ਸੋਝੀ ਦੀ ਘਾਟ ਆ ਜਾਂ ਕਿਤੇ ਨਾ ਕਿਤੇ ਬਾਅਦ ਵਿੱਚ ਕਹਿ ਦਿੰਦੇ ਆ ਨਾ ਕਿ ਮਾਂ ਬਾਪ ਨੇ ਨੀ ਸਿਖਾਇਆ ਸੋ ਇਹ ਗੱਲ ਆ ਜਿਹੜੀ ਇਹ ਆਪਣੀ ਆਉਣ ਵਾਲੀ ਪੀੜੀ ਨੂੰ ਨਾ ਸੁਣਨੀ ਪਵੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਿਖਾਇਆ ਕਰੋ ਵਧੀਆ ਸਿੱਖਿਆ ਦਿਓ ਵਧੀਆ ਚੀਜ਼ਾਂ ਸਿਖਾਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਚੰਗੇ ਔਰ ਮਾੜੇ ਦਾ ਪਤਾ ਲੱਗ ਸਕੇ ਤੇ ਉਹ ਆਪਣੀ ਲਾਈਫ ਦੇ ਵਿੱਚ ਕੋਈ ਵੀ ਡਿਸੀਜਨ ਲੈਣ ਤੁਹਾਡੀ ਤੁਹਾਨੂੰ ਨਾਲ ਰੱਖ ਕੇ ਲੈਣ ਤੇ ਤੁਹਾਡੀ ਸਲਾਹ ਵੀ ਲੈ ਸਕਣ ਬਿਨਾਂ ਕਿਸੇ ਡਰ ਤੇ ਝਿਜਕ ਤੋਂ ਸੋ ਪ੍ਰੋਗਰਾਮ ਦੇ ਵਿਚ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਉਹਨਾਂ ਨੇ ਬੜਾ ਹੀ ਪਿਆਰਾ ਮੈਸੇਜ ਭੇਜਿਆ ਜੀ। ਕੁਦਰਤ ਨੇ ਆਪਣਾ ਜਲਵਾ ਦਿਖਾਇਆ ਹੋਇਆ ਵਾ ਤੇ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਤੇ ਇੱਕ ਸੜਕ ਲੰਘ ਰਹੀ ਆ ਜੀ ਵਿਚ ਦੀ। ਕਹਿੰਦੇ ਕਿ ਮੁਸਕਾਨ ਤੇ ਰੋਣ ਦੇ ਦੋ ਅਜਿਹੀਆਂ ਅਦਾਵਾਂ ਹਨ ਜੋ ਕਦੇ ਵੀ ਇੱਕ ਸਮੇਂ ਇਕੱਠੀਆਂ ਨਹੀਂ ਹੋ ਸਕਦੀਆਂ, ਪਰ ਜਦ ਇਕੱਠੀਆਂ ਹੋਣਗੀਆਂ ਉਹ ਜ਼ਿੰਦਗੀ ਦੇ ਹਸੀਨ ਪਲ ਹੋਣਗੇ। ਸ਼ੁਭ ਸਵੇਰ ਦੋਸਤੋ ਟੁੱਟੀ ਕੇ। ਬਹੁਤ ਸੋਹਣਾ ਵਿਚਾਰ ਆ ਜੀ, ਜ਼ਿੰਦਗੀ ਦੇ ਵਿਚ ਹਾਸਾ ਤੇ ਰੋਣਾ ਇਕੱਠਾ ਹੋ ਜਾਵੇ ਤਾਂ ਉਹ ਪਲ ਹਰ ਕੋਈ ਨਹੀਂ ਮਾਣ ਸਕਦਾ ਤੇ ਹਰ ਕਿਸੇ ਦੇ ਹਿੱਸੇ ਵਿਚ ਵੀ ਨਹੀਂ ਆਉਂਦਾ। ਤੇ ਅੱਗੇ ਜੀ ਹਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਬੋਬੀ ਜੀ, ਮਿੰਟੂ ਭਾਜੀ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ। ਤੇ ਕਹਿੰਦੇ ਕਿ ਇੱਕ ਆਦਮੀ ਰੋਜ਼ ਬਾਰ ਨਹੀਂ ਜਾਤਾ ਥਾ, ਤੀਨ ਗਲਾਸ ਬੀਅਰ ਮੰਗਵਾਤਾ, ਵੋ ਤੀਨ ਗਲਾਸ ਤੇ ਏਕ ਏਕ ਸਿਪ ਮਾਤਾ ਖਤਮ ਹੋਣੇ ਤੱਕ। ਇੱਕ ਦਿਨ ਵੇਟਰ ਸੇ ਰਹਾ ਨਾ ਗਿਆ, ਉਸਨੇ ਪੁੱਛਾ ਕਿ ਤੁਮ ਤੀਨ ਗਲਾਸ ਕਿਉਂ ਮੰਗਵਾਤੇ ਹੋ, ਏਕ ਗਲਾਸ ਸੇ ਵੀ ਤੁਮ ਪੀ ਸਕਤੇ ਹੋ। ਵੋ ਆਦਮੀ ਉਦਾਸ ਹੋਤੇ ਹੋਏ ਬੋਲਾ, ਹਮ ਤੀਨ ਬਚਪਨ ਕੇ ਦੋਸਤ ਹੈ ਪਰ ਬਹੁਤ ਦੂਰ ਦੂਰ ਰਹਤੇ ਹੈ, ਇਸ ਲਈ ਦੋ ਗਲਾਸ ਉਨਕੇ ਲਈ ਔਰ ਏਕ ਮੇਰੇ ਲਈ ਮੰਗਵਾਤਾ ਹੂੰ, ਐਸਾ ਲਗਤਾ ਹੈ ਕਿ ਵੋ ਮੇਰੇ ਪਾਸ ਹੈ ਔਰ ਹਮ ਸਾਥ ਮੇ ਪੀ ਰਹੇ ਹੈ। ਕੁਛ ਸਾਲੋਂ ਕੇ ਬਾਅਦ ਅਚਾਨਕ ਏਕ ਦਿਨ ਇੱਕ ਆਦਮੀ ਨੇ ਕੇਵਲ ਦੋ ਗਲਾਸ ਬੀਅਰ ਮੰਗਵਾਈ, ਵੋ ਬਹੁਤ ਉਦਾਸ ਨਜ਼ਰ ਆ ਰਹਾ ਥਾ, ਕੇਵਲ ਦੋ ਗਲਾਸ ਨੇ ਸਿਪ ਕਰਕੇ ਪੀ ਰਹਾ ਥਾ। ਵੇਟਰ ਨੇ ਸੋਚਾ ਕਿ ਸ਼ਾਇਦ ਇਸਕਾ ਏਕ ਦੋਸਤ ਨਿਪਟ ਗਿਆ। ਵੇਟਰ ਉਸੇ ਸਤਾਵਨਾ देने के लिए उसके पास पहुंचा। वेटर ने पूछा कि तुम्हारे एक दोस्त को क्या हुआ, आज केवल दो ग्लास ही क्यों मंगवाई। उस आदमी ने बड़ी मायूसी से जवाब दिया कि मेरे दोनों दोस्त बिल्कुल ठीक हैं, पर पत्नी के बार बार कहने पर मैंने ही पीना छोड़ दिया है। इसे कहते हैं दोस्ती। क्या बात है जी, मैं भी सोची थी पता नहीं अगे की स्टोरी आऊगी, है ना। ਘਰ ਵਾਲੀ ਦੀ ਕਹਿਣ ਤੇ ਆਪ ਪੀਣੀ ਛੱਡ ਦਿੱਤੀ, ਪਰ ਜਿਹੜੀ ਦੋਸਤਾਂ ਦੀ ਦੋਸਤੀ ਆ ਉਹ ਉਸੇ ਤਰ੍ਹਾਂ ਹੀ ਬਰਕਰਾਰ। ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਅੱਗੇ ਜੀ ਇਹਨਾਂ ਨੇ ਸਾਨੂੰ ਇੱਕ ਹੋਰ ਮੈਸੇਜ ਭੇਜਿਆ, ਕਹਿੰਦੇ ਗੋਇੰਗ ਟੂ ਆਫਿਸ ਇਨ ਬੱਸ ਬਟ ਦੇਅਰ ਇਜ਼ ਅ ਬਿਗ ਡਿਫਰੈਂਸ ਬਿਟਵੀਨ ਬੱਸ ਟਰੈਵਲ ਇਨ ਇੰਡੀਆ ਐਂਡ ਆਸਟ੍ਰੇਲੀਆ। ਕਹਿੰਦੇ ਕਿ ਸਮਵਨ ਕੋਰੈਕਟਲੀ ਸੈਡ ਦੈਟ ਅ ਨੇਸ਼ਨ ਇਜ਼ ਨੋਟ ਡਿਵੈਲਪਡ ਵੇਅਰ ਪੂਅਰ ਪੀਪਲ ਡਰਾਈਵ ਕਾਰਸ, ਅ ਨੇਸ਼ਨ ਇਜ਼ ਡਿਵੈਲਪਡ ਵੇਅਰ ਐਵਰੀ ਰਿਚ ਪੀਪਲ ਗੋ ਬਾਈ ਬੱਸ ਐਂਡ ਟ੍ਰੇਨ। ਦੱਸੋ ਵਾਕਈ ਜੀ ਇਹ ਤਾਂ ਗੱਲ ਹੈਗੀ ਆ, ਕਿਉਂਕਿ ਬੱਸ ਤੇ ਟ੍ਰੇਨ ਤੇ ਜਾਉਂਗੇ ਤਾਂ ਫਿਰ ਸਰਕਾਰ ਦੇ ਖਾਤੇ ਦੇ ਵਿੱਚ ਵੀ ਪੈਸੇ ਆਉਂਦੇ ਆ, ਤੇ ਲਓ ਫਿਰ ਟ੍ਰੇਨ ਦੀ ਗੱਲ ਚੱਲੀ ਆ ਤਾਂ ਹੁਣ ਮੈਂ ਆਪਣਾ ਸਵਾਲ ਵੀ ਤੁਹਾਡੇ ਕੋਲ ਰੱਖ ਹੀ ਦਿੰਦੀ ਹਾਂ। ਟ੍ਰੇਨ ਦੇ ਵਿੱਚ ਸਪੈਸ਼ਲ ਸੀਟਸ ਹੁੰਦੀ ਆ ਸੀਨੀਅਰ ਸਿਟੀਜ਼ਨ ਦੇ ਲਈ, ਜਾਂ ਵੀ ਜੋ ਕਿਸੇ ਨੂੰ ਕੋਈ ਪ੍ਰੋਬਲਮ ਆ, ਕਿਸੇ ਦੀ ਇੰਜਰੀ ਹੋਈ ਆ, ਹਨਾ, ਤੇ ਸਾਰੇ ਲੋਕ ਬੈਠੇ ਆ, ਇੱਕ ਸੀਟ ਤੇ ਇੱਕ ਬੰਦਾ ਬੈਠਾ ਵਾ, ਠੀਕ ਆ, ਜਿਹੜੀ ਕਿ ਉਹ ਪ੍ਰਾਇਓਰਟੀ ਸੀਟਸ ਹੁੰਦੀਆਂ ਨੇ। ਟ੍ਰੇਨ ਦੇ ਵਿੱਚ ਚਾਰ ਲੋਕ ਚੜ੍ਹਦੇ ਆ, ਪਹਿਲਾ ਕੌਣ ਆ, ਇੱਕ ਲੇਡੀ ਆ ਜਿਹਦੇ ਕੋਲ ਇੱਕ ਬੱਚਾ ਚੱਕਿਆ ਹੋਇਆ ਵਾ, ਤੇ ਦੂਸਰੀ ਇੱਕ ਹੋਰ ਲੇਡੀ ਆ ਜਿਹੜੀ ਕਿ ਕਾਫੀ ਓਲਡ ਆ ਤੇ ਉਹਦੇ ਕੋਲ ਸੋਟੀ ਫੜੀ ਹੋਈ ਆ, ਜਾਣੀ ਕਿ ਸਹਾਰੇ ਲਈ। ਤੇ ਤੀਸਰੇ ਨੰਬਰ ਤੇ ਇੱਕ ਮੁੰਡਾ ਚੜ੍ਹਦਾ ਵਾ, ਜਿਹੜਾ ਮੁੰਡਾ ਜੰਗ ਆ, ਪਰ ਉਹਦੇ ਸੱਟ ਵੱਜੀ ਹੋਈ ਆ, ਉਹਦੇ ਪਲਸਤਰ ਲੱਗਾ ਹੋਇਆ ਵਾ, ਮਤਲਬ ਕਿ ਉਹਦੇ ਇੰਜਰੀ ਹੋਈ ਹੋਈ ਆ, ਤੇ ਉਹਦਾ ਜਿਹੜਾ ਪੈਰ ਆ ਉਹ ਜ਼ਮੀਨ ਦੇ ਨਾਲ ਵੀ ਨੀ ਲੱਗ ਰਿਹਾ, ਤੇ ਨਾਲ ਉਹਨੇ ਫੋੜੀ ਫੜੀ ਹੋਈ ਆ। ਤੇ ਚੌਥੇ ਨੰਬਰ ਤੇ ਇੱਕ ਬਹੁਤ ਹੀ ਬਜ਼ੁਰਗ ਆਦਮੀ ਚੜ੍ਹਦਾ, ਤੇ ਹੁਣ ਸਵਾਲ ਇਹ ਆ ਜੀ, ਉਹ ਜਿਹੜਾ ਬੰਦਾ ਵਾ ਨਾ, ਉਹ ਸ਼ਸ਼ੋਪੰਜ ਚ ਪਿਆ ਹੋਇਆ ਵਾ, ਵੀ ਸੀਟ ਦੇਵੇ ਤਾਂ ਕਿਹਨੂੰ ਦੇਵੇ, ਕਿਹੜਾ ਵਾ ਉਸ ਸੀਟ ਦਾ ਅਸਲੀ ਹੱਕਦਾਰ ਜਿਹੜਾ ਕਿ ਉੱਥੇ ਬੈਠ ਕੇ ਆਪਣਾ ਸਫ਼ਰ ਕਰ ਸਕਦਾ। ਸੋ ਸਵਾਲ ਤੁਹਾਨੂੰ ਦੱਸ ਦਿੱਤਾ ਵਾ ਜੀ, ਦੱਸ ਦੋ ਫਿਰ, ਉਹ ਜਿਹੜਾ ਬੰਦਾ ਵਾ ਉਹ ਸੀਟ ਕਿਹਨੂੰ ਦਊਗਾ, ਇਹ ਲੇਡੀ ਵਿਦ ਬੇਬੀ ਜਿਹਦੇ ਕੋਲ ਬੱਚਾ ਚੱਕਿਆ ਹੋਇਆ ਵਾ, ਤੇ ਦੂਸਰਾ ਇੱਕ ਓਲਡ ਲੇਡੀ ਆ ਜਿਹੜੀ ਕਿ ਸੋਟੀ ਨਾਲ ਤੁਰ ਰਹੀ ਆ, ਤੇ ਤੀਸਰਾ ਇੱਕ ਯੰਗ ਮੁੰਡਾ ਵਾ ਜਿਹਦੇ ਕਿ ਸੱਟ ਵੱਜੀ ਇੰਜਰੀ ਹੋਈ ਹੋਈ ਆ, ਤੇ ਉਹਦੇ ਪਲਸਤਰ ਲੱਗਾ ਹੋਇਆ, ਤੇ ਉਹਦਾ ਪੈਰ ਆ ਜਿਹੜਾ ਜ਼ਮੀਨ ਦੇ ਨਾਲ ਨੀ ਲੱਗ ਰਿਹਾ, ਤੇ ਉਹਨੇ ਫੜੀ ਫੜੀ ਹੋਈ ਆ। ਤੇ ਚੌਥਾ ਵਾ ਜੀ ਜਿਹੜਾ ਇੱਕ ਬੁੱਢਾ ਆਦਮੀ ਆ, ਕਾਫੀ ਓਲਡ ਮੈਨ, ਬਹੁਤ ਹੀ ਪਤਲਾ ਜਿਹਾ ਤੇ ਵੀਕ ਜੀ ਉਹਦੀ ਸਿਚੁਏਸ਼ਨ ਆ। ਤੇ ਦੱਸ ਦੋ ਜੀ ਫਿਰ ਉਹ ਬੰਦਾ ਵਾ ਜਿਹੜਾ ਸੀਟ ਕਿਹਨੂੰ ਦਊਗਾ। ਲਓ ਜੀ ਫਿਰ ਹੁਣ ਇਹ ਆਪਣੇ ਤਾਂ ਸਾਰੇ ਜਿੰਨੇ ਵੀ ਪ੍ਰਦੇਸ਼ਾਂ ਦੇ ਵਿੱਚ ਬੈਠੇ ਆ, ਇਹ ਜਿਹੜੀ ਕੰਡੀਸ਼ਨ ਆ ਇੱਥੇ ਤਾਂ ਚੱਲਦੀ ਆ ਜੀ, ਹੁੰਦੀ ਰਹਿੰਦੀ ਆ ਨਾ। ਤੇ ਦੱਸ ਦਿਓ ਜੀ ਫਿਰ ਉਹ ਸੀਟ ਆ ਜਿਹੜੀ ਸਾਰਿਆਂ ਤੋਂ ਪਹਿਲਾਂ ਕਿਹਨੂੰ ਮਿਲੂਗੀ। ਤੇ ਅੱਗੇ ਜੀ ਦੀਪ ਲਾਹੀ ਕਹਿੰਦੇ, ਇਹਨਾਂ ਨੇ ਸਾਨੂੰ ਇੱਕ ਨਾ ਫੋਟੋ ਭੇਜੀ ਆ, ਕਹਿੰਦੇ ਪਤਨੀ ਮੈਨੇ ਸੁਣਾ ਹੈ ਕਿ ਸਵਰਗ ਮੇਂ ਪਤੀ ਪਤਨੀ ਕੇ ਸਾਥ ਮੇਂ ਰਹਿਨੇ ਨਹੀਂ ਦੇਤੀ। ਕਹਿੰਦੇ ਕਿ ਮੈਨੇ ਸੁਣਿਆ ਵੀ ਪਤੀ ਪਤਨੀ ਨੂੰ ਸਵਰਗ ਚ ਸਾਥ ਨਹੀਂ ਰਹਿਣ ਦਿੰਦੇ। ਤਾਂ ਪਤਨੀ ਪਗਲੀ ਤਭੀ ਤਾਂ ਉਸੇ ਸਵਰਗ ਕਹਤੇ ਹੈ। ਕਿਆ ਬਾਤ ਆ ਜੀ, ਅੱਛਾ ਇਹਦਾ ਮਤਲਬ ਇੱਥੇ ਜਿਹੜੇ ਰਹਿੰਦੇ ਉਹ ਸਵਰਗ ਚ ਨੀ ਰਹਿੰਦੇ। ਚਲੋ ਕੋਈ ਗੱਲ ਨੀ, ਹੈਨਾ, ਆਪਾਂ ਹੁਣ ਇਹਦੇ ਬਾਰੇ ਕੀ ਕਹਿ ਸਕਦੇ ਆ। ਅੱਗੇ ਜੀ ਗੁਰਿੰਦਰ ਸਿੰਘ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਤੇ ਕਹਿ ਰਹੇ ਆ ਕਿ ਇਹ ਸਾਡੇ ਏਰੀਆ ਦਾ ਬਜ਼ੁਰਗ ਜੋ ਨੱਚ ਰਿਹਾ ਸੀ ਨਿਕਲਿਆ ਵਾ ਤੇ ਕਹਿੰਦੇ ਅੱਜ ਇਸ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਇਹੋ ਜਿਹੇ ਜੋ ਧਰਮ ਦੇ ਠੇਕੇਦਾਰ ਬੰਦੇ ਨੇ ਜ਼ਿਆਦਾਤਰ ਆਪਣੇ ਲੋਕਾਂ ਨੂੰ ਵੀ ਚਾਹੀਦਾ ਵਾ ਇਹੋ ਜਿਹੀ ਵੀਡੀਓ ਬਣਾਉਣ ਦੇ ਨਾਲ ਬਣਾਉਣ ਮਤਲਬ ਕਿ ਇਸਦੀ ਖੇਚਲ ਨਾ ਕਰਨ। ਸੋ ਬਿਲਕੁਲ ਜੀ ਵਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਬਜ਼ੁਰਗ ਆ ਉਹ ਇਹਨਾਂ ਦੇ ਏਰੀਏ ਦਾ ਨਿਕਲਿਆ ਵਾ ਤੇ ਉਹ ਕੋਸ਼ਿਸ਼ ਕਰ ਰਹੇ ਆ ਕਿ ਇਸ ਬਜ਼ੁਰਗ ਦੇ ਨਾਲ ਅੱਜ ਗੱਲ ਕੀਤੀ ਜਾਵੇ ਤੇ ਨਾਲ ਦੀ ਨਾਲ ਜੀ ਉਹੀ ਇੱਕ ਸੂਝਵਾਨ ਜਿਹੜਾ ਇਨਸਾਨ ਹੁੰਦਾ ਵਾ ਉਹਨੂੰ ਵੀ ਚਾਹੀਦਾ ਵਾ ਦੇਖ ਕੇ ਚਾਹੀਦਾ ਵਾ ਕਿ ਕਿਹੜੀ ਚੀਜ਼ ਦੀ ਵੀਡੀਓ ਬਣਾਉਣੀ ਆ ਤੇ ਕਿਹੜੀ ਜਨਤਕ ਕਰਨੀ ਆ ਤੇ ਕਿਹੜੀ ਜਿਹੜੀ ਹੈਗੀ ਆ ਉਹ ਨਹੀਂ ਪਬਲਿਕ ਦੇ ਵਿੱਚ ਹੋਣੀ ਚਾਹੀਦੀ। ਸੋ ਇਹ ਗੱਲਾਂ ਸੋਝੀ ਦੇ ਨਾਲ ਆਉਂਦੀਆਂ ਨੇ ਤੇ ਸੋਝੀ ਅੱਜ ਕੱਲ ਪਤਾ ਨੀ ਕਿੱਥੇ ਗੁੰਮੀ ਹੋਈ ਆ। ਹੁਣ ਤੁਸੀਂ ਕਹੋਗੇ ਸੋਝੀ ਕੌਣ ਆ, ਸੋਝੀ ਵੀ ਆਪਣੇ ਕੋਲ ਹੀ ਆ ਪਰ ਅੱਜ ਕੱਲ ਆਪਾਂ ਆਪਣੇ ਕੋਲ ਕਿਸੇ ਨੇ ਰੱਖੀ ਨੀ ਹੋਈ ਤੇ ਫਿਰ ਕਹਿੰਦੇ ਸਹੀ ਕਿਹਾ ਬੌਬੀ ਜੀ ਲੈ ਆਉਂਦਾ ਤੇ ਮੈਨੂੰ ਇਹਨਾਂ ਦਾ ਮੈਸੇਜ ਸਮਝ ਆਇਆ ਕਹਿੰਦੇ ਸਹੀ ਕਿਹਾ ਬੌਬੀ ਜੀ ਲੈ ਆਉਂਦਾ ਰੇਂਜ ਵਿੱਚ ਆਪਾਂ ਫਿਰ। ਅੱਛਾ ਅੱਛਾ ਜੀ ਲਓ ਫਿਰ ਗਾਣਾ ਇਹਨਾਂ ਨੂੰ ਵਧੀਆ ਲੱਗਾ ਤੇ ਕਹਿੰਦੇ ਆਪਾਂ ਰੇਂਜ ਦੇ ਵਿੱਚ ਆਪਾਂ ਲੈ ਆਉਂਦਾ ਫਿਰ ਟਰੱਕ ਦੀ ਬੜੀ ਸੋਹਣੀ ਫੋਟੋ ਭੇਜੀ ਆ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਰੇ ਇਸੇ ਤਰ੍ਹਾਂ ਸਾਥ ਦਿੰਦੇ ਹੋ ਤੇ ਲਓ ਫਿਰ ਆਪਾਂ ਇੱਕ ਗਾਣਾ ਵੀ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਜੀ ਐਡ ਚਲਾਉਂਦੇ ਹਾਂ ਦੇਖਦੇ ਹਾਂ ਤੁਹਾਡੇ ਵਿੱਚੋਂ ਕਿਹੜਾ ਉਹ ਚਾਰ ਜਿਹੜੀਆਂ ਐਡ ਚਲਾਉਂਦੇ ਹਾਂ ਜੀ। ਚਲੋ ਗਾਣਾ ਆਪਾਂ ਬਾਅਦ ਚ ਸੁਣਦੇ ਹਾਂ ਉਹ ਚਾਰ ਐਡ ਆ ਬੜੇ ਹੀ ਧਿਆਨ ਦੇ ਨਾਲ ਸੁਣਿਓ ਤੇ ਉਹਦੇ ਤੋਂ ਤੁਸੀਂ ਇੱਕ ਐਡ ਬਣਾਉਣੀ ਆ ਵੋਇਸ ਮੈਸੇਜ ਦੇ ਨਾਲ ਭੇਜ ਦਿਓ ਜੀ ਕੀ ਐਡ ਬਣ ਸਕਦੀ ਆ ਤੇ ਫਿਰ ਆਪਾਂ ਗਾਣਾ ਸੁਣਾਵਾਂਗੇ। ਅਗਰ ਇਸ ਵਾਰੀ ਨਾ ਕਰ ਸਕੀ ਤਾਂ ਨੋ ਵਰੀਜ਼, ਆਪਾਂ ਸਾਨੂੰ ਸਾਰਿਆਂ ਨੂੰ ਹੋਮਵਰਕ ਦੇ ਦਿੰਦੇ ਆ ਨਾਲ ਮੈਂ ਵੀ ਹੋਮਵਰਕ ਹੈ ਨਾ ਲੈ ਜੂੰਗੀ ਤੇ ਫਿਰ ਆਪਾਂ ਨੈਕਸਟ ਟਾਈਮ ਵੀ ਇਹ ਕੰਟੀਨਿਊ ਕਰ ਸਕਦੇ ਹਾਂ। ਪਰ ਦੇਖਦੇ ਹਾਂ ਜੀ ਸਾਡਾ ਕਿਹੜਾ ਜਿਹੜਾ ਲਿਸਨਰ ਆ ਇਹਦਾ ਜਵਾਬ ਭੇਜਦਾ ਵਾ ਤੇ ਲਓ ਫਿਰ ਸੁਣੋ ਇਹ ਐਡ ਤੇ ਉਸ ਤੋਂ ਬਾਅਦ ਬਣਾ ਦੋ ਫਿਰ ਆਪਣੇ ਦਿਮਾਗ ਦੀ ਕੁਰੇਸ਼ਨ ਦੇ ਨਾਲ ਇੱਕ ਪਿਆਰੀ ਜੀ ਐਡ।
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰੋਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਹਨਾਂ ਵੱਲੋਂ ਪ੍ਰੋਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
ਹਾਂ ਬਾਈ ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਤਾਲਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਲਓ ਜੀ ਫਿਰ ਇਹ ਸਨ ਉਹ ਚਾਰ ਐਡਵਰਟਾਈਜ਼ਮੈਂਟ ਜਿਨ੍ਹਾਂ ਤੋਂ ਮਿਲਾ ਕੇ ਤੁਸੀਂ ਇੱਕ ਐਡਵਰਟਾਈਜ਼ਮੈਂਟ ਬਣਾਉਣੀ ਹੈ ਨਾ। ਇੰਟਰਸਟਿੰਗ ਜਿਹਾ ਕੰਮ, ਤੁਸੀਂ ਵੀ ਕਹਿੰਦੇ ਹੋਵੋਗੇ ਪਤਾ ਨੀ ਕੁੜੀ ਨੇ ਅੱਜ ਕੀ ਖਾਧਾ ਵਾ ਹਨਾ, ਕਿੱਦਾਂ ਕਿੱਦਾਂ ਦੀਆਂ ਐਡਸ ਤੇ ਕਿੱਦਾਂ ਕਿੱਦਾਂ ਦੇ ਲੈ ਕੇ ਆਉਂਦੀ ਆ ਸਵਾਲ। ਸੋ ਸਵਾਲ ਤੁਹਾਡੇ ਕੋਲ ਇੱਕ ਟ੍ਰੇਨ ਵਾਲਾ ਵੀ ਆ ਗਿਆ ਵਾ ਤੇ ਐਡਸ ਵਾਲਾ ਵੀ ਆ ਗਿਆ ਵਾ। ਸੋ ਐਡਵਰਟਾਈਜ਼ਮੈਂਟ ਆ ਜੀ, ਚਾਰ ਐਡਵਰਟਾਈਜ਼ਮੈਂਟ ਦੇਖ ਲਓ ਫਿਰ ਹਨਾ। ਜੇ ਕਿਸੇ ਨੂੰ ਆਪਣੇ ਆਪ ਨੂੰ ਗਾਣਾ ਡੈਡੀਕੇਟ ਕਰਾਉਣ ਦਾ ਹੈਗਾ ਵਾ ਨਾ ਸ਼ੌਂਕ ਜਿਹਾ, ਤਾਂ ਫਟਾਫਟ ਇੱਕ ਸੋਹਣੀ ਜੀ ਐਡ ਬਣਾ ਕੇ ਭੇਜ ਦੇ ਸਾਨੂੰ ਇਹਨਾਂ ਚਾਰ ਐਡਵਰਟਾਈਜ਼ਮੈਂਟ ਨੂੰ ਮਿਲਾ ਕੇ। ਤੇ ਲਓ ਫਿਰ ਅੱਗੇ ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਗਏ ਆ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਅੱਜ ਤੁਸੀਂ ਬੜੇ ਮੁੰਡਿਆਂ ਮਗਰ ਹੀ ਪੈ ਗਏ ਸਵੇਰੇ ਸਵੇਰੇ ਤੇ ਨਾਲੇ ਹੱਸ ਰਹੇ ਆ। ਨਹੀਂ ਮੁੰਡਿਆਂ ਮਗਰ ਤਾਂ ਕਾਹਨੂੰ ਪੈਣਾ ਵਾ, ਆਪਾਂ ਤਾਂ ਨੋਰਮਲ ਜੀ ਗੱਲਬਾਤ ਕਰਦੇ ਹਾਂ। ਮੁੰਡੇ ਵੀ ਤਾਂ ਆਪਣੇ ਘਰ ਦੇ ਆ, ਜਦੋਂ ਆਪਾਂ ਕਹਿ ਹੀ ਦਿੱਤਾ ਕਿ ਹਰਮਨ ਰੇਡੀਓ ਇੱਕ ਪਰਿਵਾਰ ਦੀ ਤਰ੍ਹਾਂ ਵਾ, ਤੇ ਫਿਰ ਤੇਰ ਮੇਰ ਕਿੱਥੋਂ ਆ ਗਈ? ਤੂੰ ਤਾਂ ਕਹਿਣਾ ਹੀ ਨੀ, ਆਪਾਂ ਸਾਰੇ ਤੁਸੀਂ ਤੇ ਸਾਡੇ ਹੀ ਹੋ ਹਨਾ। ਤੇ ਗੱਲਾਂ ਦਾ ਸਿਲਸਿਲਾ ਚੱਲਦਾ ਵਾ ਜੀ, ਤੁਸੀਂ ਵੀ ਆ ਜਾਓ ਫਿਰ। ਇੱਧਰ ਗੌਰਵ ਸ਼ਰਮਾ ਕਹਿੰਦੇ, ਇਹਨਾਂ ਦਾ ਨਾ ਚੁਟਕਲਾ ਮੈਂ ਪੜ੍ਹ ਚੁੱਕੀ ਹਾਂ, ਇਹਨਾਂ ਦੇ ਜਿਹੜੇ ਜੋਕ ਸਾਨੂੰ ਚੁਟਕਲੇ ਭੇਜਦੇ ਆ ਬੜੇ ਫਨੀ ਹੁੰਦੇ ਆ। ਕਹਿੰਦੇ ਘਰ ਵਾਲੀ ਕਹਿੰਦੀ, ਅਜੇ ਸੁੱਤੇ ਪਏ ਹੋ? ਉਪਰ ਸੇ ਵੋ ਮੇਰਾ ਬੈਗ ਉਠਾ ਦੇਣਾ, ਮੇਰਾ ਹੱਥ ਛੋਟਾ ਪੜ ਰਹਾ ਹੈ। ਤਾਂ ਘਰ ਵਾਲਾ ਕਹਿੰਦਾ ਤੂੰ ਜ਼ੁਬਾਨ ਸੇ ਟਰਾਈ ਕਰ ਲੈ। ਵੈਸੇ ਘਰ ਵਾਲੀਆਂ ਦੇ ਪਿੱਛੇ ਪੈਂਦੇ ਬਹੁਤ ਆ ਹਨਾ, ਬੇਚਾਰੀਆਂ ਨੂੰ ਕਿੱਦਾਂ ਮਜ਼ਾਕ ਦਾ ਹਾਦਰ ਬਣਾਇਆ ਹੋਇਆ ਵਾ। ਤੇ ਅੱਗੇ ਸੀ ਜੋਧਾ ਸਿੰਘ ਧਾਲੀਵਾਲ, ਕਹਿੰਦੇ ਕਿ ਇਹ ਪੈਸੇ ਹੁਸਨ ਜਵਾਨੀ ਦਾ ਕਿਉਂ ਮਾਣ ਕਰਦਾ ਏ? ਤੂੰ ਮੇਲਾ ਦੇਖਣ ਆਇਆ, ਤੂੰ ਮੇਲਾ ਦੇਖਣ ਆਇਆ, ਦੁਨੀਆਂ ਮੇਲਾ ਏ ਸੱਜਣਾ। ਇਹ ਛੋਟੀ ਜੀ ਏ ਜ਼ਿੰਦਗੀ, ਹਾਸੇ ਖੁਸ਼ੀਆਂ ਵੰਡ ਖੁੱਲ ਕੇ, ਤੂੰ ਵਕਤ ਸਾਂਭ ਲੈ ਹਾਲੇ ਵੀ ਵੇਲਾ ਏ ਸੱਜਣਾ। ਕਿਆ ਬਾਤ ਆ ਜੀ, ਇਹਨਾਂ ਚਾਰ ਲਾਈਨਾਂ ਦੇ ਵਿੱਚ ਬਹੁਤ ਸੋਹਣੀ ਗੱਲ ਕਹਿ ਦਿੱਤੀ ਆ। ਵਾਕਈ ਜੀ ਦੁਨੀਆਂ ਇੱਕ ਮੇਲਾ ਵਾ, ਪਰ ਉਹ ਕਹਿੰਦੇ ਆ ਨਾ ਕਿ ਬੁੱਲੇ ਸ਼ਾਹ ਇੱਥੇ ਸਭ ਮੁਸਾਫ਼ਰ, ਜਾਣਾ ਵਾਰੋ ਵਾਰੀ, ਸਾਰਿਆਂ ਨੇ ਚਲੇ ਜਾਣਾ ਜੀ। ਤੂੰ ਤੂੰ ਕਰਕੇ ਜਿੱਤੇ ਸੀ ਤੇ ਮੈਂ ਕਰਕੇ ਹਾਰ ਗਏ। ਤੂੰ ਜਿਹੜੀ ਇਹ ਤੂੰ ਤੇ ਮੈਂ ਆ ਨਾ, ਇਹੀ ਇਨਸਾਨ ਨੂੰ ਟਿਕਣ ਨੀ ਦਿੰਦੀ। ਤੇ ਜਿਸ ਦਿਨ ਅਸੀਂ ਕਹਿਣਾ ਸਿੱਖ ਜਾਵਾਂਗੇ ਨਾ ਅਸੀਂ ਸਾਰੇ, ਤਾਂ ਉਸ ਦਿਨ ਸ਼ਾਇਦ ਇਹ ਮੰਜ਼ਾਰ ਆ ਜਿਹੜਾ ਇਹ ਨਜ਼ਾਰਾ ਵਾ ਦੁਨੀਆਂ ਦਾ ਡਿਫਰੈਂਟ ਹੀ ਹੋਵੇਗਾ। ਤੇ ਚਲੋ ਫਿਰ ਦੇਖਦੇ ਹਾਂ ਜੀ ਅੱਗੇ। ਸਿਮਰਨਜੀਤ ਸਿੰਮੀ ਤੇ ਕਹਿੰਦੇ ਕਿ ਜੇ ਆਪਾਂ ਚੰਗੇ ਸਮਾਜ ਸਿਰਜੀਏ ਤੇ ਗੁਰਬਾਣੀ ਦਾ ਪ੍ਰਚਾਰ ਕਰੀਏ ਤੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਈਏ, ਇਹੋ ਜਿਹਾ ਕਹਿੰਦੇ ਇਹੋ ਜਿਹੀਆਂ ਘਟਨਾਵਾਂ ਹੋਣ ਹੀ ਨਾ, ਬਾਕੀ ਕਿਸੇ ਵੀ ਪ੍ਰਾਈਵੇਸੀ ਲੀਕ ਕਰਨਾ ਗਲਤ ਗੱਲ ਆ। ਹਾਂਜੀ ਬਿਲਕੁਲ ਜੀ, ਪ੍ਰਾਈਵੇਸੀ ਕਰਨਾ ਗਲਤ ਗੱਲ ਆ, ਕਿਉਂਕਿ ਇੰਡੀਆ ਦੇ ਵਿੱਚ ਇਹਦਾ ਕੁਛ ਚੱਲਦਾ। ਪਰ ਅਗਰ ਇੱਦਾਂ ਦੀ ਗੱਲ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਵੀ ਪਤਾ ਕਿ ਫੋਰਨ ਯਾਨੀ ਕਿ ਜਿੱਥੇ ਅਸੀਂ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ, ਅਗਰ ਇੱਥੋਂ ਦੀ ਗੱਲ ਇੱਦਾਂ ਦੀ ਕੋਈ ਹੋਣ ਦੀ ਤਾਂ ਹੁਣ ਨੂੰ ਅਗਲੇ ਨੂੰ ਪਤਾ ਵੀ ਲੱਗ ਜਾਣਾ ਸੀ ਕਿ ਇਹਦਾ ਮੀਨਿੰਗ ਕੀ ਆ, ਕਿੱਦਾਂ ਵਾ ਤੇ ਕੀ ਕਿਸੇ ਦੀ ਵੀਡੀਓ ਬਣਾਉਣਾ ਕਿੱਥੋਂ ਤੱਕ ਜਾਇਜ਼ ਆ ਅਗਰ ਤੁਸੀਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਾਂਦੇ ਹੋ, ਕਿਉਂਕਿ ਇੱਥੇ ਤਾਂ ਆਪਾਂ ਕਿਸੇ ਨੂੰ ਫੋਟੋ ਤੱਕ ਨਹੀਂ ਕਰ ਸਕਦੇ। ਕਈ ਵਾਰੀ ਹੁੰਦਾ ਕਿ ਬੱਚਾ ਬੜਾ ਕਿਊਟ ਜਿਹਾ ਹੁੰਦਾ ਵਾ, ਆਪਾਂ ਉਸ ਨੂੰ ਬਿਨਾਂ ਪੁੱਛੇ, ਉਸ ਬੱਚੇ ਦੀ ਮਾਂ ਤੋਂ ਬਿਨਾਂ ਪੁੱਛੇ ਉਸ ਬੱਚੇ ਨੂੰ ਟੱਚ ਤੱਕ ਨਹੀਂ ਕਰ ਸਕਦੇ। ਉਸਦੇ ਨਾਲ ਫੋਟੋ ਕਰਨਾ ਜਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਂ ਕੋਈ ਵੀ ਗੱਲ ਆ, ਉਹ ਤਾਂ ਬਹੁਤ ਦੂਰ ਦੀ ਗੱਲ ਆ, ਕਿਉਂਕਿ ਇਹ ਪ੍ਰਾਈਵੇਸੀ ਐਕਟ ਆ। ਇੱਥੇ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਤਾਂ ਕਈ ਵਾਰੀ ਗੋਰੇ ਇਹ ਵੀ ਕਹਿ ਦਿੰਦੇ ਆ ਕਿ ਤੁਸੀਂ ਸਾਡਾ ਨਾਂ ਬਾਹਰ ਬੋਰਡ ਤੇ ਵੀ ਨਹੀਂ ਲਿਖ ਸਕਦੇ, ਬਿਕੋਜ਼ ਇਟਸ ਅ ਪ੍ਰਾਈਵੇਸੀ ਐਕਟ, ਹਨਾ। ਸੋ ਬਹੁਤ ਵਾਰੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਇੱਥੋਂ ਤੇ ਇੰਡੀਆ ਦੇ ਜਿਹੜਾ ਫਰਕ ਆ ਉਸਦੇ ਬਾਰੇ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਵਾ। ਫਿਰ ਵੀ ਬਹੁਤ ਸੋਹਣੇ ਮੁਲਕ ਦੇ ਵਿੱਚ ਬੈਠੇ ਹਾਂ, ਚੰਗੀਆਂ ਗੱਲਾਂ ਸਿੱਖਿਆ ਕਰੋ, ਚੰਗੀਆਂ ਗੱਲਾਂ ਕਰਿਆ ਕਰੋ, ਕਿਉਂਕਿ ਇਹ ਅੱਗੇ ਆਉਣ ਵਾਲਾ ਜੋ ਅਸੀਂ ਅੱਜ ਕਰਾਂਗੇ ਉਹੀ ਸਾਰਾ ਕੁਛ ਸਾਡੇ ਬੱਚਿਆਂ ਨੇ ਸਾਡੇ ਤੋਂ ਸਿੱਖਣਾ ਵਾ। ਤੇ ਲਓ ਜੀ ਫਿਰ ਅੱਗੇ ਅਮਰਪ੍ਰੀਤ ਸਿੰਘ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਆਲ ਲਿਸਨਰ, ਪਲੀਜ਼ ਪਲੇ ਸੌਂਗ। ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ, ਤੇ ਆਪਾਂ ਗਾਣਾ ਜ਼ਰੂਰ ਸੁਣਾਵਾਂਗੇ ਇਹਨਾਂ ਨੂੰ। ਗਾਣਾ ਇਹਨਾਂ ਦਾ ਮੈਨੂੰ ਥੋੜਾ ਜਿਹਾ ਨਹੀਂ ਸਮਝ ਆਇਆ, ਬਟ ਮੈਂ ਜ਼ਰੂਰ ਅਸੀਂ ਇਹ ਗਾਣਾ ਵਾ ਜਿਹੜਾ ਇਹਨਾਂ ਦਾ ਜ਼ਰੂਰ ਪਲੇ ਕਰਾਂਗੇ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਮੇਰੀ ਭੈਣ ਕੁਲਦੀਪ ਕੌਰ ਆ ਗਈ ਆ ਜੀ, ਉਹਨਾਂ ਨੇ ਸਾਨੂੰ ਵੋਇਸ ਮੈਸੇਜ ਭੇਜਿਆ ਵਾ ਤੇ ਆਪਾਂ ਉਹਨਾਂ ਦਾ ਵੋਇਸ ਮੈਸੇਜ ਵੀ ਜ਼ਰੂਰ ਸੁਣਦੇ ਹਾਂ। ਫਿਰ ਕਹਿੰਦੇ ਕਿ ਬੇਬੇ ਦਾ ਤਾਂ ਪਤਾ ਨਹੀਂ, ਉਹ ਵੀਰ ਲਈ ਤਾਂ ਬਸ ਪੁੱਠੀ ਹੋ ਗਈ ਸੀ। ਹੋਰ ਜੀ ਬਹੁਤ ਹੀ ਵਿਚਾਰਾ, ਇੱਕ ਤਾਂ ਬਸ ਚ ਬੈਠੀਆਂ ਕੁੜੀਆਂ ਤੇ ਦੂਜਾ ਬੇਬੇ ਨੇ ਮੁੰਡੇ ਦੀ ਜਿਹੜੀ ਰੇਲ ਬਣਾਈ ਉਹ ਤਾਂ ਬਸ ਪੁੱਛੋ ਹੀ ਨਾ ਹਨਾ। ਤੇ ਉਹ ਵਿਚਾਰਾ ਹਾਰ ਕੇ ਫਿਰ ਬਸ਼ਰਮ ਜਿਹਾ ਹੋ ਕੇ ਥੱਲੇ ਹੀ ਉਤਰ ਗਿਆ ਵੀ ਚੱਲ ਹੁਣ ਛੱਡੋ, ਬੱਸ ਨੂੰ ਛੱਡੋ ਤੇ ਬੇਬੇ ਤੋਂ ਖੇੜਾ ਛਡਾਓ ਹਨਾ। ਤੇ ਬਾਅਦ ਚ ਕਹਿੰਦੇ ਤੂੰ ਸੋਚ ਸਮਝ ਕੇ ਬੋਲਿਆ ਕਰ ਭੈਣ, ਇੰਜ ਹੀ ਬੇਚਾਰੇ ਕਵਰ ਗਰੇਵਾਲ ਦੀ ਸ਼ਾਮਤ ਲਿਆ ਦਿੱਤੀ। ਨਹੀਂ ਨਹੀਂ ਮੈਂ ਸ਼ਾਮਤ ਦਾ ਖਾਣੂ ਲੈ ਕੇ ਆਉਣੀ ਸੀ, ਆਪਾਂ ਤਾਂ ਸਿੰਪਲ ਜੀ ਸਿੱਧੀ ਜੀ ਗੱਲ ਕੀਤੀ ਸੀ, ਹੁਣ ਮੈਨੂੰ ਕੀ ਪਤਾ ਸੀਗਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਹੋਣਾ ਵਾ। ਤੇ ਚਲੋ ਕੋਈ ਗੱਲ ਨੀ ਜੀ, ਦੁਨੀਆਂ ਦਾ ਤਾਣਾ ਬਾਣਾ ਏਦਾਂ ਹੀ ਚੱਲਦਾ ਵਾ। ਤੇ ਆਪਾਂ ਕੁਲਦੀਪ ਕੌਰ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ, ਆਪਾਂ ਉਹ ਵੀ ਸੁਣ ਲਈਏ ਤੇ ਉਸ ਤੋਂ ਬਾਅਦ ਆਪਾਂ ਇੱਕ ਗਾਣਾ ਵੀ ਪਲੇ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਗਾਣੇ ਬੜੇ ਪਸੰਦ ਆ ਰਹੇ ਆ ਜੋ ਮੈਂ ਸੁਣਾ ਰਹੀ ਹਾਂ। ਗਾਣੇ ਦੀ ਇੱਕੋ ਹੀ ਫਰਮਾਇਸ਼ ਆਈ ਆ, ਕਿਆ ਬਾਤ ਆ ਜੀ। ਚਲੋ ਫਿਰ ਆਪਾਂ ਜੀ ਸੁਣਦੇ ਹਾਂ ਪਹਿਲਾਂ ਇਹ ਵੋਇਸ ਮੈਸੇਜ ਤੇ ਫਿਰ ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ।
ਬਾਬੀ ਜੀ ਸਤਿ ਸ਼੍ਰੀ ਅਕਾਲ, ਸਰਬਜੀਤ ਸਿੰਘ ਵੀਰ ਜੀ ਤੇ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ। ਬਹੁਤ ਵਧੀਆ ਟੋਪਿਕ ਜੀ ਤੁਹਾਡਾ, ਬੱਸ ਵਾਲੀ ਯਾਦ ਹੈ ਨਾ। ਤੋ ਮੈਂ ਪਰਸਨਲੀ ਲੋਕਲ ਬੱਸਾਂ ਦੇ ਵਿੱਚ ਟਰੈਵਲ ਤਾਂ ਨਹੀਂ ਕੀਤਾ ਆਪਣੀ ਸਟੱਡੀ ਲਾਈਫ ਵਿੱਚ, ਪਰ ਹਾਂਜੀ ਪਲੱਸ ਟੂ 'ਚ ਨਾ ਇੱਕ ਕਾਲਜ ਬੱਸ ਜ਼ਰੂਰ ਆਉਂਦੀ ਹੁੰਦੀ ਸੀਗੀ ਜਿਹਦੇ 'ਤੇ ਅਸੀਂ ਜਾਂਦੇ ਹੁੰਦੇ ਸੀ, ਅਤੇ ਮੈਂ ਅਤੇ ਮੇਰੀ ਇੱਕ ਕਜ਼ਨ, ਅਸੀਂ ਦੋਨੋਂ, ਸਾਡੀ ਇਹ ਹੁੰਦੀ ਸੀ ਬੱਚਿਆਂ ਵਾਂਗੂ ਇੱਕ ਹੈਬਿਟ ਹੁੰਦੀ ਸੀਗੀ, ਅਸੀਂ ਉਸ ਬੱਸ ਦੇ ਨਾ ਡਰਾਈਵਰ ਦੇ ਨਾਲ ਦੀ ਸੀਟ 'ਤੇ ਬੈਠਣਾ। ਤੋ ਜਦੋਂ ਛੁੱਟੀ ਹੁੰਦੀ ਸੀ ਤਾਂ ਭੱਜ ਕੇ ਜਾ ਕੇ ਨਾ ਡਰਾਈਵਰ ਦੇ ਨਾਲ ਦੀ ਸੀਟ 'ਤੇ ਬੈਠਦੀਆਂ ਸੀ। ਉਹਦੇ ਦੋ ਕਾਰਨ ਸੀ, ਇੱਕ ਤਾਂ ਇਹ ਕਿ ਵੀ ਜਦੋਂ ਘਰ ਆਉਣਾ ਤੇ ਜਲਦੀ ਉੱਤਰ ਜਾਣਾ ਹਨਾ, ਮਤਲਬ ਕਿ ਜ਼ਿਆਦਾ ਦੂਰੋਂ ਚੱਲ ਕੇ ਨਹੀਂ ਆਉਣਾ। ਤੇ ਦੂਜੀ ਗੱਲ ਇਹ ਹੁੰਦੀ ਸੀ ਵੀ ਅਸੀਂ, ਸਾਨੂੰ ਇਹ ਪਤਾ ਸੀ ਵੀ ਇਸ਼ਾਰੇ ਚਲਾ ਕੇ ਕਿੱਦਾਂ ਕਿਸੇ ਦੀਆਂ ਲਾਈਟਾਂ ਬੰਦ ਕਰਨੀਆਂ ਹਨਾ। ਤੋ ਅਸੀਂ ਦੋਨੋਂ ਭੈਣਾਂ ਬੈਠੀਆਂ ਹੀ ਕੰਮ ਕਰਦੀਆਂ ਹੁੰਦੀਆਂ ਸੀ ਵੀ ਜਿਹਦੀ ਲਾਈਟ ਜਗਦੀ ਹੋਣੀ ਉਹਨੂੰ ਇਸ਼ਾਰਾ ਕਰਕੇ ਬੁਝਾ ਦੇਣੀ ਤੇ ਜਿਹਦੀ ਬੁਝੀ ਹੋਣੀ ਉਹਦੀ ਜਗਾ ਦੇਣੀ। ਤੋ ਇਹ ਕੁਛ ਅਸੀਂ ਬਹੁਤ ਕਰਦੇ ਹੁੰਦੇ ਸੀ। ਤੋ ਸਾਡੇ ਡਰਾਈਵਰ ਅੰਕਲ ਜਿਹੜੇ ਸੀ ਨਾ, ਸਾਡੇ ਤੋਂ ਬਹੁਤ ਤੰਗ ਸੀ ਵੀ ਇਹ ਕੁੜੀਆਂ ਕਿਸੇ ਦਿਨ ਮੈਨੂੰ ਕਟਵਾਉਣਗੀਆਂ। ਇਹੋ ਜਿਹੀਆਂ ਹਰਕਤਾਂ ਬਹੁਤ ਕੀਤੀਆਂ ਸੀ ਨਾ ਆਪਣੀ ਬੱਸ ਵਿੱਚ। ਤੇ ਬਾਕੀ ਜੀ ਜਦੋਂ ਕਦੀ ਅੰਕਲ ਜੀ ਨੇ ਵੇਟ ਕਰਨੀ ਤੇ ਅਸੀਂ ਜਾਣ ਕੇ ਨਾ ਭੱਜ ਕੇ, ਜਿੱਦਾਂ ਜਾਣ ਕੇ ਭੱਜ ਕੇ ਨਹੀਂ ਜਾਂਦੇ ਹੁੰਦੇ ਸੀ, ਆਰਾਮ ਨਾਲ ਤੁਰ ਕੇ ਜਾਂਦੇ ਹੁੰਦੇ ਸੀ। ਤੇ ਅੰਕਲ ਜੀ ਨੇ ਕਹਿਣਾ ਵੀ ਕੀ ਗੱਲ ਤੁਸੀਂ ਸੇਠ ਹੋ ਵੀ ਤੁਸੀਂ ਬਾਕੀ ਸਾਰੇ ਬੱਚਿਆਂ ਨੂੰ ਲੇਟ ਕਰਦੇ ਹੋ, ਵੀ ਆਰਾਮ ਨਾਲ ਅੰਕਲ ਜੀ ਸਾਨੂੰ ਭੱਜ ਨਹੀਂ ਸਕਦੇ, ਜੇ ਅਸੀਂ ਸਵੇਰੇ ਸਵੇਰੇ ਭੱਜ ਲਿਆ ਸਾਨੂੰ ਸਾਹ ਚੜ ਜੂਗਾ, ਜੇ ਉਹਨੂੰ ਸਾਹ ਚੜ ਗਿਆ ਅਸੀਂ ਕਿੰਨਾ ਲੰਮਾ ਚੌੜਾ ਲੈਕਚਰ ਦੇ ਦੇਣਾ। ਤੇ ਉਹਨਾਂ ਨੇ ਕਹਿਣਾ ਜੇ ਇਹੋ ਕੰਮ ਤੁਸੀਂ ਪਹਿਲੇ ਆ ਕੇ ਮੈਨੂੰ ਲੈਕਚਰ ਦੇ ਦਿੰਦੀਆਂ ਭੱਜਣ ਤੋਂ ਬਾਅਦ ਫਿਰ। ਤੋ ਇਹੋ ਜਿਹੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਡੀ ਬੱਸ ਨਾਲ ਸੀਗੀਆਂ। ਤੇ ਜਾਂ ਇਹ ਕੋਸ਼ਿਸ਼ ਹੁੰਦੀ ਸੀ ਵੀ ਬਾਰੀ ਵਾਲੀ ਸਾਈਡ ਤੇ ਕਿੰਨੇ ਬੈਠਣਾ ਹਨਾ, ਤੋ ਏਦਾਂ। ਤੇ ਆਉਂਦੀ ਬਾਕੀ ਤਾਂ ਜੀ ਮੋਸਟਲੀ ਕਈ ਵਾਰੀ ਤਾਂ ਸੁੱਤੇ ਜਾਈਦਾ ਸੀ ਵੀ ਸੌਂ ਜਾਈਏ ਹਨਾ, ਜਦੋਂ ਕਈ ਵਾਰੀ ਥੱਕ ਜਾਣਾ ਤੇ ਸੁੱਤੇ ਹੁੰਦੇ ਸੀ ਬੱਸ ਵਿੱਚ, ਤੇ ਅੰਕਲ ਜੀ ਆਪ ਉਠਾਉਂਦੇ ਹੁੰਦੇ ਸੀ ਪੁੱਤਰ ਤੁਹਾਡਾ ਘਰ ਆ ਗਿਆ ਹੁਣ ਤੁਸੀਂ ਉੱਤਰ ਜਾਓ। ਤੋ ਐਵੇਂ ਦਾ ਸੀਗਾ ਸਾਡਾ ਬੱਸ ਦਾ ਸਫ਼ਰ। ਤੇ ਜਿਹੜੀ ਰਹੀ ਗੱਲ ਪ੍ਰਾਈਵੇਟ ਬੱਸ ਦੀ, ਉਹ ਮੈਂ 2 ਕੁ ਮਹੀਨੇ ਟਰੈਵਲ ਕੀਤਾ ਪ੍ਰਾਈਵੇਟ ਬੱਸ ਵਿੱਚ ਵੀ, ਤੇ ਪਰ ਜਿਹੜੇ ਮੇਰੇ ਕਲਾਸਮੇਟਸ ਪਿਛਲੇ ਸਟੋਪ ਤੋਂ ਆਉਂਦੇ ਹੁੰਦੇ ਸੀ ਉਹਨਾਂ ਨੂੰ ਕਹੀਦਾ ਹੁੰਦਾ ਸੀ ਵੀ ਤੁਸੀਂ ਨਾ ਇਸ ਤਰੀਕੇ ਨਾਲ ਬੈਠਿਓ ਵੀ ਜੇ ਮੈਂ ਆ ਕੇ ਬਵਾਂ ਤੇ ਮੈਨੂੰ ਸੀਟ ਮਿਲ ਜੇ, ਤੇ 2 ਜਣਿਆਂ ਦੀ ਸੀਟ ਤੇ ਇਕੱਲਾ ਜਣਾ ਚੋੜੇ ਹੋ ਕੇ ਬੈਠ ਜੇ ਏਦਾਂ। ਜਾਣੀ ਕਿ ਨਾ ਅਸੀਂ ਮਤਲਬ ਸਾਰੇ ਕਲਾਸਮੇਟਸ ਰਲ ਮਿਲ ਕੇ ਏਦਾਂ, ਜਾਂ ਬੈਗ ਰੱਖ ਲੈਣਾ, ਤੋ ਏਦਾਂ ਏਦਾਂ ਕਰਕੇ। ਬਾਕੀ ਇੱਕ ਕਹਾਵਤ ਬਹੁਤ ਮਸ਼ਹੂਰ ਆ ਪੰਜਾਬ ਦੀ, ਰੋਡਵੇਜ਼ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ। ਹੁਣ ਤਾਂ ਮੈਨੂੰ ਪਤਾ ਨਹੀਂ ਵੀ ਰੋਡਵੇਜ਼ ਦੀਆਂ ਲਾਰੀਆਂ ਨੂੰ ਸ਼ੀਸ਼ੇ ਬਾਰੀਆਂ ਲੱਗੇ ਨੇ ਕਿ ਨਹੀਂ, ਪਰ ਉਦੋਂ ਆਹ ਜ਼ਰੂਰ ਬੋਲੀਦਾ ਸੀ ਵੀ ਰੋਡਵੇਜ਼ ਦੀ ਇੱਕ ਲਾਰੀ ਸੀ ਜਿਹਦੇ ਸਾਨੂੰ ਅੱਖਾਂ ਨਹੀਂ ਦਿਖਾਉਂਦੇ ਹੁੰਦੇ ਸੀਗੇ ਬੱਚਿਆਂ ਨੂੰ ਪਿੱਕ ਕਰਨ ਨੂੰ, ਪਰ ਉਹਦਾ ਖਤਰਾ ਹੀ ਲੱਗਾ ਰਹਿੰਦਾ ਹੁੰਦਾ ਸੀ ਪਤਾ ਨਹੀਂ ਕਿੱਥੇ ਇਹਨੇ ਚਿੱਲਰ ਜਾਣਾ। ਸੋ ਇਹ ਹੁੰਦਾ ਸੀ ਬੱਸਾਂ ਦਾ ਸਫ਼ਰ ਸਾਡਾ ਜੋ ਅਸੀਂ ਬਤਾਇਆ। ਵੈਸੇ ਜ਼ਿਆਦਾ ਬੱਸਾਂ ਬਾਰੇ ਕੋਈ ਨੌਲੇਜ ਨਹੀਂ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।
ਸੋ ਬਹੁਤ ਵਧੀਆ ਜੀ, ਲਓ ਮੇਰੀ ਭੈਣ ਕੁਲਦੀਪ ਕੌਰ ਉਹਨਾਂ ਨੇ ਤਾਂ ਆਪਣੀ ਇੱਕ ਤਾਜ਼ੀ ਕਰ ਲਈ ਹੈ ਜੀ, ਜਦ ਸਾਡੇ ਦੇ ਸਾਡੇ ਨਾਲ ਕਿ ਬੱਸਾਂ ਦਾ ਸਫ਼ਰ ਕਿੱਦਾਂ ਦਾ ਹੁੰਦਾ ਸੀਗਾ। ਸੋ ਬਿਲਕੁਲ ਜੀ, ਬੱਸਾਂ ਦਾ ਸਫ਼ਰ ਉਸ ਟਾਈਮ ਦਾ ਹੀ ਹੁੰਦਾ ਸੀ। ਕਈ ਵਾਰੀ ਤਾਂ ਇਹ ਹੁੰਦਾ ਸੀ ਨਾ ਕਿ ਜਦੋਂ ਵਾਪਸ ਆਉਂਦੇ ਹੁੰਦੇ ਸੀਗੇ ਤਾਂ ਬੱਸ 'ਚ ਭੀੜ ਕਾਫ਼ੀ ਹੁੰਦੀ ਸੀ, ਹੁਣ ਕੁੜੀਆਂ ਨੂੰ ਤਾਂ ਚਲੋ ਸੀਟ ਮੇਲ ਵਗੈਰਾ ਚਾਹੁੰਦੀ ਸੀ, ਤਾਂ ਜਿਹੜੇ ਬੱਸ ਦੇ ਕਨੈਕਟਰ ਡਰਾਈਵਰ ਮੈਨੂੰ ਕਹਿਣਾ ਤੁਸੀਂ ਪਿੱਛੇ ਰੁਕ ਜਾਓ, ਤੁਸੀਂ ਬੱਸ 'ਚ ਉਦੋਂ ਚੜਿਓ ਜਦੋਂ ਬੱਸ ਤੋਰਨੇ ਲੱਗੀ, ਪਹਿਲਾਂ ਸਵਾਰੀਆਂ ਨੂੰ ਚੜ੍ਹ ਜਾਣ ਦਿਓ। ਤੇ ਕਈ ਵਾਰੀ ਤਾਂ ਇੱਦਾਂ ਹੁੰਦਾ ਸੀ ਉਹਨਾਂ ਨੂੰ ਕਹਿਣਾ ਵੀ ਐਂ ਕਰੋ ਤੁਸੀਂ ਛੱਤ ਤੇ ਬੈਠ ਜਾਓ, ਉਹਨਾਂ ਵੈਸੇ ਮੁੰਡਿਆਂ ਨਾਲ ਵਿਚਾਰਿਆਂ ਨਾਲ ਬਾਹਲੀ ਮਾੜੀ ਹੁੰਦੀ ਸੀਗੀ, ਤੇ ਚਲੋ ਕੋਈ ਗੱਲ ਨੀ ਸੀ, ਚੱਲ ਜਾਂਦਾ ਸੀਗਾ। ਉਸ ਟਾਈਮ ਇਹ ਬਸ ਇੰਨਾ ਕਿ ਮੇਨ ਮਕਸਦ ਹੁੰਦਾ ਸੀਗਾ ਕਿ ਬਸ ਘਰ ਪਹੁੰਚ ਜਾਈਏ, ਤੇ ਚਾਹੇ ਬਾਰੀ ਨਾਲ ਲਟਕ ਕੇ ਵਿਚਾਰੇ ਪਹੁੰਚਣ, ਚਾਹੇ ਛੱਤ ਦੇ ਉੱਪਰ ਬੈਠ ਕੇ ਪਹੁੰਚਣ, ਤੇ ਘਰ ਪਹੁੰਚਣ ਦੀ ਸਾਰਿਆਂ ਨੂੰ ਕੱਲ ਹੁੰਦੀ ਸੀ। ਸੋ ਵਧੀਆ ਗੱਲ ਹੈ ਨਾ, ਉਸ ਟਾਈਮ ਸਾਡੇ ਵੱਲੀ ਤਾਂ ਨਾ ਏਦਾਂ ਹੁੰਦਾ ਸੀਗਾ ਕਿ ਇੱਕੋ ਨਾ ਮਿੰਨੀ ਬੱਸ ਹੁੰਦੀ ਸੀਗੀ ਉਹ ਜਿਹੜੀ ਆਉਂਦੀ ਹੁੰਦੀ ਸੀਗੀ ਉਸ ਟਾਈਮ, ਉਹਨਾਂ ਨੇ ਬੱਸ ਸਕੂਲ ਕਾਲਜ ਵਾਲਿਆਂ ਤੋਂ ਡਰਦਿਆਂ ਨੇ ਕਈ ਵਾਰੀ ਤਾਂ ਨਾ ਜਿਹੜੀ ਬੱਸ ਆ ਉਹ ਹੋਰ ਪਿੰਡਾਂ ਦੇ ਵਿੱਚ ਦੀ ਕੱਢ ਕੇ ਲੈ ਜਾਂਦੇ ਹੁੰਦੇ ਸੀਗੇ, ਤੇ ਜਦੋਂ ਮਿਡਲ ਦੇ ਅੱਧ ਦੇ ਵਿੱਚ ਪਹੁੰਚਦੇ ਸੀ ਨਾ ਉਦੋਂ ਪਤਾ ਲੱਗਦਾ ਸੀ ਵੀ ਉਹ ਬੱਸ ਤਾਂ ਲੰਘ ਗਈ ਭਾਈ, ਤੇ ਫਿਰ ਸਟੂਡੈਂਟ ਜਿਹੜੇ ਮਤਲਬ ਸਾਰੇ ਸੀਗੇ ਜਾਣ ਵਾਲੇ ਉਹ ਕਿਹੜਾ ਘੱਟ ਹੁੰਦੇ ਸੀਗੇ, ਉਹਨਾਂ ਨੂੰ ਜਦੋਂ ਪਤਾ ਲੱਗ ਜਾਣਾ ਵੀ ਬੱਸ ਆਹ ਪਿੰਡ ਵਿੱਚ ਦੀ ਲੈ ਕੇ ਜਾਣ ਲੱਗ ਗਏ ਤਾਂ ਬਸ ਫਿਰ ਬੱਸ ਸਟਾਪ ਉਹ ਪਿੰਡ ਦੇ ਵਿੱਚ ਬਣ ਜਾਂਦਾ ਹੁੰਦਾ ਸੀ। ਤੇ ਵੈਸੇ ਵਧੀਆ ਲੱਗਦਾ ਹੁੰਦਾ ਸੀ, ਕਈ ਵਾਰੀ ਸਕੂਲ ਜਾਂ ਕਾਲਜ ਤੋਂ ਲੇਟ ਵੀ ਹੋ ਜਾਂਦਾ ਸੀ, ਜਿਹੜੇ ਕੰਮਾਂ ਕਾਰਾਂ ਤੇ ਜੋਬ ਵਗੈਰਾ ਤੇ ਜਾਂਦੇ ਹੁੰਦੇ ਸੀ ਉਹ ਵੀ ਲੇਟ ਹੋ ਜਾਂਦੇ ਸੀ, ਉਹ ਵੀ ਜਿਹੜੇ ਪੜਾ ਧਾਨੀ ਸਾਹਿਬ ਆ ਗਿਆ, ਕਹਿੰਦੇ ਕਿ ਤੁਸੀਂ ਬਾਰ ਬਾਰ ਹਰਮਨ ਪਰਿਵਾਰ ਕਹਿੰਦੇ ਪਏ ਹੋ, ਜੇ ਹਰਮਨ ਪਰਿਵਾਰ ਇਕੱਠੇ ਹੋ ਕੇ ਘਰੇ ਆ ਗਏ ਨਾ, ਫੇਰ ਕਹਿੰਦੇ ਜਿਹੜੀ 9 ਕੁਇੰਟਲ ਕਣਕ ਪਾਈ ਫਿਰਦੇ ਆ ਨਾ ਡਰੰਮ ਚ, ਉਹ ਲੱਭਣੀ ਨੀ, ਫੇਰ ਕਹਿੰਦੇ ਫਿਰ ਕੱਢਦੇ ਫਿਰੋਗੇ ਗਾਲਾਂ ਤੇ ਨਾਲੇ ਹੱਸਦੇ ਲੈ, ਏਡੀ ਵੀ ਕੋਈ ਗੱਲ ਨੀ, ਕਣਕ ਲੈ ਤੁਹਾਨੂੰ ਰੋਟੀਆਂ ਖਵਾਉਣ ਨੂੰ ਥੋੜਾ ਮੈਂ ਕਿਹਾ ਵਾ, ਰੋਟੀਆਂ ਤਾਂ ਹੁਣ ਜਿਹਨੂੰ ਤੁਸੀਂ ਆਪਣੇ ਨਾਲ ਲੈ ਕੇ ਆਉਗੇ, ਨਾਲ ਦੀਆਂ ਤੁਹਾਡੇ ਹੋਣੀਆਂ ਮੇਰੀ ਥੋੜੀ ਬਹੁਤੀ ਹੈਲਪ ਤਾਂ ਕਰਨਗੀਆਂ ਹੀ ਨੀ, ਬਾਕੀ ਫਿਰ ਉਹ ਕਹਿੰਦੇ ਹੁੰਦੇ ਨਾ ਕਿ ਜਦੋਂ ਆਪਾਂ ਕਿਸੇ ਦੇ ਘਰੇ ਪਹਿਲੀ ਵਾਰ ਜਾਂਦੇ ਹੁੰਦੇ ਹਾਂ ਤਾਂ ਆਪਾਂ ਗਿਫਟ ਗੁਫਟ ਵੀ ਲੈ ਕੇ ਜਾਂਦੇ ਹੁੰਦੇ, ਕਣਕ ਦੀ ਟੈਨਸ਼ਨ ਨਾ ਕਰੋ, ਬਸ ਗਿਫਟ ਗੁਫਟ ਲੈ ਕੇ ਆਇਓ ਸਾਰੇ ਜਾਣੇ, ਮੈਂ ਤਾਂ ਵੈਸੇ ਹੀ ਖੁਸ਼ ਹੋ ਜਾਣਾ ਦੇਖ ਕੇ ਵੀ ਹੂੰ ਇੰਨੇ ਜਾਣੇ ਆਏ ਆ ਤੇ ਇੰਨੇ ਗਿਫਟ ਆ ਗਏ, ਓਹੋ ਤੇ ਕਣਕ ਵੱਲ ਤਾਂ ਕਿਸੇ ਦਾ ਧਿਆਨ ਹੀ ਨੀ ਜਾਣਾ ਹੈਗਾ, ਤੁਸੀਂ ਆਉਣ ਵਾਲੇ ਬਣੋ ਜੀ, ਮੋਸਟ ਵੈਲਕਮ, ਹਰਮਨ ਰੇਡੀਓ ਤੇ ਵਿਹੜੇ ਆ ਨਾ ਜਿਹੜੇ ਗੇਟ ਦਰਵਾਜ਼ੇ ਆ ਹਮੇਸ਼ਾ ਤੁਹਾਡੇ ਲਈ ਖੁੱਲੇ ਆ, ਤੇ ਤੁਹਾਡੀ ਆਮਦ ਸਾਡੀ ਖੁਸ਼ੀ ਆ, ਵਧੀਆ ਲੱਗੂਗਾ ਅਗਰ ਤੁਸੀਂ ਸਾਰੇ ਜਾਣੇ ਆਉਂਗੇ, ਤੇ ਬਾਕੀ ਕਣਕ ਦੀ ਟੈਨਸ਼ਨ ਨਾ ਕਰੋ, ਜੇ ਕਣਕ ਨਾ ਵੀ ਹੋਇਆ ਆਸਟ੍ਰੇਲੀਆ ਚ ਬ੍ਰੈਡ ਵਗੈਰਾ ਬਹੁਤ ਮਿਲਦੇ ਆ, ਆਪਾਂ ਉਹ ਵੀ ਸਾਰ ਲਾਂਗੇ ਹਨਾ, ਅੱਜ ਕੱਲ ਤਾਂ ਚਾਹ ਦੇ ਨਾਲ ਭੁਜੀਆ ਨਮਕੀਨ, ਉਹ ਜਿਹੜੇ ਕੁਕੀਜ਼ ਤੇ ਹੁਣ ਕੁਕੀਜ਼ ਤੋਂ ਉਹ ਚੁਟਕਲਾ ਨਾ ਯਾਦ ਕਰਾ ਲਿਓ ਵੀ ਕਹਿੰਦੇ ਹੁੰਦੇ ਆ ਨਾ ਵੀ ਇੱਕ ਬੰਦਾ ਆਪਦੇ ਲਈ ਕੁੜੀ ਲੱਭਦਾ ਫਿਰਦਾ ਸੀ ਮੁੰਡਾ, ਤੇ ਉਹਨੂੰ ਕਹਿੰਦੇ ਵੀ ਦੇਖ ਵਿਆਹ ਕਰਾਉਣ ਤਾਂ ਲੱਗਾ ਪਰ ਖਿਆਲ ਨਾ ਕਰਾਈ, ਜੇ ਤਾਂ ਕੁੜੀ ਬਿਸਕੁਟ ਕਹਿੰਦੀ ਹੋਈ ਫਿਰ ਵੀ ਠੀਕ ਠੀਕ ਆ, ਤੇ ਜੇ ਕਿਤੇ ਕੁਕੀਜ਼ ਕਹਿੰਦੀ ਹੋਈ ਫਿਰ ਪੰਗਾ ਨਾ ਲੈ ਲਈ, ਜਿਹੜੀ ਕਹਿੰਦੇ ਹੁੰਦੇ ਨਾ ਗੇੜਾ ਉਹ ਪੁੱਠੇ ਦਿਖਾ ਦੂਗੀ, ਤੇ ਕੁਕੀਜ਼ ਨਹੀਂ ਬਿਸਕੁਟ ਹੀ ਠੀਕ ਆ ਹਨਾ। ਅੱਗੇ ਜੀ ਜਗਤਾਲ ਢੁੱਡੀ ਕੇ ਹੋਂਗਕੋਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਾਡੇ ਵੇਲੇ ਕਹਿੰਦੇ ਪਾਸ ਵਾਲੇ ਵਿਦਿਆਰਥੀਆਂ ਨਾਲ ਬੱਸਾਂ ਵਿੱਚ ਵਤੀਰਾ ਠੀਕ ਹੁੰਦਾ ਸੀ ਕਿਉਂਕਿ ਉਸ ਸਮੇਂ ਟਰਾਂਸਪੋਰਟ ਦਾ ਪ੍ਰਾਈਵੇਟ ਕਰਨ ਨਹੀਂ ਸੀ ਹੋਇਆ, ਪ੍ਰਾਈਵੇਟ ਬੱਸਾਂ ਦੇ ਵਿੱਚ ਕੰਡਕਟਰ ਵੀ ਇੱਕੋ ਹੀ ਹੁੰਦਾ ਸੀ, ਜਿਉਂ ਜਿਉਂ ਪਬਲਿਕ ਟਰਾਂਸਪੋਰਟ ਨਿੱਜੀ ਹੱਥਾਂ ਦੇ ਵਿੱਚ ਆਉਂਦਾ ਗਿਆ ਤਿਉਂ ਤਿਉਂ ਪਾਸ ਵਾਲੇ ਵਿਦਿਆਰਥੀਆਂ ਦੀ ਹਾਲਤ ਪਤਲੀ ਹੁੰਦੀ ਗਈ, ਬੱਸਾਂ ਵਿੱਚ ਆਮ ਘਟਨਾਕ੍ਰਮ ਹੁੰਦੇ ਰਹਿੰਦੇ ਸਨ, ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਕਿਤੇ ਕਿਸੇ ਦੀ ਕੀਤੀ ਭਲਾਈ ਵੀ ਪੁੱਠੀ ਪੈ ਜਾਂਦੀ ਆ, ਕਹਿੰਦੇ ਬੱਸ ਵਿੱਚ ਮੇਰੇ ਦੋਸਤ ਨੇ ਅੱਧ ਖੜ ਉਮਰ ਦੀ ਸੀਟ ਦੀ ਪੇਸ਼ਕਸ਼ ਕੀਤੀ ਤੇ ਔਰਤ ਅੱਗਿਓਂ ਗਲ ਪੈ ਗਈ, ਕਹਿੰਦੀ ਮੈਂ ਤੇਰੀ ਕੀ ਲੱਗਦੀ ਆ, ਤੂੰ ਮੈਨੂੰ ਸੀਟ ਦੇ ਰਿਹਾ ਵਾ ਜਾਂ ਮੈਂ ਤੈਨੂੰ ਬੁੱਢੀ ਲੱਗਦੀ ਆ, ਕਹਿੰਦੇ ਸਾਰੀ ਬੱਸ ਮੇਰੇ ਦੋਸਤ ਤੇ ਔਰਤ ਦੇ ਵੱਲ ਦੇਖ ਰਹੀ ਸੀ, ਉਹ ਬੋਲਣੋਂ ਨਹੀਂ ਹਟੀ, ਅਖੀਰ ਮੇਰਾ ਦੋਸਤ ਅਗਲੇ ਬੱਸ ਅੱਡੇ ਤੇ ਕਹਿੰਦੇ ਉਤਰ ਗਿਆ ਤੇ ਮੇਰੇ ਦੋਸਤ ਨੇ ਉਸ ਤੋਂ ਬਾਅਦ ਕਿਸੇ ਵੀ ਔਰਤ ਨੂੰ ਸੀਟ ਆਫਰ ਨਹੀਂ ਕੀਤੀ, ਕੁੜੀਏ ਆਪਣਾ ਗੀਤ ਸੁਣਾ ਦੇ ਬੋਬੀ, ਆਪਾਂ ਕਿਸੇ ਨੂੰ ਕੰਟਰੋਵਰਸੀ ਵਿੱਚ ਲਿਆਉਣਾ ਹੋਇਆ ਤੈਨੂੰ ਨਾ ਦੱਸ ਦਿਆਂਗੇ, ਠੀਕ ਹੈ ਠੀਕ ਆ, ਉਹ ਤਾਂ ਭਾਜੀ ਕਹਿੰਦੇ ਹੁੰਦੇ ਨਾ ਚੱਲ ਗਿਆ ਤੀਰ ਨਹੀਂ ਤੁੱਕਾ ਹੀ ਸਹੀ, ਉਹ ਤਾਂ ਐਵੇਂ ਤੀਰ ਤੁੱਕਾ ਚੱਲ ਗਿਆ, ਐਡੀ ਵੀ ਕੋਈ ਗੱਲ ਨਹੀਂ ਹੈਗੀ, ਤੇ ਨਾ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਸੀਟ ਦੇਣ ਵਾਲੀ, ਬਾਕੀ ਇੱਕ ਗੱਲ ਹੋਰ ਮੈਂ ਤੁਹਾਨੂੰ ਚੁਟਕਲਾ ਸੁਣਦੀ, ਦੋ ਕੁੜੀਆਂ ਨਾ ਸੀਟ ਪਿੱਛੇ ਲੜ ਪੈਂਦੀਆਂ ਵਾ, ਇੱਕ ਕਹਿੰਦੀ ਮੈਂ ਬਹਿਣਾ, ਦੂਜੀ ਕਹਿੰਦੀ ਮੈਂ ਬਹਿਣਾ, ਬਾਈ ਉਹ ਸੀਟ ਦਾ ਕੋਈ ਫੈਸਲਾ ਹੋ ਹੀ ਨਹੀਂ ਸੀ ਰਿਹਾ ਤੇ ਦੋਨੇ ਆਪਸ ਦੇ ਵਿੱਚ ਲੜੀ ਜਾਂਦੀਆਂ ਸੀ, ਤਾਂ ਫਿਰ ਇੱਕ ਨਾ ਗੋਲ ਬੰਦਾ ਖੜਾ ਹੁੰਦਾ ਤੇ ਉਹ ਪਤਾ ਹੀ ਆ, ਹੁਣ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਇਹ ਪੁੱਛ ਲਓ ਵੀ ਭਾਈ ਤੁਹਾਡੀ ਉਮਰ ਕਿੰਨੀ ਆ, ਸਭ ਤੋਂ ਬੁਰਾ ਸਵਾਲ ਇਹੀ ਹੁੰਦਾ ਵਾ ਹਨਾ, ਪੁੱਛੀ ਦਾ ਵੀ ਨਹੀਂ ਹੁੰਦਾ, ਹੁਣ ਪੁੱਛਣ ਨਾ ਲੱਗ ਜਾਇਓ, ਪੁੱਛੀਦਾ ਨਹੀਂ ਹੁੰਦਾ ਵੀ ਕਿਸੇ ਵੀ ਕੁੜੀ ਨੂੰ ਜਾਂ ਕਿਸੇ ਵੀ ਲੇਡੀ ਨੂੰ ਵੀ ਭਾਈ ਤੁਹਾਡੀ ਉਮਰ ਕਿੰਨੀ ਆ, ਕਿਉਂਕਿ ਬਸ 20-22 ਸਾਲ ਤੋਂ ਅਸੀਂ ਕਦੇ ਵੱਧਦੀਆਂ ਨੀ ਹੈਗੀਆਂ, ਸਾਡੀ ਏਜ ਇੰਨੀ ਕੀ ਰਹਿੰਦੀ ਆ ਹਨਾ, ਤੁਹਾਡਾ ਸਾਨੂੰ ਪਤਾ ਨੀ, ਤੁਹਾਡੀ ਉਮਰ ਤਾਂ ਤੁਹਾਡੇ ਹਰੇਕ ਸਾਲ ਦੇ ਬਰਥਡੇ ਨਾਲ ਵਧਣੀ ਹੁੰਦੀ ਆ ਹਨਾ, ਤੇ ਉਹ ਬੰਦੇ ਦੇ ਨਾ ਦਿਮਾਗ ਚ ਆ ਜਾਂਦੀ ਆ ਵੀ ਇਹ ਲੜਾਈ ਤੋਂ ਕਿੱਦਾਂ ਖੜਾ ਛਡਾਇਆ ਜਾਵੇ, ਉਹ ਕੋਲ ਖੜਾ ਕਹਿੰਦਾ ਵੀ ਤੁਸੀਂ ਏਦਾਂ ਕਰੋ ਵੀ ਜਿਹੜੀ ਤੁਹਾਡੇ ਚ ਉਮਰ ਚ ਵੱਡੀ ਆ ਉਹ ਸੀਟ ਤੇ ਬਹਿ ਜਾਓ, ਤਾਂ ਬਸ ਫਿਰ ਕੀ ਹੁੰਦਾ ਇੱਕ ਦੂਜੇ ਨੂੰ ਕਹਿੰਦੀ ਦੀਦੀ ਤੂੰ ਬਹਿ ਜਾ, ਉਹ ਕਹਿੰਦੀ ਨਹੀਂ ਨਹੀਂ ਦੀਦੀ ਤੁਸੀਂ ਆ ਜਾ, ਤੇ ਫਿਰ ਜਿਹੜੀ ਦੋਨਾਂ ਚ ਕੋਈ ਵੀ ਨੀ ਬਹਿੰਦਾ ਤੇ ਆ ਕੇ ਸੀਟ ਤੇ ਕੋਈ ਤੀਸਰਾ ਬੰਦਾ ਹੀ ਬਹਿੰਦਾ ਵਾ, ਤੇ ਲਓ ਜੀ ਫਿਰ ਅੱਗੇ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੇ ਅੱਗੇ ਕਹਿੰਦੇ ਕਿ ਅਰਜ਼ ਕੀਆ ਹੈ ਜਿਸਨੇ ਜਲਦਬਾਜ਼ੀ ਮੇ ਸ਼ਾਦੀ ਕੀਤੀ ਉਸਨੇ ਆਪਣਾ ਜੀਵਨ ਬਿਗਾੜ ਲਿਆ, ਵਾਹ ਵਾਹ ਕਿਆ ਬਾਤ ਆ, ਕਹਿੰਦੇ ਜਿਸਨੇ ਜਲਦਬਾਜ਼ੀ ਮੇ ਸ਼ਾਦੀ ਕੀਤੀ ਉਸਨੇ ਆਪਣਾ ਜੀਵਨ ਬਿਗਾੜ ਲਿਆ, ਤੇ ਜਿਸਨੇ ਸੋਚ ਸਮਝ ਕੇ ਕੀਤੀ ਉਹਨੇ ਕਿਹੜਾ ਕਹਿੰਦੇ ਤੀਰ ਮਾਰ ਲਿਆ, ਤੇ ਲਓ ਜੀ ਫਿਰ ਆਪਾਂ ਮਾਰਦੇ ਆ ਗਾਣਿਆਂ ਦਾ ਤੀਰ, ਤੇ ਐਡ ਤਾਂ ਤੁਹਾਨੂੰ ਕਿਸੇ ਨੂੰ ਨਹੀਂ ਬਣਾ ਹੋਈ ਹਜੇ ਤੱਕ, ਕੋਈ ਗੱਲ ਨੀ, ਨੈਕਸਟ ਵੀਕ ਧਿਆਨ ਰੱਖਿਓ, ਤੇ ਇੱਕ ਵੋਇਸ ਮੈਸੇਜ ਵੀ ਆਪਣੇ ਕੋਲ ਆਇਆ ਹੋਇਆ ਵਾ, ਚਲੋ ਪਹਿਲਾਂ ਵੋਇਸ ਮੈਸੇਜ ਸੁਣ ਲੈਂਦੇ ਆ ਜੀ, ਜਤਿੰਦਰ ਭਾਜੀ ਦਾ ਮੈਸੇਜ ਆਇਆ, ਦੇਖਦੇ ਆ ਜੀ ਉਹ ਕੀ ਕਹਿੰਦੇ ਆ ਤੇ ਫਿਰ ਸੁਣਾਉਂਗੀ ਗਾਣਾ।
ਉਹ ਭਾਵੇਂ ਲੈਣੀ ਹੋਵੇ ਪ੍ਰਾਪਤੀ ਤੇ ਭਾਵੇਂ ਲੈਣਾ ਹੋਵੇ ਲੋਨ, ਜੇ ਵੱਧ ਜਾਵੇ ਭਾਰ ਸੋਹਣਿਓ ਦਿੰਦਾ ਨਹੀਂ ਜੇ ਸੋਹਣ, ਮੈਲਬਨ ਦੀ ਇੱਕ ਬੇਕਰੀ ਸੁਣੀ ਦੀ ਕਹਿੰਦੇ ਮਿੱਠਾ ਪਾਉਂਦੀ ਘੱਟ, ਜੇ ਪਾਰਟੀ ਕੋਈ ਹੋਵੇ ਸੋਹਣਿਓ ਆਰਡਰ ਕਰ ਦਿਓ ਝੱਟ, ਸਤਿ ਸ੍ਰੀ ਅਕਾਲ ਜੀ।
ਓ ਵਾਹ ਜੀ ਵਾਹ, ਕਿਆ ਬਾਤ, ਤਾੜੀਆਂ ਜਤਿੰਦਰ ਭਾਜੀ, ਜਤਿੰਦਰ ਜੀ ਨੂੰ ਆਪਾਂ ਨਾ ਰਿਕੁਐਸਟ ਕਰਦੇ ਆ ਕਿ ਪਲੀਜ਼ ਤੁਸੀਂ ਨਾ ਆ ਟੈਲੀਗ੍ਰਾਮ ਤੇ ਇੱਕ ਪਿਕਚਰ ਲਾ ਦੋ, ਫੋਟੋ ਲਾ ਦੋ, ਜਾਂ ਫਿਰ ਸਾਨੂੰ ਓਦਾਂ ਭੇਜ ਦੋ, ਕਿਉਂਕਿ ਜਿੱਦਾਂ ਅਸੀਂ ਪ੍ਰੋਮਿਸ ਕੀਤਾ ਸੀ ਕਿ ਤੁਹਾਡੀ ਪਰਸਨੈਲਿਟੀ ਦੇ ਨਾਲ ਤੁਹਾਡੀ ਫੋਟੋ ਦੇਖ ਕੇ ਅਸੀਂ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਡੈਡੀਕੇਟ ਕਰਾਂਗੇ ਤੇ ਤੁਸੀਂ ਬਣੇ ਹੋ ਜੀ ਅੱਜ ਦੇ ਸਾਡੇ ਜਿਹੜੇ ਵਿਨਰ ਆ, 1,25,000 ਚੋਂ ਇੱਕ ਹੀ ਆਏ ਹੋ ਜੀ ਨੇਤਰ ਕੇ ਮੈਦਾਨ ਚ, ਤੇ ਐਡ ਵੀ ਕਿਆ ਬਣਾਈ ਆ ਦੇਖ ਲੋ, ਨਾਨਕ ਬੇਕਰੀ ਵਾਲੇ ਵੀ ਆ ਗਏ ਤੇ ਉਧਰੋਂ ਰਾਜਵਿੰਦਰ ਖੱਕ ਉਹ ਵੀ ਆ ਗਏ ਹਨਾ, ਜਿਹੜੇ ਕਿ ਤੁਹਾਨੂੰ ਐਡਵਾਈਸ ਦਿੰਦੇ ਆ ਤੇ ਘਰ ਜਿਹੜੇ ਕਿ ਤੁਸੀਂ ਖਰੀਦਣੇ ਆ ਰੇ ਵਾਈਟ ਵਾਲਿਆਂ ਦੇ ਜ਼ਰੀਏ, ਤੇ ਪਰ ਇਹ ਸਾਰਾ ਕੰਮ ਕਰਨ ਲਈ ਹੁਣ ਜੇ ਭਾਰ ਹੀ ਵੱਧ ਗਿਆ ਤਾਂ ਫਿਰ ਕੰਮ ਕਿੱਦਾਂ ਕਰੂੰਗੀ? ਕੰਮਾਂਕਾਰਾਂ ਦੇ ਲਈ ਤਾਂ ਆਪਦੀ ਬੋਡੀ ਨੂੰ ਬਿਲਕੁਲ ਸਿਹਤਮੰਦ ਰੱਖਣਾ ਜ਼ਰੂਰੀ ਆ, ਤੇ ਉਹਦੇ ਲਈ ਜੀ ਫਿਰ ਪਹੁੰਚ ਗਏ ਤੁਸੀਂ ਭਾਰ ਘਟਾਉਣ ਵੱਲ ਵੀ, ਹੈ ਨਾ? ਕਿਆ ਬਾਤ ਆ ਜੀ, ਬਹੁਤ ਸੋਹਣਾ ਮੈਸੇਜ, ਆਪਾਂ ਇੱਕ ਵਾਰੀ ਫਿਰ ਤੋਂ ਸੁਣਦੇ ਇਹਨਾਂ ਦਾ ਵੋਇਸ ਮੈਸੇਜ ਤੇ ਗਾਣਾ ਇਹਨਾਂ ਦੀ ਪਸੰਦ ਦਾ, ਜਾਂ ਤੁਸੀਂ ਆਪ ਦੱਸ ਦੋ ਜੀ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ, ਨਹੀਂ ਤਾਂ ਫਿਰ ਗਾਣਾ ਤੁਹਾਨੂੰ ਮੈਂ ਆਪਣੀ ਪਸੰਦ ਦਾ ਸੁਣਾਉਂਗੀ, ਡੈਡੀਕੇਟ ਟੂ ਯੂ ਸੁਣਦੇ ਆ ਜੀ ਵੋਇਸ ਮੈਸੇਜ।
ਭਾਵੇਂ ਲੈਣੀ ਹੋਵੇ ਪ੍ਰਾਪਤੀ ਤੇ ਭਾਵੇਂ ਲੈਣਾ ਹੋਵੇ ਲੋਨ, ਜੇ ਵੱਧ ਜਾਵੇ ਭਾਰ ਸੋਹਣੇ ਦਿੰਦਾ ਨਹੀਂ ਜੇ ਸੋਹਣ, ਮੈਲਬਨ ਦੀ ਇੱਕ ਬੇਕਰੀ ਸੁਣੀ ਦੀ ਕਹਿੰਦੇ ਮਿੱਠਾ ਪਾਉਂਦੀ ਘੱਟ, ਜੇ ਪਾਰਟੀ ਕੋਈ ਹੋਵੇ ਸੋਹਣੇ ਆਰਡਰ ਕਰ ਦਿਓ ਝੱਟ। ਸਤਿ ਸ੍ਰੀ ਅਕਾਲ ਜੀ,
ਬਾਜੀ ਵਾਹ ਕਿਆ ਬਾਤ ਆ, ਕਰ ਦੋ ਫਿਰ ਆਰਡਰ ਫਟਾਫਟ, ਤੇ ਫੋਟੋ ਉਹਨਾਂ ਦੀ ਆ ਗਈ ਆ, ਕਿਆ ਮਾਸ਼ਾ ਅੱਲਾ ਬਹੁਤ ਸੋਹਣੇ ਲੱਗਦੇ ਹੋ ਜੀ, ਪੱਗ ਬੰਨੀ ਹੋਈ ਆ, ਫੋਟੋ ਵੀ ਬੜੀ ਘੈਂਟ ਆ, ਤੇ ਬਸ ਗਾਣੇ ਦੀ ਵੇਟ ਕਰੋ, ਬਸ ਪਰ ਥੋੜਾ ਜੀ ਵੇਟ ਕਰਨੀ ਪੈਣੀ ਆ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਗਾਣਾ ਸੁਣਦੇ ਹਾਂ ਜੀ, ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਬਹੁਤ ਸੋਹਣੀ ਐਡ ਆ ਜੀ, ਮਨ ਖੁਸ਼ ਹੋ ਗਿਆ ਸੁਣ ਕੇ। ਰਹੇ ਸੀ ਤੁਸੀਂ ਗੋਡੇ ਮੇਰੇ ਜੁੜ ਗਏ ਤੇ ਪੈਸਾ ਜੁੜਿਆ ਹੀ ਨੀ ਤੇ ਗਾਣੇ ਦੀ ਫਰਮਾਇਸ਼ ਸਾਨੂੰ ਅਮਰਪ੍ਰੀਤ ਜੀ ਨੇ ਕੀਤੀ ਸੀਗੀ ਤੇ ਲਓ ਗਾਣਾ ਤੁਹਾਡੀ ਫਰਮਾਇਸ਼ ਦਾ ਆਪਾਂ ਸੁਣਾ ਦਿੱਤਾ ਪਰ ਨਾਲ ਹੀ ਜੀ ਇੱਕ ਗੱਲ ਹੋਰ ਪੁੱਛ ਲੈਣੇ ਕਿ ਇਸ ਗਾਣੇ ਦਾ ਸਿੰਗਰ ਕੌਣ ਆ ਇਹ ਤੁਸੀਂ ਦੱਸ ਦੋ ਕਿਉਂਕਿ ਸਾਨੂੰ ਇਸ ਗਾਣੇ ਦੇ ਸਿੰਗਰ ਦੇ ਨਾਮ ਬਾਰੇ ਨਾ ਥੋੜੀ ਜਿਹੀ ਕਨਫਿਊਜ਼ਨ ਆ ਹੁਣ ਤੁਸੀਂ ਦੱਸ ਦਿਓ ਜੀ ਸਾਡੀ ਕਨਫਿਊਜ਼ਨ ਦੂਰ ਕਰ ਦਿਓ ਕਿਉਂਕਿ ਅੱਜ ਤਾਂ ਕਿਆ ਬਾਤਾਂ ਵਾ ਜੀ ਇੱਧਰ ਜਤਨ ਦਾ ਵਾਲੀਆ ਬਾਜੀ ਤਾਂ ਕਿਆ ਬਾਤ ਆ ਜੀ ਸ਼ਾਗੇ ਤੁਸੀਂ ਤਾਂ ਜਿੱਦਾਂ ਕਿ ਆਪਾਂ ਤੁਹਾਨੂੰ ਵਾਅਦਾ ਕੀਤਾ ਸੀਗਾ ਕਿ ਤੁਸੀਂ ਸਾਨੂੰ ਐਡ ਬਣਾ ਕੇ ਭੇਜੋਗੇ ਤਾਂ ਇੱਕ ਪਿਆਰਾ ਜਿਹਾ ਗਾਣਾ ਡੈਡੀਕੇਟ ਟੂ ਯੂ ਲਵ ਫਿਰ ਜਤਿੰਦਰ ਵਾਲੀਆ ਭਾਜੀ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ ਕਿਉਂਕਿ ਤੁਸੀਂ ਸਾਡਾ ਜੋ ਅਸੀਂ ਅੱਜ ਦਾ ਗੱਲਬਾਤ ਕਰ ਰਹੇ ਸੀ ਟਾਸਕ ਸੀਗਾ ਜੀ ਉਹਨੂੰ ਬੜੀ ਹੀ ਈਜੀ ਤੇ ਬੜੀ ਹੀ ਪਿਆਰੀ ਜੀ ਤਰੀਕੇ ਨਾਲ ਉਸਨੂੰ ਸੋਰਟ ਆਊਟ ਕਰ ਦਿੱਤਾ ਦੇਖ ਲੋ ਕਿੰਨੇ ਹੀਰੇ ਲੋਕ ਆ ਨਾ ਸਾਡੇ ਕੋਲ ਹਨਾ ਤੁਸੀਂ ਸਾਰੇ ਇਸੇ ਲਈ ਤਾਂ ਕਹਿੰਦੇ ਆ ਕਿ ਪਰਿਵਾਰ ਆ ਪਰਿਵਾਰ ਦੇ ਵਿੱਚ ਗੱਲਾਂ ਬਾਤਾਂ ਦਾ ਸੰਵਾਦ ਚੱਲਦਾ ਰਹੇ ਤੇ ਇਸੇ ਤਰ੍ਹਾਂ ਹੀ ਮੁਸ਼ਕਲਾਂ ਜਿਹੜੀਆਂ ਉਹ ਹੱਲ ਹੁੰਦੀਆਂ ਰਹਿੰਦੀਆਂ ਨੇ ਲਓ ਜੀ ਫਿਰ ਜਤਿੰਦਰ ਵਾਲੀਆ ਭਾਜੀ ਲਈ ਇੱਕ ਸਪੈਸ਼ਲ ਡੈਡੀਕੇਟ ਗਾਣਾ ਜੀ ਤੇ ਲਓ ਸੁਣਦੇ ਆ ਫਿਰ ਇਹ ਗਾਣਾ ਤੇ ਉਸ ਤੋਂ ਬਾਅਦ ਦੱਸਿਓ ਭਾਜੀ ਕਿੱਦਾਂ ਦਾ ਲੱਗਾ ਗਾਣਾ ਤੁਹਾਨੂੰ ਵੀ ਇਹ ਮਿਲਦੇ ਆ ਜੀ
ਦੂਜੇ ਲੜ ਚ ਟਕਾਈ ਅਸੀਂ ਰੇ ਬੈਨ ਜੀ ਕਾਲਜ ਚ ਕੁੜੀ ਕੱਲੀ ਕੱਲੀ ਫੈਨ ਜੀ ਦੂਜੇ ਲੜ ਚ ਟਕਾਈ ਅਸੀਂ ਰੇ ਬੈਨ ਜੀ ਕਾਲਜ ਚ ਕੁੜੀ ਕੱਲੀ ਕੱਲੀ ਫੈਨ ਜੀ ਸਾਡੇ ਨਾਲ ਜ਼ਿਆਦਾ ਸਾਡੀ ਅੱਖ ਬੋਲਦੀ ਪੱਗ ਪਟਿਆਲਾ ਸ਼ਾਹੀ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਚਸ ਸਿਮਰਤ ਦੀ ਆਵਾਜ਼ ਦੇ ਵਿੱਚ ਪੱਗ ਪਟਿਆਲਾ ਸ਼ਾਹੀ ਮੁੱਲ ਮੋੜਦੀ ਸੋ ਵਾਕਈ ਜੀ ਜਿੱਦਾਂ ਦੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਆ ਗਾਣਾ ਬਿਲਕੁਲ ਉਹਨਾਂ ਤੇ ਟੁੱਕਦਾ ਵਾ ਤੇ ਜਿਹੜੇ ਸਾਡੇ ਚਸ ਸਿਮਰਤ ਸੀ ਆ ਉਹ ਪੇਸ਼ੇ ਵਜੋਂ ਇੱਕ ਵਕੀਲ ਆ ਤੇ ਮੇਰੇ ਏਰੀਏ ਦੇ ਨੇ ਲੁਧਿਆਣੇ ਤੋਂ ਪਤਾ ਸਾਨੂੰ ਇਸ ਗੱਲ ਦਾ ਦੇਖ ਲੋ ਅਸੀਂ ਲੁਧਿਆਣੇ ਵਾਲੇ ਕਿੰਨੇ ਸੋਹਣੇ ਸੋਹਣੇ ਗਾਣੇ ਵੀ ਲਾਉਂਦੇ ਆ ਤੇ ਸੋਹਣੀਆਂ ਸੋਹਣੀਆਂ ਗੱਲਾਂ ਵੀ ਕਰਦੇ ਹੋ ਹਨਾ ਵੈਸੇ ਤੁਸੀਂ ਵੀ ਸਾਰੇ ਹੈਗੇ ਹੋ ਮਾਇੰਡ ਨਾ ਕਰਦੇ ਹੋ ਤੇ ਅੱਗੇ ਸੀ ਗੌਰਵ ਸ਼ਰਮਾ ਕਹਿੰਦੇ ਕਿ ਇੱਕ ਬੱਚਾ ਗਾਇਬ ਹੋ ਗਿਆ किसी ने उसका फोटो व्हाट्सएप पे डाल दिया कि बच्चे को ढूंढने के लिए फोटो फॉरवर्ड करें। कहते शाम को बच्चा वापस आ गया, लेकिन आज एक साल हो गया। हुण तुसी पुछोगे की होया, एक साल हो गया देख लो, है ना। कहते कि लेकिन आज एक साल हो गया और उसका फोटो अब भी फॉरवर्ड हो रहा है। बच्चा जहां भी जाता है लोग उसे पकड़कर उसके घर छोड़ाते हैं। लो जी देख लो की हुंदा है ना। वैसे लोग कदे कदे आपकी बहुत सोहनी रिस्पोंसिबिलिटी है ना बहुत सोहनी निभाउंदे आ। इधर जतेंद्र वालिया जी कहंदे कि गाना उन्हां नूं पसंद आ गया, ते गाना कहंदे कि नाइस आते अगे योगेश ठाकुर जापान तो। कहंदे कि आदमी हवाई जहाज से उतरा तो दरवाजे पर खड़ी एक एयर होस्टेस बोली, उम्मीद है फ्लाइट में कल जैसा माहौल मिला होगा। तो आदमी कहंदा जी बिल्कुल नहीं, घर में तो मेरी कोई सुनता भी नहीं, पर यहाँ तो बटन दबाते ही चार चार आ जाती है। क्या क्या बात। घर दे विच तां कहिंदे कोई सुनदा नहीं, इत्थे तां बटन दबाओ चार चार आ जांदी है, क्या हुंदा ना। चलो बहुत वधिया गल है जी, है ना। किते तां बंदे दी सुनवाई हुंदी है। ते अगे जगतार टुडी के हांगकांग वाले कहिंदे कि चल बात इश्क दी पाइए। कहंदे कि एक बार बुले शाह लाहौर बाजार विच दुध लेन गया, तख्त पोश ते दुध दियां बाल्टियां रखी एक मुटियार क्वालन दुध बेच रही थी। उस गाहक पासों पैसे फड़दी गिणदी ते मिण के दुध उसके भांडे विच पा दिंदी। है असूल दी गल, एक गल अजिही होई जो इस असूल दी उलंघना सी। एक गभरू आया सुनखा जिहा, उसने मुटियार दी तली ते कुछ रखिया। उसने प्यार नाल उस वल वेख्या, पैसे गले विच सुटे गिणे बिना, उसका भांडा लेके बाल्टी विचो नको नक भर दिता। रब दे बंदे बुले शाह नूं बड़ी हैरानी हुई कि ना पैसे गिने ते ना दुध मिणिया, कारण समझ विच ना आया। ता अखीर उसने मटियार तो पुछना ठीक जाणिया, ता उस रज्जी रूह वाली मटियार ने आख्या, रब दे फकीरा जिथे मुहब्बत होवे उथे लेखे जोखे नहीं करी दे। इस सुनदिया बुले शाह वजद विच आ गया ते अपने मन नूं लाणता पौण लगा कि एक सधारण गभरू नूं मुहब्बत करन वाली अत सधारण गुआलण वी तेरे नालों चंगी है, जो अपने सज्जन नाल लेखा जोखा नहीं करदी ते तू कुल आलम दे मालक दा नां जपण लग्या। लेखा रखण लई तस्वी लई फिरदा मां ते फिर की सी। बुले शाह ने तस्वी ला के बगा मारी ते सारी उम्र ओह अलेखा ही रख्या। क्या बात है जी, वाकई जिथे प्यार होवे उथे तोल मोल तां जमा ही नहीं हुंदा, ते तोल मोल करना भी नहीं चाहीदा, है ना। ते अजे धानी साहब कह रहे हैं जी नाइस सोंग, नाइस सोंग दे लो। तुसी अज पिछे रह गए, मैनूं लगदा तुसी अज काम च बिजी हो, एड बना दें ते गाना थोड़े लिए भी आ जाना सीगा। ते अगे जी नानक बेकरी वाले सत श्री अकाल बुला रहे हैं, कहिंदे प्रोग्राम गोइंग गुड एंड एड सुपर्ब। कहिंदे थैंक्स जतेंद्र जी, क्या बात है जी, देख लो फिर, है ना, किन्नी सोहनी एड बनाई आ। ते एड जी इह हुण आपां पावांगे अपने हरमन रेडियो दे पेज ते वी, आपां इह एड आ जिहड़ी जरूर पावांगे। सो मैं सरदीप भाजी नूं रिक्वेस्ट करूंगी कि वह एड आ जिहड़ी उह साडे जिहड़ा रेडियो दा पेज आ उहदे विच पा देण, क्योंकि जिहड़ी एड आ जी वाकई बहुत ही वधिया वा। ते हुण प्रोग्राम आ जी जिहड़ा उह प्रोग्राम खत्म भी होणा। सो अपणियां गल्लां चल रहियां सीगियां जिहड़ियां अजकल वीडियो फ्लॉट हो रहियां नी, ते जिहड़ा बस दा सफर आ। सो बस दा सफर मैनूं लगदा तुसीं ज्यादा नहीं कीता, ते जां तां फिर गल्लां ही इहो जिहियां होणगियां जिहड़ियां कि दस नहीं सकदी, जां फिर तुसीं कम्मां कारां दे विच बहुत ज्यादा बिजी हो तां करके लिखण दा टाइम नहीं मिलिया। चलो कोई गल नहीं जी, बस दा सफर बस नाला, पर उथों ते इथों दा बड़ा फर्क हुंदा। जदों मैं इत्थे आई सी ना, हुण इत्थे दा आदत हुंदी आ ना कि जदों आपां बस च चढ़ना वा उदों वी ड्राइवर नूं थैंक यू ड्राइवर, जदों उतरन लगदे उदो भी कहने। ते मेरे लिए अखर ना बड़े औखे लगते होंगे सके, है ना। एक तो पहला आए आए राह का नहीं सी पता हूं, ड्राइवर तो मैं देखता नहीं हूं, उधर तो देखती नहीं होंगी सी, मैं आपके स्टॉप की टेंशन रही कि मैं उतरना कितने आ जाके, है ना। तो मेरे नाल मेरी जी फ्रेंड होंगी सी, मैं उन्होंने कहना तू आए कर इन थैंक यू कह दे, मैं माड़ा जा देखना उन्हें, बस वो मेरे नाल हुंदी कादे लई सीगी कि थैंक यू कहने लई। उन्हें बड़ा हसना, उन्हें कहना कि तेनू प्रॉब्लम की हुंदी है, मैं कहना यार तू थैंक यू कह दे, कोई गल नहीं, मैनू औखा लगता तू मैनू राह लभण दे वी आपां जिथे उतरना वा। तो बस का जिहड़ा सफर आ उहदा कुछ ना कुछ हर एक का आपो अपना नजरिया हुंदा वा, ते सारा कुछ इदां ही चली जांदा वा। ते कहिंदी सॉरी भैण, कुलदीप कौर कह रहे आ कि सॉरी भैण एड दुबारा दुबारा बनाउंदे, मैं मिस कर दित्ती जॉब ते आ ਤਾਂ ਕਰਕੇ। ਓਹੋ ਹੋ ਹੋ ਗੱਲ ਏਦਾਂ ਮੈਂ ਕੁਲਦੀਪ, ਅਸੀਂ ਨਾ ਚਾਰ ਐਡਵਰਟਾਈਜ਼ਮੈਂਟ ਪਲੇ ਕੀਤੀਆਂ ਸੀਗੀਆਂ ਤੇ ਉਹ ਚਾਰ ਐਡਵਰਟਾਈਜ਼ਮੈਂਟ ਨੂੰ ਮਿਲਾ ਕੇ ਤੁਸੀਂ ਇੱਕ ਐਡਵਰਟਾਈਜ਼ਮੈਂਟ ਬਣਾਉਣੀ ਸੀਗੀ ਤੇ ਉਹ ਐਡਵਰਟਾਈਜ਼ਮੈਂਟ ਫਿਰ ਜੀ ਮੈਂ ਬਣਾ ਦੇਣੀ ਸੀਗੀ ਉਹਦੇ ਲਈ ਇੱਕ ਪਿਆਰਾ ਜਿਹਾ ਗਾਣਾ ਡੈਡੀਕੇਟ ਕਰਨਾ ਸੀਗਾ ਜੀ ਅਸੀਂ ਜਿਹੜਾ ਕਿ ਆਲਰੇਡੀ ਕਰ ਚੁੱਕੇ ਹਾਂ ਪਰ ਜੇ ਤੁਸੀਂ ਫਿਲਹਾਲ ਹਲੇ ਵੀ ਆਉਣਾ ਚਾਹੁੰਦੇ ਹੋ ਤਾਂ ਐਡਸ ਜਿਹੜੀਆਂ ਪ੍ਰੋਗਰਾਮ ਚ ਸੁਣ ਲਓ ਨੈਕਸਟ ਟਾਈਮ ਭੇਜ ਦਿਓ ਕੋਈ ਗੱਲ ਨੀ ਹਨਾ ਪਰ ਇਸ ਵਾਰੀ ਤਾਂ ਬਾਜੀ ਲੈ ਗਏ ਆ ਜੀ ਜਤਿੰਦਰ ਵਾਲੀ ਆ ਤੇ ਪਰ ਮੈਨੂੰ ਉਹਨਾਂ ਦੇ ਏਰੀਏ ਦਾ ਨੀ ਪਤਾ ਨਹੀਂ ਤਾਂ ਫਿਰ ਮੈਂ ਉਹ ਗਾਣਾ ਹੀ ਕਹਿ ਦਿੰਦੀ ਕਿ ਬਾਜੀ ਲੈ ਗਿਆ ਬਾਜੀ ਮਾਰਿਆ ਬਠਿੰਡੇ ਵਾਲਾ ਗੱਭਰੂ ਨੀ ਬਾਕੀ ਰਹਿ ਗਏ ਭਾਅ ਪੁੱਛਦੇ ਹਨਾ ਤੇ ਉਹਨਾਂ ਦਾ ਏਰੀਆ ਕਿਹੜਾ ਵਾ ਉਹਨਾਂ ਦਾ ਪਿੰਡ ਕਿਹੜਾ ਇਹਦੇ ਬਾਰੇ ਤਾਂ ਮੈਨੂੰ ਪਤਾ ਨੀ ਚਲੋ ਪਿੰਡ ਹੁਣ ਉਹ ਆਪ ਹੀ ਲਾ ਲੈਣਗੇ ਜੀ ਉਹਨਾਂ ਦਾ ਕਿਹੜਾ ਵਾ ਸੋ ਬਾਜੀ ਤਾਂ ਉਹ ਮਰ ਗਏ ਤੇ ਬਾਕੀ ਸਾਰੇ ਜਣੇ ਭਾਅ ਪੁੱਛਦੇ ਹੀ ਰਹਿ ਗਏ ਚਲੋ ਕੋਈ ਗੱਲ ਨੀ ਹਨਾ ਸਵਾਲ ਹਾਲੇ ਵੀ ਬਹੁਤ ਆ ਕਿਉਂਕਿ ਅੱਜ ਤਾਂ ਸਵਾਲ ਤੇ ਸਵਾਲ ਹੀ ਆ ਤੇ ਬੱਸਾਂ ਦੇ ਸਫ਼ਰ ਦੀ ਗੱਲ ਹੋ ਗਈ ਆ ਤੇ ਬਾਕੀ ਆਪਾਂ ਕਹਿੰਦੇ ਸੀ ਵੀਡੀਓ ਦੀ ਸੋ ਪਲੀਜ਼ ਕਿਸੇ ਵੀ ਚੀਜ਼ ਦੀ ਤੁਸੀਂ ਵੀਡੀਓ ਬਣਾਉਣੀ ਹੋ ਕੁਛ ਵੀ ਬਣਾਉਣੀ ਹੋ ਇੰਨਾ ਖਿਆਲ ਰੱਖਿਆ ਕਰੋ ਕਿ ਉਹਦੇ ਨਾਲ ਕਿਸੇ ਦੀ ਲਾਈਫ ਨਾ ਖਰਾਬ ਹੋਵੇ ਅਗਲੇ ਦੀ ਇੱਕ ਗਲਤੀ ਹੁੰਦੀ ਆ ਤੇ ਤੁਹਾਡੀ ਉਹ ਜਿਹੜੀ ਬੇਸਮਝੀ ਦੇ ਵਿੱਚ ਕੀਤੀ ਹੋਈ ਹਰਕਤ ਆ ਨਾ ਉਹਦੀ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੀ ਆ ਉਹਦੀ ਜ਼ਿੰਦਗੀ ਨਹੀਂ ਖਰਾਬ ਕਰਦੀ ਉਹਦੇ ਨਾਲ ਜੁੜੇ ਹੋਏ ਲੋਕਾਂ ਦੀ ਜ਼ਿੰਦਗੀ ਵੀ ਖਰਾਬ ਕਰਦੀ ਆ ਕਿਉਂਕਿ ਉਸਦੇ ਰਿਸ਼ਤੇਦਾਰ ਵੀ ਹੁੰਦੇ ਆ ਮਾਂ ਬਾਪ ਭੈਣ ਭਰਾ ਸਾਰੇ ਹੁੰਦੇ ਆ ਕਿਤੇ ਨਾ ਕਿਤੇ ਤੁਸੀਂ ਇੱਕ ਇਨਸਾਨ ਦਾ ਨਹੀਂ ਤੁਸੀਂ ਪਤਾ ਨਹੀਂ ਉਸ ਨਾਲ ਕੀ ਜੁੜੇ ਹੋਏ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਦਾਅ ਤੇ ਲਾ ਦਿੰਦੇ ਆ ਸੋ ਪਲੀਜ਼ ਏਦਾਂ ਦੀਆਂ ਹਰਕਤਾਂ ਨਾ ਕਰਿਆ ਕਰੀਏ ਤੇ ਕੁਛ ਸੋਝੀ ਰੱਖੀਏ ਕਿ ਇਸ ਚੀਜ਼ ਨੂੰ ਕਿੱਦਾਂ ਵਾ ਕਿਉਂਕਿ ਕਈ ਵਾਰੀ ਜਦੋਂ ਕੋਈ ਵੀ ਵੀਡੀਓ ਆਉਂਦੀ ਆ ਅਸੀਂ ਫਟਾਫਟ ਸ਼ੇਅਰ 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 ਦੀ ਬਟਨ ਨੱਪ ਦਿੰਦੇ ਆ ਸੋ ਏਦਾਂ ਦਾ ਕੁਛ ਵੀ ਕਰਨ ਤੋਂ ਪਹਿਲਾਂ ਥੋੜੀ ਜਿਹੀ ਸੂਝ ਤੋਂ ਕੰਮ ਲੈ ਲਿਆ ਕਰੋ ਔਖਾ ਨਹੀਂ ਹੈਗਾ ਬਸ ਥੋੜਾ ਜਿਹਾ ਸੋਚਣਾ ਪੈਂਦਾ ਵਾ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਹੁਣ ਟਾਈਮ ਹੋ ਚੁੱਕਾ ਜੀ ਪ੍ਰੋਗਰਾਮ ਖਤਮ ਕਰਨਾ ਵੀ ਪੈਣਾ ਵਾ ਪਰ ਨਾਲ ਨਾਲ ਜਾਂਦੇ ਜਾਂਦੇ ਨਾ ਮੈਂ ਤੁਹਾਨੂੰ ਥੋੜੀਆਂ ਗੱਲਾਂ ਦੱਸ ਦਿੰਦੀ ਆ ਖਬਰਾਂ ਦੱਸ ਦਿੰਦੀ ਆ ਆਸਟ੍ਰੇਲੀਆ ਦੀਆਂ ਤੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਮੈਲਬੋਰਨ ਵਾਲੇ ਆ ਨਾ ਜਿਹੜੇ ਵਧਾਈ ਦੇ ਪਾਤਰ ਨੇ ਸੋ ਮੈਲਬੋਰਨ ਸੱਤਵੇਂ ਸਾਲ ਚ ਵੀ ਮੈਲਬੋਰਨ ਦੀ ਜਿਹੜੀ ਸਰਦਾਰੀ ਆ ਜੀ ਕਾਇਮ ਰਹੀ ਆ ਤੇ ਮੈਲਬੋਰਨ ਲਗਾਤਾਰ ਸੱਤਵੀਂ ਵਾਰ ਦੁਨੀਆਂ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ ਸੋ ਸਰਵੇਖਣ ਹੋਇਆ ਸੀ ਜੀ ਜਿਸ ਦੇ ਵਿੱਚ 140 ਸ਼ਹਿਰ ਸੀਗੇ 40 ਸ਼ਹਿਰਾਂ ਦੇ ਵਿੱਚ ਜਿਹੜਾ ਸਰਵੇ ਕਰਾਇਆ ਗਿਆ ਸੀ ਤਾਂ ਮੈਲਬੋਰਨ ਜੀ ਜਿਹੜਾ ਉਹ ਬੈਸਟ ਆ ਗਿਆ ਜੀ ਜਿੱਥੇ ਕਿ ਹੈਲਥ ਦੀਆਂ ਜੋ ਵੀ ਹੈਲਥ ਐਜੂਕੇਸ਼ਨ ਆ ਜੋ ਹੈਲਥ ਫੈਸਿਲਿਟੀਜ਼ ਆ ਤੇ ਵਾਤਾਵਰਨ ਐਜੂਕੇਸ਼ਨ ਤੇ ਜੋ ਵੀ ਨਾਰਮਲ ਫੈਸਿਲਿਟੀਜ਼ ਹੁੰਦੀਆਂ ਨੇ ਸਹੂਲਤਾਂ ਹੁੰਦੀਆਂ ਨੇ ਸਭਿਆਚਾਰਕ ਐਕਟੀਵਿਟੀਜ਼ ਸਾਰੀਆਂ ਤੋਂ ਗੁੱਡ ਰਿਹਾ ਜੀ ਸਾਰਿਆਂ ਚੋਂ ਗੁੱਡ ਸੋ ਇਸੇ ਲਈ ਮੈਲਬੋਰਨ ਵਾਲੇ ਜੀ ਵਧਾਈ ਦੇ ਪਾਤਰ ਨੇ ਸੋ ਮੁਬਾਰਕਾਂ ਤੁਹਾਨੂੰ ਮੈਲਬੋਰਨ ਵਾਲਿਓ ਤੇ ਕਰੋ ਜੀ ਆਪਦੀ ਵਧੀਆ ਸੋਹਣੀ ਸਿਟੀ ਦੇ ਵਿੱਚ ਰਹਿਣ ਦਾ ਇੰਜੋਏ ਕਰੋ ਤੇ ਦੂਸਰੀ ਗੱਲ ਆਪਾਂ ਸਿਟੀਜ਼ਨਸ਼ਿਪ ਵੀ ਕਰਦੇ ਸੀ ਨਾ ਕਿ ਇੱਥੋਂ ਦੀ ਗੌਰਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਬਾਹਲੀਆਂ ਹੀ ਖਰਾਬ ਆ ਗੌਰਮੈਂਟ ਦੀਆਂ ਪਾਲਿਸੀਆਂ ਸਾਡੇ ਲਈ ਨਹੀਂ ਹੈਗੀਆਂ ਉਹ ਉੱਥੋਂ ਦੇ ਲੋਕ ਵੀ ਉਹਨਾਂ ਪਾਲਿਸੀਜ਼ ਨੂੰ ਭੁਗਤ ਰਹੇ ਨੇ ਸੋ ਜਿਹੜਾ ਜੀ ਜਿਹੜੇ ਕਿ ਡਿਪਟੀ ਪੀਐਮ ਆ ਇੱਥੋਂ ਦੇ ਜੋਇਸ ਉਹਨਾਂ ਨੂੰ ਉਹ ਵੀ ਇਸ ਕੈਟੇਗਰੀ ਦੇ ਵਿੱਚ ਆ ਗਏ ਨੇ ਕਟਹਿਰੇ ਦੇ ਵਿੱਚ ਆ ਗਏ ਨੇ ਡਿਊਲ ਸਿਟੀਜ਼ਨ ਦੇ ਲਈ ਕਿਉਂਕਿ ਉਹਨਾਂ ਚ ਜਿਹੜੇ ਫਾਦਰ ਸਾਹਿਬ ਸੀ ਉਹ ਨਿਊਜ਼ੀਲੈਂਡ ਸੀ ਉੱਥੋਂ ਦੇ ਸੀਗੇ ਤੇ ਜਦੋਂ ਉਹ ਇੱਥੇ ਆ ਗਏ ਤੇ ਉਹਨਾਂ ਦਾ ਬਰਥ ਆ ਜਿਹੜਾ ਇੱਥੋਂ ਦਾ ਹੋਇਆ ਪਰ ਕਿਤੇ ਪਿੱਛੇ ਜਿਹੜੇ ਨਿਊਜ਼ੀਲੈਂਡ ਵਾਲੇ ਆ ਕਹਿੰਦੇ ਕਿ ਚਾਰ ਕੁਐਸਚਨਾਂ ਦਾ ਜਵਾਬ ਦਓ ਤੇ ਉਹਨਾਂ ਨੇ ਉਹਨਾਂ ਨੂੰ ਜਿਹੜੀ ਸਿਟੀਜ਼ਨ ਦਾ ਸਰਟੀਫਿਕੇਟ ਆ ਜੀ ਜਿਹੜਾ ਨਿਊਜ਼ੀਲੈਂਡ ਦੀ ਸਿਟੀਜ਼ਨ ਉਹ ਭੇਜ ਦਿੱਤੀ ਸੀ ਤੇ ਹੁਣ ਇਹੀ ਜਿਹੜੀ ਸਿਟੀਜ਼ਨ ਆ ਉਹਨਾਂ ਦੀ ਗਲੇ ਦੀ ਹੱਡੀ ਬਣ ਗਈ ਆ ਜੀ ਕਿਉਂਕਿ ਉਹਨਾਂ ਨੂੰ ਕਹਿ ਰਹੇ ਆ ਕਿ ਉਹਨਾਂ ਕੋਲ ਡਿਊਲ ਸਿਟੀਜ਼ਨ ਆ ਤੇ ਉਹ ਐਜ਼ ਏ ਪ੍ਰਾਈਮ ਮਿਨਿਸਟਰ ਡੈਪਟੀ ਪ੍ਰਾਈਮ ਮਿਨਿਸਟਰ ਉਸ ਦੇ ਵਿੱਚ ਪਾਰਟੀਸਪੇਸ਼ਨ ਨਹੀਂ ਕਰ ਸਕਦੇ ਪਰ ਉਹਨਾਂ ਦਾ ਹੁਣ ਅੱਗੇ ਕੀ ਹੋਊਗਾ ਕੀ ਨਹੀਂ ਹੋਊਗਾ ਸੋ ਉਹਨਾਂ ਦੀ ਜਿਹੜੀ ਇਹ ਸਾਰੀ ਕੇਸ ਆ ਜੀ ਉਹ ਰੈਫਰ ਕਰ ਦਿੱਤਾ ਵਾ ਹਾਈ ਕੋਰਟ ਤੇ ਸੋ ਹੁਣ ਹਾਈ ਕੋਰਟ ਦਾ ਡਿਸੀਜ਼ਨ ਆਊਗਾ ਤੇ ਦੇਖੋ ਜੀ ਫਿਰ ਉਸ ਹਾਈ ਕੋਰਟ ਦੇ ਡਿਸੀਜ਼ਨ ਦੇ ਵਿੱਚ ਕੀ ਆਉਂਦਾ ਕਿ ਉਹ ਪਾਰਲੀਮੈਂਟ ਦੀ ਜੋ ਵੀ ਐਕਟੀਵਿਟੀਜ਼ ਹੁੰਦੀ ਆ ਉਹਦੇ ਵਿੱਚ ਪਾਰਟੀਸਪੇਟ ਕਰਨਗੇ ਜਾਂ ਨਹੀਂ ਕਰਨਗੇ ਸੋ ਦੇਖੋ ਜੀ ਇੱਥੋਂ ਦੇ ਰੂਲ ਆ ਆਪਾਂ ਕਹਿ ਦਿੰਦੇ ਹਾਂ ਕਿ ਇਹ ਰੂਲ ਆ ਜਿਹੜੇ ਉਹ ਸਾਡੇ ਲਈ ਆ ਸਾਡੇ ਲਈ ਨਹੀਂ ਜੀ ਉਹ ਸਾਰਿਆਂ ਲਈ ਆ ਉਸਦੀ ਲਪੇਟ ਦੇ ਵਿੱਚ ਸਾਰੇ ਹੀ ਲੋਕ ਆਉਂਦੇ ਨੇ ਤੇ ਅੱਗੇ ਜੀ ਬ੍ਰਿਸਬਨ ਦੇ ਵਿੱਚ ਇੱਕ ਨਾ ਏਰੀਆ ਵਾ ਹੈਥਵੁੱਡ ਦੇ ਵਿੱਚ ਨਾ ਇੱਕ ਚਾਈਨੀਜ਼ ਬੰਦੇ ਦਾ ਘਰ ਸੀ ਤੇ ਉੱਥੇ ਨਾ ਉਹਨੇ ਮਰਵਾਨਾ ਬੀਜਿਆ ਹੋਇਆ ਸੀ ਉੱਥੇ ਰਹਿੰਦਾ ਕੋਈ ਨਹੀਂ ਸੀ ਤੇ ਮਰਵਾਨਾ ਇੰਨਾ ਕੁ ਜ਼ਿਆਦਾ ਬੀਜਿਆ ਹੋਇਆ ਸੀ ਜਿਹਦੀ ਕਿ ਕੀਮਤ 8,50,000 ਆਸਟ੍ਰੇਲੀਅਨ ਡਾਲਰ ਆ ਉਸ ਬੰਦੇ ਨੇ ਪਿੱਛੇ ਸਾਰੇ ਉਹਨੂੰ ਕਵਰ ਕਰਕੇ ਨਾ ਜਿਹੜਾ ਯਾਰਡ ਹੁੰਦਾ ਪਿਛਲਾ ਬੇੜਾ ਹੁੰਦਾ ਵਾ ਜਿਹਨੂੰ ਕਹਿੰਦੇ ਉਹਦੇ ਵਿੱਚ ਵੀ ਮਰਵਾਨਾ ਲਾਇਆ ਹੋਇਆ ਸੀ ਈਵਨ ਕਮਰਿਆਂ ਦੇ ਵਿੱਚ ਵੀ ਮਰਵਾਨਾ ਲਾਇਆ ਹੋਇਆ ਸੀ ਤੇ ਉਹਨੂੰ ਕਵਰ ਕਰਕੇ ਵਿੱਚ ਲਾਈਟਿੰਗ ਇਸ ਹਿਸਾਬ ਨਾਲ ਕੀਤੀ ਹੋਈ ਸੀਗੀ ਕਿ ਕਿਸੇ ਨੂੰ ਗੁਆਂਢੀ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਇੱਥੇ ਚੱਲ ਕੀ ਰਿਹਾ ਵਾ ਬਸ ਗੁਆਂਢੀਆਂ ਨੇ ਇੰਨਾ ਹੀ ਕਹਿਣਾ ਸੀਗਾ ਕਿ ਉਹਨਾਂ ਨੇ ਕਦੇ ਵੀ ਇੱਥੇ ਕਿਸੇ ਨੂੰ ਕਿਸੇ ਦੀ ਗੱਡੀ ਨਹੀਂ ਦੇਖੀ ਕਿਸੇ ਦਾ ਆਉਣ ਜਾਣ ਨਹੀਂ ਦੇਖਿਆ ਸੋ ਸੀਕ੍ਰੇਟ ਵੇ ਦੇ ਨਾਲ ਇਹ ਜਿਹੜਾ ਮਰਵਾਨਾ ਉੱਥੇ ਉਗਾਇਆ ਜਾ ਰਿਹਾ ਸੀ ਜਿਹਦੀ ਕਿ ਆਸਟ੍ਰੇਲੀਅਨ ਡਾਲਰ ਦੇ ਵਿੱਚ ਜਿਹੜੀ ਕੀਮਤ 8,50,000 ਬਣਦੀ ਸੀ ਸੋ ਦੇਖ ਲਓ ਜੀ ਦੁਨੀਆਂ ਕਿੱਥੋਂ ਤੋਂ ਕਿੱਥੇ ਚਲੀ ਜਾਂਦੀ ਆ ਪਰ ਕਹਿੰਦੇ ਤੇ ਹੋਰ ਆਪਾਂ ਸਿਟੀਜ਼ਨ ਦਾ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਸਿਟੀਜ਼ਨ ਦੇ ਗੱਲਬਾਤ ਦੇ ਵਿੱਚ ਸਾਰੇ ਹੀ ਲਪੇਟੇ ਜਾ ਰਹੇ ਨੇ ਤੇ ਲਓ ਫਿਰ ਹੁਣ ਪ੍ਰੋਗਰਾਮ ਨੂੰ ਆਪਾਂ ਖਤਮ ਕਰਦੇ ਹਾਂ ਤੋ ਗੱਲਾਂ ਬਾਤਾਂ ਦਾ ਸਿਲਸਿਲਾ ਅਗਲੇ ਹਫਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਸੋ ਤੁਹਾਨੂੰ ਆਪਾਂ ਤੁਹਾਨੂੰ ਇੱਕ ਸਵਾਲ ਪਾਇਆ ਸੀ ਜੀ ਉਹੀ ਟ੍ਰੇਨ ਵਾਲਾ ਕਿ ਟ੍ਰੇਨ ਦੀ ਸੀਟ ਤੇ ਜਿਹੜੀ ਕਿ ਪ੍ਰਾਇਓਰਟੀ ਸੀਟ ਹੁੰਦੀ ਆ ਉਸ ਤੇ ਇੱਕ ਬੰਦਾ ਬੈਠਾ ਵਾ ਤੇ ਚਾਰ ਲੋਕ ਚੜਦੇ ਆ ਇੱਕ ਲੇਡੀ ਆ ਜਿਹਦੇ ਕੋਲ ਬੱਚਾ ਚੱਕਿਆ ਹੋਇਆ ਵਾ ਤੇ ਇੱਕ ਓਲਡ ਬੰਦਾ ਵਾ ਕਾਫੀ ਜ਼ਿਆਦਾ ਓਲਡ ਲੇਡੀ ਆ ਸੋਰੀ ਜਿਹਨੇ ਕਿ ਸਟਿੱਕ ਲਈ ਹੋਈ ਆ ਉਹ ਵੀ ਸਟਿੱਕ ਦੇ ਸਹਾਰੇ ਨਾਲ ਚੱਲਦੀ ਆ ਤੇ ਤੀਸਰੇ ਨੰਬਰ ਤੇ ਇੱਕ ਯੰਗ ਮੁੰਡਾ ਵਾ ਜਿਹਦੇ ਕਿ ਜਿਹੜੀ ਲੈਗ ਇੰਜਰੀ ਹੋਈ ਆ ਤੇ ਉਹ ਪੌੜੀ ਨਾਲ ਤੁਰ ਰਿਹਾ ਵਾ ਤੇ ਉਹਦੇ ਕਹਿ ਤੇ ਪਲਸਟਰ ਲੱਗਾ ਹੋਇਆ ਤੇ ਚੌਥੇ ਨੰਬਰ ਤੇ ਆ ਜੀ ਇੱਕ ਓਲਡ ਮੈਨ ਬਜ਼ੁਰਗ ਆਦਮੀ ਆ ਸੋ ਹੁਣ ਦੱਸਣਾ ਇਹ ਆ ਕਿ ਬੰਦੇ ਲਈ ਗੱਲ ਇਹ ਆ ਕਿ ਉਹ ਸੀਟ ਆ ਜਿਹੜੀ ਉਹ ਸੀਟ ਇੱਕ ਆ ਤੇ ਬੰਦੇ ਚਾਰ ਆ ਤੇ ਉਹ ਸੀਟ ਆ ਜਿਹੜੀ ਉਹ ਕਿਹਨੂੰ ਦਊਗਾ ਸੋ ਇਸ ਸਵਾਲ ਦੇ ਨਾਲ ਹੀ ਮੈਂ ਪ੍ਰੋਗਰਾਮ ਛੱਡ ਕੇ ਜਾ ਰਹੀ ਹਾਂ ਕਿਉਂਕਿ ਆਪਾਂ ਅਗਲੇ ਹਫਤੇ ਇਹਦੇ ਬਾਰੇ ਗੱਲ ਜ਼ਰੂਰ ਕਰਾਂਗੇ ਤੇ ਐਡ ਬਣਾਉਣ ਐਡ ਤਾਂ ਆਪਣੀ ਅੱਜ ਬਣ ਚੁੱਕੀ ਆ ਜੀ ਬੜੀ ਹੀ ਪਿਆਰੀ ਜੀ ਐਡ ਆ ਤੇ ਉਸਨੂੰ ਅਸੀਂ ਰੇਡੀਓ ਦੇ ਪੇਜ ਤੇ ਜ਼ਰੂਰ ਸ਼ੇਅਰ ਕਰਾਂਗੇ ਤੇ ਜਗਤਾਰ ਭਾਜੀ ਨੇ ਸਾਨੂੰ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਕਹਿੰਦੇ ਕਿ ਕੁੜੀਏ ਆਪਣਾ ਗਾਣਾ ਸੁਣਾ ਦੇ ਤੇ ਉਹਨਾਂ ਨੇ ਇੱਕ ਗਾਣਾ ਸਾਨੂੰ ਪੁੱਛਿਆ ਸੀਗਾ ਤੇ ਇੱਕ ਗਾਣਾ ਆਪਾਂ ਸਪੈਸ਼ਲ ਉਹਨਾਂ ਲਈ ਵੀ ਪਲੇ ਕਰ ਰਹੇ ਹਾਂ ਸਰਬਜੀਤ ਭਾਜੀ ਵੱਲੋਂ ਦੇਖ ਲਓ ਹਨਾ ਏਦਾਂ ਵਾ ਆਈ ਖਿਆਲ ਰੱਖਦੇ ਆ ਉਹ ਸਾਰਿਆਂ ਦਾ ਤੇ ਚਲੋ ਜੀ ਫਿਰ ਆਪਾਂ ਹੁਣ ਮੈਨੂੰ ਦਿਓ ਇਜਾਜ਼ਤ ਪਰ ਇਹਦੇ ਵਿੱਚ ਤੇਰ ਮੇਰ ਕੋਈ ਨਹੀਂ ਪਹਿਲਾਂ ਹੀ ਦੱਸ ਦਿੱਤਾ ਨਾ ਮੈਂ ਕਿ ਆਪਾਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਵਾ ਠੀਕ ਆ ਨਾ ਸੋ ਸਾਰਿਆਂ ਦੇ ਲਈ ਹੀ ਸਾਡੇ ਲਈ ਸਾਡੇ ਮਨਾਂ ਦੇ ਵਿੱਚ ਉਹਨਾਂ ਸਤਿਕਾਰ ਆ ਉਹੀ ਸੇਮ ਸਾਰਿਆਂ ਲਈ ਸਭ ਲਈ ਸਾਰਿਆਂ ਲਈ ਸੇਮ ਸਤਿਕਾਰ ਆ ਦੇ ਸਾਰਿਆਂ ਦੇ ਲਈ ਹਰਮਨ ਰੇਡੀਓ ਦੇ ਵਿਹੜੇ ਹਮੇਸ਼ਾ ਖੁੱਲੇ ਰਹਿੰਦੇ ਆ ਸੋ ਹਾਸਾ ਮਜ਼ਾਕ ਆ ਜੀ ਚੱਲਦਾ ਰਹਿੰਦਾ ਵਾ ਕਿਉਂਕਿ ਮੈਨੂੰ ਵੀ ਵੇਟ ਹੁੰਦੀ ਆ ਨਾ ਫਰਾਈਡੇ ਦੀ ਕਿ ਫਟਾਫਟ ਫਰਾਈਡੇ ਆਵੇ ਤੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਖੂਬ ਸਾਰੀਆਂ ਗੱਲਾਂ ਮਾਰਾਂ ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰੱਖਣਾ ਤੇ ਕਿਸੇ ਵੀ ਗੱਲ ਨੂੰ ਆਪਣੇ ਮਨ ਦੇ ਵਿੱਚ ਘਰ ਨਾ ਕਰਕੇ ਦੇਣਾ ਕਿਉਂਕਿ ਦੁਨੀਆਂ ਦੇ ਵਿੱਚ ਹੋਰ ਪ੍ਰੋਬਲਮਸ ਬਹੁਤ ਆ ਹੋਰ ਟੈਨਸ਼ਨਾਂ ਬਹੁਤ ਆ ਹੋਰ ਕਬੀਲਦਾਰੀਆਂ ਬਹੁਤ ਆ ਬਸ ਜੀ ਫਿਰ ਹੱਸੇ ਵਸਦੇ ਰਿਹਾ ਕਰੋ ਤੇ ਅਗਲੇ ਹਫਤੇ ਦੇਖਦੇ ਹਾਂ ਜੀ ਤੇ ਟ੍ਰੇਨ ਦੇ ਵਿੱਚ ਜਿਹੜੀ ਸੀਟ ਆ ਉਹ ਕਿਹਨੂੰ ਮਿਲਦੀ ਆ ਤੇ ਗਾਣੇ ਛੱਡ ਕੇ ਜਾ ਰਹੀ ਹਾਂ ਤੇ ਗਾਣੇ ਤੁਹਾਨੂੰ ਮੇਰੀ ਪਸੰਦ ਦੇ ਵਧੀਆ ਲੱਗਦੇ ਆ ਪਰ ਇੱਕ ਗਾਣਾ ਨਾ ਮੈਂ ਇੱਕ ਹੋਰ ਕੱਢਿਆ ਸੀ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ ਸੋ ਮੈਂ ਰਿਕੁਐਸਟ ਕਰੂੰਗੀ ਸਰਬਜੀਤ ਭਾਜੀ ਨੂੰ ਵੀ ਉਹ ਗਾਣਾ ਵੀ ਪਲੀਜ਼ ਜ਼ਰੂਰ ਚਲਾਉਣ ਧਰਮਪ੍ਰੀਤ ਤੇ ਸੁਦੇਸ਼ ਕੁਮਾਰੀ ਦਾ ਕਿ ਸਾਨੂੰ ਲੱਗੀਆਂ ਰਾਸਨਾ ਆਈਆਂ ਨੇ ਟੁੱਟੀਆਂ ਤੜਕ ਕਰਕੇ ਤੇ ਪਰ ਆਪਣੀ ਤਾਂ ਜੀ ਤਾਲਮੇਲ ਇਸੇ ਤਰ੍ਹਾਂ ਹੀ ਰਹਿਣੀ ਆ ਤੋੜਨ ਵਿਛੋੜਨ ਦੀ ਗੱਲ ਤਾਂ ਆਪਾਂ ਕਰਨੀ ਨੀ ਪਰ ਹਾਂ ਗਾਣਿਆਂ ਦਾ ਇੰਜੋਏ ਤੁਸੀਂ ਕਰੋ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਜੀ ਅਗਲੇ ਹਫਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ 8-10 ਸਿਡਨੀ ਸਮੇਂ ਮੁਤਾਬਕ ਤਦ ਤੱਕ ਦੇ ਲਈ ਆਪੋ ਆਪਣੇ ਆਲਣਿਆਂ ਦੇ ਵਿੱਚ ਹਮੇਸ਼ਾ ਹੱਸੇ ਵਸੇ ਰਹੋ ਤੇ ਮਾਣੋ ਜੀ ਆਪਣੇ ਪਰਿਵਾਰ ਨਾਲ ਹਰ ਪਲ ਦਾ ਆਨੰਦ
ਕਰ ਮਕੇ